ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਹਰ ਪਤਿਤ ਪਾਵਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀ ਇਕੱਤਰਤਾ ਹੋਈ ਹੈ। ਨਿਤਨੇਮ ਤੋਂ ਉਪਰੰਤ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲਦਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਸਤਿਗੁਰਾਂ ਦਾ ਸਹਾਰਾ ਲੈ ਕੇ ਆਪਾਂ ਇਹ ਕਾਰਜ ਆਰੰਭ ਕੀਤਾ ਹੋਇਆ ਹੈ। ਮਹਾਰਾਜ ਸਾਹਿਬ ਦੀ ਕਿਰਪਾ ਹੋਈ ਹੈ ਜੋ ਕਥਾ ਟੋਡੀ ਰਾਗ ਦੇ ਅੰਦਰ ਇਸ ਵੇਲੇ ਚੱਲ ਰਹੀ ਆ, ਉਹ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਟੋਡੀ ਮਹੱਲਾ ਪੰਜਵਾ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ ਜੀ,
ਹਰ ਹਰ ਪਤਿਤ ਪਾਵਨ।
ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ, ਹਰ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ। ਪਾਪੀ ਜਿਹੜੇ ਨੂੰ ਉਹਦਾ ਨਾਮ ਜਪ ਕੇ ਪਵਿੱਤਰ ਹੋ ਜਾਂਦੇ ਹਨ।
ਜੀਵ ਪ੍ਰਾਨ ਮਾਨ ਸੁਖ ਦਾਤਾ,
ਜੋ ਸਾਰਿਆਂ ਨੂੰ ਜੀ ਜ਼ਿੰਦਗੀ ਮਾਨ ਸਤਿਕਾਰ ਤੇ ਸੁਖ ਦੇਣ ਵਾਲਾ ਦਾਤਾ, ਦਾਤਾਂ ਦੇਣ ਵਾਲਾ ਦਾਤਾ ਹੈ। ਜ਼ਿੰਦਗੀ ਪ੍ਰਾਨ ਤੇ ਮਾਨ, ਜਾਣੀ ਮਾਨ ਮਨ ਨੂੰ ਸੁਖ ਦੇਣ ਵਾਲਾ ਹੈ ਉਹ ਅੰਤਰਜਾਮੀ। ਹਾਂਜੀ ਅੱਗੇ ਬੋਲੋ ਜੀ।
ਅੰਤਰਜਾਮੀ ਮਨ ਕੋ ਭਾਵਨ,
ਉਹ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਮੇਰੇ ਮਨ ਹਿਰਦੇ ਨੂੰ ਭਾਵਨ ਪਾਉਂਦਾ। ਭਾਵ ਕੀ ਹੈ? ਚੰਗਾ ਲੱਗਦਾ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਸੁੰਦਰ ਸੁਗੜ ਚਤੁਰ ਸਭ ਬੇਤਾ,
ਉਸਦਾ ਸਤ ਚੇਤਨ ਆਨੰਦ ਸਰੂਪ ਸੁੰਦਰ ਸੋਹਣਾ ਹੈ। ਸ੍ਰਿਸ਼ਟੀ ਦੀਆਂ ਸੁਗੜ ਸ੍ਰੇਸ਼ਟ ਘਾੜਤਾਂ ਘਟਣ ਵਾਲਾ ਹੈ। ਸਾਰਿਆਂ ਦੇ ਵਿਹਾਰ ਚਲਾਉਣ ਵਿੱਚ ਚਤੁਰ ਸਿਆਣਾ ਅੰਤਰਜਾਮੀ ਹੈ, ਚਤੁਰ ਹੈ। ਸਾਰਿਆਂ ਦੇ ਹਿਰਦਿਆਂ ਦੇ ਬੇਤਾ ਨਾਮ ਜਾਣਨ ਦਾ ਹੁੰਦਾ, ਜਾਣਨ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਰਿਦ ਦਾਸ ਨਿਵਾਸ ਭਗਤ ਗੁਣ ਗਾਵਨ,
ਹਰ ਭਗਤ ਦਾਸ ਸੇਵਕਾਂ ਦੇ ਰਿਦ ਹਿਰਦੇ ਦੇ ਵਿੱਚ ਨਿਵਾਸ, ਨਿਵਾਸ ਦਾ ਅਰਥ ਹੈ ਬਸਣਾ, ਵਾਸਾ ਕਰਦਾ ਹੈ। ਇਸ ਕਰਕੇ ਭਗਤ ਜਨ ਉਹਦੇ ਗੁਣਾਂ ਨੂੰ ਕੀਰਤਨ ਰੂਪ ਦੇ ਵਿੱਚ ਗਾਵਨ ਗਾਉਂਦੇ ਰਹਿੰਦੇ ਹਨ। ਜੋ ਦਾਸ ਭਗਤ ਉਸਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਹਨ ਉਹਨਾਂ ਦੇ ਹਿਰਦਿਆਂ ਵਿੱਚ ਨਿਵਾਸ ਕਰਨ ਵਾਲਾ ਹੈ।
ਨਿਰਮਲ ਰੂਪ ਅਨੂਪ ਸਵਾਮੀ,
ਉਹ ਸਵਾਮੀ ਮਾਲਕ ਪਰਮੇਸ਼ਰ ਅਨੂਪ ਉਪਮਾ ਤੋਂ ਰਹਿਤ ਨਿਰਮਲ ਉਜਲ ਰੂਪ ਸਰੂਪ ਹੈ ਉਸਦਾ। ਉਹਦੀ ਬਣਾਈ ਹੋਈ ਇਹ ਮਨੁੱਖ ਦੇਹੀ ਇਹਦੇ ਬਾਬੇ ਦੱਸਦੇ ਹਨ।
ਕਰਮ ਭੂਮ ਬੀਜਨ ਸੋ ਖਾਵਨ,
ਇਹ ਕਰਮਾਂ ਦੀ ਭੂਮ ਧਰਤੀ ਹੈ। ਜਿਹੋ ਜਿਹਾ ਕਰਤਬਾਂ ਨੂੰ ਜੀਵ ਬੀਜਣ ਬੀਜਦਾ, ਜੋ ਵੀ ਜੀਵ ਬੀਜਦੇ ਨੇ ਉਹੀ ਕਰਮ ਦਾ ਫਲ ਖਾਵਨ ਖਾਂਦੇ ਹੈ। ਇਸ ਕਰਕੇ ਇਹ ਭਾਰਤ ਵਰਸ਼ ਜਿਹੜਾ ਇਹ ਵੀ ਕਰਮ ਭੂਮੀ ਹੈ। ਇੱਥੋਂ ਦਾ ਕਰਮ ਕੀਤਾ ਹੋਇਆ ਦੂਸਰਿਆਂ ਮੁਲਕਾਂ 'ਚ ਉਹ ਭੋਗ ਭੂਮੀ ਹੈ, ਇਹ ਕਰਮ ਭੂਮੀ ਹੈ। ਮਨੁੱਖਾ ਦੇਹ ਵੀ ਕਰਮ ਭੂਮੀ ਹੈ। ਇਸ ਮਨੁੱਖਾ ਦੇਹ ਰੂਪੀ ਕਰਮ ਭੂਮੀ ਯਾਨੀ ਕਰਮਾਂ ਰੂਪ ਧਰਤੀ ਦੇ ਵਿੱਚ ਜੋ ਜੀਵ ਨਿਸਕਾਮ ਕਰਮ ਕਰਕੇ ਨਾਮ ਰੂਪੀ ਬੀਜ ਨੂੰ ਬੀਜਦੇ ਹੈ ਉਹ ਫਿਰ ਬ੍ਰਹਮਾਨੰਦ ਰੂਪੀ ਫਲ ਨੂੰ ਖਾਵਨ ਖਾਂਦੇ ਨੇ, ਉਹਦਾ ਆਨੰਦ ਮਾਣਦੇ ਹਨ।
ਬਿਸਮਨ ਬਿਸਮ ਭਏ ਬਿਸਮਾਦਾ,
ਬਿਸਮਨ ਅਸਚਰਜ ਰੂਪ ਨੂੰ ਪਾ ਕੇ, ਬਿਸਮ ਅਸਚਰਜ ਤੋਂ ਬਿਸਮਾਦਾ ਅਸਚਰਜ ਹੋ ਗਏ, ਕਿਉਂਕਿ ਤਿੰਨ ਵਾਰ ਹੈ ਨਾ ਬਿਸਮਾਦ ਸ਼ਬਦ। ਇਸ ਕਰਕੇ ਜਿਸ ਦੇ ਬਿਸਮਨ ਬਿਸ ਵਿਸ਼ਿਆਂ ਦਾ ਨਾਮ ਹੈ ਤੇ ਜਿਨ੍ਹਾਂ ਦਾ ਮਨ ਜਿਹੜਾ ਬਿਸ ਵਿਸ਼ਿਆਂ ਵੱਲੋਂ ਮਨ ਰੁਕ ਗਿਆ ਤੇ ਉਦੋਂ ਫਿਰ ਬਿਸ਼ਮ ਅਸ਼ਚਰਜ ਸਰੂਪ ਨੂੰ ਪਾ ਕੇ ਬਿਸ਼ਮਾਦਾ ਅਸ਼ਚਰਜ ਰੂਪ ਹੋ ਗਏ ਹਨ।
ਆਨ ਨਾ ਬੀਓ ਦੂਸਰ ਲਾਵਨ,
ਆਨ ਹੋਰ ਕੋਈ ਦੂਸਰ ਦੂਜਾ ਬੀਓ ਪੈਦਾ ਨਹੀਂ ਹੋਇਆ ਜੋ ਉਸ ਅਦਵੈਤ ਸਰੂਪ ਪਰਮੇਸ਼ਰ ਦੇ ਬਰਾਬਰ ਲਾਵਨ ਲਾਉਣਾ ਕਰੀਏ। ਉਹਦੇ ਸਦਰਸ਼ ਨਹੀਂ ਹੈ ਕੋਈ, ਹੋਰ ਕੋਈ ਦੂਸਰਾ ਉਹਦੇ ਬਰਾਬਰ ਨਹੀਂ ਹੈ। ਇਸ ਕਰਕੇ ਉਸ ਦੇ ਬਰਾਬਰ ਲਾਉਣ ਵਾਸਤੇ ਪੈਦਾ ਹੀ ਨਹੀਂ ਹੋਇਆ। ਤੇਰੇ ਜੇਵੜ ਤੂੰ ਹੈ ਸਾਈਂ, ਉਹਦੇ ਵਰਗਾ ਉਹੀ ਹੈ, ਐਸਾ ਪਰਮੇਸ਼ਰ ਹੈ।
ਰਸਨਾ ਸਿਮਰ ਸਿਮਰ ਜਸ ਜੀਵਾ,
ਸਤਿਗੁਰੂ ਜੀ ਕਥਨ ਕਰਦੇ ਹਾਂ ਅਸੀਂ ਰਸਨਾ ਜੀਵਾ ਦੇ ਨਾਲ ਉਹ ਸਿਮਰ ਸਿਮਰਨੇ ਯੋਗ ਪਰਮੇਸ਼ਰ ਦੇ ਜਸ ਕੀਰਤ ਨੂੰ, ਉਹਦੇ ਜਸ ਨੂੰ ਸਿਮਰ ਕੇ ਜੀਵਾਂ ਜਿਉਂਦੇ ਹਾਂ।
ਨਾਨਕ ਦਾਸ ਸਦਾ ਬਲ ਜਾਵਨ,
ਦਾਸ ਸੇਵਕ ਭਾਵ ਧਾਰ ਕੇ ਸਦਾ ਹਮੇਸ਼ਾ ਹੀ ਉਸ ਤੋਂ ਬਲ ਬਲਿਹਾਰ ਜਾਵਨ ਜਾਂਦੇ ਹਾਂ ਵਾਹਿਗੁਰੂ ਪਰਮੇਸ਼ਰ ਤੋਂ। ਤੁਹਾਨੂੰ ਭਾਈ ਆਪਣੇ ਆਪ ਕੋਈ ਲੱਜਾ ਆਉਂਦੀ ਹੈ ਕਿ ਨਹੀਂ ਜਿਹੜਾ ਤੁਸੀਂ ਇੰਨਾ ਲੇਟ ਆਏ ਹੋ? ਇਹ ਪੜ੍ਹਨ ਦੇ ਲੱਛਣ ਹੈ ਤੁਹਾਡੇ? ਬਾਅਦ ਇਹ ਕਹੋਗੇ ਜੀ ਇੰਨਾ ਚੱਲ ਰਹੇ ਉੱਥੇ, ਸਾਨੂੰ ਤਾਂ ਅਸੀਂ ਗਿਆ ਨਹੀਂ ਬਣਿਆ। ਥੋੜ੍ਹਾ ਜਿਹਾ ਟਾਈਮ ਸਿਰਾਓ, ਤੁਹਾਡਾ ਟਾਈਮ ਸਿਰਾਉਣਾ ਬਣਦਾ ਹੈ। ਸਮੇਂ ਸਿਰ ਪਹੁੰਚ ਕੇ ਜਿੰਨੇ ਅੱਖਰ ਰਹਿ ਗਏ ਉਹਨਾਂ ਦਾ ਕੀ ਕਰ ਬਾਅਦ ਚ ਲਓਗੇ ਸੰਤਿਆ ਹੁਣ? ਇਸ ਕਰਕੇ ਐਸਾ ਨਾ ਕਰਿਆ ਕਰੋ, ਨਾਲੇ ਕਹਿਣ ਦੇ ਵਿੱਚ ਫਿਰ ਮਨ ਦਾ ਟਿਕਾਣਾ ਹਿਲਦਾ, ਆਨੰਦ ਨਹੀਂ ਹੁੰਦਾ। ਹਾਂਜੀ ਬੋਲੋ।
ਨਾਨਕ ਦਾਸ ਸਦਾ ਬਲ ਜਾਵਨ,
ਮਹਾਰਾਜ ਸਾਹਿਬ ਕਹਿੰਦੇ ਨੇ ਮੈਂ ਦਾਸ ਸੇਵਕ ਸਦਾ ਹੀ ਦਾਸਾ ਭਾਵ ਧਾਰ ਕੇ ਹਮੇਸ਼ਾ ਉਸ ਤੋਂ ਬਲ ਬਲਿਹਾਰ ਕੁਰਬਾਨ ਜਾਵਨ ਜਾਂਦੇ ਹਾਂ ਅਸੀਂ।
ਟੋਡੀ ਮਹੱਲਾ ਪੰਜਵਾ,
ਟੋਡੀ ਰਾਗਣੀ ਦੇਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ।
ਮਾਈ ਮਾਇਆ ਛਲ,
ਹੇ ਮਾਈ ਮਾਤਾ ਪਿਤਾ ਰੂਪ ਸੰਤ ਜਨੋ, ਇਹ ਜਿਹੜੀ ਮਾਇਆ ਹੈ, ਛਲ ਦਾ ਅਰਥ ਹੈ ਕਪਟ ਰੂਪ ਹੈ, ਇਹਦੇ ਚ ਕਪਟ ਤੋਂ ਬਿਨਾਂ ਹੋਰ ਕੁਝ ਨਹੀਂ ਹੈ।
ਤਿਰਣ ਕੀ ਅਗਨ ਮੇਘ ਕੀ ਛਾਇਆ,
ਤਿਰਣ ਕੱਖਾਂ ਦੀ ਅਗਨ, ਘਾਹ ਨੂੰ ਅੱਗ ਲੱਗੀ ਹੋਵੇ ਕਿੰਨਾ ਕੁ ਰਹਿੰਦੀ ਆ, ਉਹ ਉਸ ਵੇਲੇ ਸਵਾਹ ਹੀ ਹੋ ਜਾਂਦੀ ਹੈ। ਇਹ ਤਿਰਣ ਦੀ ਅਗਨ ਜਿਵੇਂ ਜਲਦੀ ਬੁੱਝ ਜਾਂਦੀ ਹੈ, ਮਾਇਆ ਦਾ ਪ੍ਰਤਾਪ ਵੀ ਜਲਦੀ ਨਾਸ ਹੋ ਜਾਂਦਾ। ਮੇਘ ਨਾਮ ਹੈ ਬੱਦਲਾਂ ਦਾ, ਬੱਦਲਾਂ ਦੀ ਛਾਂ ਕਿੰਨਾ ਚਿਰ ਰਹਿੰਦੀ ਹੈ, ਤੇ ਇਸ ਕਰਕੇ ਅੱਖ ਦੇ ਝੌਂਕੇ ਜਿੰਨੇ ਸਮੇਂ ਦੇ ਵਿੱਚ ਬੱਦਲਾਂ ਦੀ ਛਾਂ ਲੰਘ ਜਾਂਦੀ ਹੈ। ਇਸ ਤਰ੍ਹਾਂ ਬੱਦਲਾਂ ਦੀ ਛਾਂ ਜਿਹੜੀ ਹੈ, ਉਹਦੇ ਵਾਂਗੂ ਜਿਹੜੇ ਸੁੱਖ ਨੇ ਨਾ ਮਹਿ ਕੇ, ਇਹ ਵੀ ਇਸ ਤਰ੍ਹਾਂ ਮੇਘ ਦੀ ਛਾਇਆ ਦੀ ਤਰ੍ਹਾਂ ਹੀ ਹੈ।
ਗੋਬਿੰਦ ਭਜਨ ਬਿਨ ਹੜਕਾ ਜਲ,
ਗੋਬਿੰਦ ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਭਜਨ ਸਿਮਰਨ ਤੋਂ ਬਿਨ ਬਗੈਰ, ਇਉਂ ਪਦਾਰਥਾਂ ਦੀ ਆਵਾਜਾਈ ਹੈ। ਕਿਸ ਤਰ੍ਹਾਂ ਆਵਾਜਾਈ ਹੈ? ਜਿਵੇਂ ਹੜ ਦਾ ਜਿਹੜਾ ਪਾਣੀ ਹੈ ਉਹ ਆ ਕੇ ਲੰਘ ਜਾਂਦਾ। ਇਸ ਕਰਕੇ ਪਰਮੇਸ਼ਰ ਦੇ ਭਜਨ ਤੋਂ ਬਗੈਰ ਇਹ ਮੈਕੀ ਪਦਾਰਥ ਤਿਰਨ ਕੱਖਾਂ ਦੀ ਅਗਨੀ ਤੇ ਬੱਦਲਾਂ ਦੇ ਸ਼ਾਂ ਤੇ ਹੜ ਦੇ ਜਲ ਵਾਂਗੂ ਹੈ। ਇਸ ਮਰਕੇ ਇਹਦਾ ਇਹ ਅਨਿਸਤਰ ਸਾਰੇ, ਇਹ ਭਾਈ ਸਾਰੇ ਪਾਠ ਧਿਆਨ ਰੱਖਣਾ, ਮਾਇਆ ਦੇ ਨਾਲ ਜਿਹੜਾ ਛਲ ਪਾਦੇ ਛਲ ਨਾ ਬਣ ਜਾਵੇ, ਛਲ ਪੋਲਾ ਜਿਹਾ ਪਾਠ। ਉਦੋਂ ਬਾਅਦ ਗੋਬਿੰਦ ਭਜਨ ਮਿਨ ਹੜਕਾ ਜਲ, ਇਹ ਜਲ ਨਾ ਬਣ ਜੇ, ਅਧਕ ਨਾ ਲੱਗੇ, ਪੋਲੇ ਪਾਠ ਨੇ। ਹਾਂਜੀ ਅੱਗੇ ਚਲੋ। ਅਸਥਾਈ ਦੇ ਕੇ ਪ੍ਰਮਾਣ ਕਰਦੇ ਹਨ ਜੀ।
ਛੋੜ ਸਿਆਨਪ ਬਹੁ ਚਤਰਾਈ,
ਛੋੜ ਸਿਆਨਪ ਬਹੁ ਚਤਰਾਈ, ਇਸ ਲਈ ਬੁੱਧੀ ਦੀ ਸਿਆਨਪ ਚਤਰਾਈ, ਬਹੁ ਬਹੁਤੀ ਵਾਕਾਂ ਦੀ ਜਿਹੜੀ ਚਤਰਾਈ ਚਾਤਰਤ ਹੈ, ਇਹਨੂੰ ਛੱਡ ਕੇ ਕੀ ਕਰਨਾ ਕਰ, ਦੱਸਦੇ ਹਨ ਅੱਗੇ।
ਦੋਏ ਕਰ ਜੋੜ ਸਾਧ ਮਗ ਚੱਲ,
ਦੋਵੇਂ ਪ੍ਰਤੱਖ ਵੀ ਹੱਥ ਜਿਹੜੇ ਸੱਜਾ ਖੱਬਾ ਅਤੇ ਮਨ ਅਰ ਬੁੱਧ ਰੂਪੀ ਵੀ ਦੋਨੇ ਜਿਹੜੇ ਹੱਥ ਨੇ, ਇਹਨਾਂ ਨੂੰ ਜੋੜ ਕਰਕੇ, ਜੋੜ ਕੇ ਮਿਲਾ ਕੇ, ਸਾਧ ਸ੍ਰੇਸ਼ਟ ਜਿਹਨਾਂ ਦੀ ਸੰਗਤ ਦੇ ਮਗ, ਇਹਨੂੰ ਬਹੁਤਾ ਕਸਕੇ ਵੀ ਨਹੀਂ ਬੋਲਣਾ ਤੇ ਬਹੁਤਾ ਢਿੱਲਾ ਵੀ ਨਹੀਂ ਛੱਡਣਾ। ਮਗ ਤੇ ਚੱਲ ਥੋੜਾ ਥੋੜਾ ਕਸਕੇ ਬੋਲਣੇ ਆ, ਤੇ ਮਗ ਨਾਮ ਰਸਤੇ ਦਾ ਹੀ ਹੁੰਦਾ। ਇਸ ਕਰਕੇ ਸਾਧੂਆਂ ਦੇ ਮਗ ਰਸਤੇ ਦੀ ਚੱਲ ਚੱਲਣਾ ਕਰ, ਚੱਲ ਨੂੰ ਥੋੜਾ ਹੋਰ ਕਸਕੇ ਬੋਲਿਓ। ਹਾਂਜੀ
ਸਿਮਰ ਸੁਆਮੀ ਅੰਤਰ ਜਾਮੀ,
ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਸੁਆਮੀ ਮਾਲਕ ਪਰਮੇਸ਼ੁਰ ਦੇ ਨਾਮ ਨੂੰ सिमर सिमरन कर उसका
मानुख देह का एहो उत्तम फल
इन भी पोला बने फल ना बन जाए फल जिम्मे सुने मनुख देही दा एही सब तो उत्तम श्रेष्ठ फल है
बेद व्याख्यान करत साधु जान
इस गल नू बेद जो सब तो आदि काल दी बाणी बनी है प्रथमे बेद बाणी प्रकाशी ते साधु श्रेष्ठ जान पुरख व्याख्यान कर दे करत कर दे हन जां साधु संत भगत जन वेद ज्ञान दियां वेद नाम ज्ञान दा हुंदा है ज्ञान दियां गल्लां बख्यान करदे करत करदे रहिंदे हन पर
भागीन समझत नहीं खाल
इहनू खल ना करनी खाल बोला पाठ है ते पर भागहीन भागां तों हीन खाल मूर्खताई वाले पुरख संतां भगतां दे वचनां नूं समझद समझ के धारण नहीं करते हैं अपनी मनमुखता करते मन की मत है जिहड़ी उहदे अनुसार चलते हैं
प्रेम भगत राचे जन नानक
सतगुरु जी हुण अगे कथन करते हैं जिहड़े जन पुरश हर वक्त परमेश्वर की प्रेम भगत भगती विच राचे रचे रहिंदे तदाकार होए रहिंदे हन
हर सिमरन दहन भए माल
उन्हां दे हर परमेश्वर दा सिमरन भजन करने करके न मल ए भी पाठ पोला भाई मल ना बन जावे मल पहलवान हुंदा मल मैल उन्हां दे मल विखेप आज सारे दोष जां जन्मां जन्मात्रां दी पापां दी मल मैल दहन सड़के सुआह हो जांदे है ਇਹ ਜਿੰਨੇ ਵੀ ਜਨਮਾਂ ਜਨਮਾਤਰਾਂ ਦੇ ਪਾਪ ਕਰਮ ਦੇ ਫਲ ਦੇਣ ਵਾਸਤੇ ਸੰਚਿਤ ਕਰਮ ਪਏ ਹੈ ਉਹ ਨਿਵਿਰਤ ਹੋ ਗਏ ਹਨ ਉਹਨਾਂ ਦੇ
ਟੋਡੀ ਮਹੱਲਾ ਪੰਜਵਾਂ
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ
ਮਾਈ ਚਰਨ ਗੁਰ ਮੀਠੇ
ਹੇ ਮਾਈ ਕਹੀਏ ਮਾਤਾ ਪਿਤਾ ਰੂਪ ਸੰਤ ਜਨੋ ਇਹ ਪੂਰਿਆਂ ਗੁਰ ਸਤਿਗੁਰਾਂ ਦੇ ਜਿਹੜੇ ਚਰਨ ਅਤਿਅੰਤ ਹੀ मीठे का अर्थ है प्यारे लग रहे जिन्हां दे नाल सानू दिव दृष्टि की प्राप्त हुई है इस करके वह बड़े मिठे ते प्यारे चरण हैं इतिहास भी साखी आती है कि श्री गुरु नानक देव जी महाराज देश दत्तांतरां का रटन करते हुए आप गरीब नवाज ननकाणा साहब पहुंचे ते आप जी ਜਦੋਂ ਨਨਕਾਣਾ ਸਾਹਿਬ ਆਏ ਉਸ ਵੇਲੇ ਗੱਲ ਉਹ ਭੈਣ ਨਾਨਕੀ ਵਿਆਹੇ ਹੋਏ ਸਨ ਪਰ ਉਹ ਮਿਲਣ ਵਾਸਤੇ ਪੇਕੀਆਂ ਆਏ ਹੋਏ ਸੀ ਅਤੇ ਤੁਲਸਾਂ ਦਾਸੀ ਹੈ ਜਿਹੜੀ ਬੜੀ ਸੇਵਾ ਕਰਨ ਵਾਲੀ ਹੈ ਉਹ ਵੀ ਨਾਲ ਹੈ ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਮਾਂ ਨੂੰ ਪੁੱਤਰ ਬੜਾ ਪਿਆਰਾ ਹੁੰਦਾ ਹੈ ਅਤੇ ਐਸਾ ਮੰਨਿਆ ਗਿਆ ਹੈ ਕਿ ਮਾਂ ਵਰਗਾ ਕੋਈ संसार दा रिश्ता एहो जा नहीं है जिहड़ा मां दी तरह नहीं कोई खवा सकदा क्योंकि उन्हें पहला तो अपना जिस्म ही खिलाया हुंदा दुध रूप दे विच खिलाया पावे अपने मूंह चों भी पदार्थ कढ के पुत्र दे मूंह दे विच पा सकदी है चिड़िया जान विच चोगा चुगदे अपने मूंह चों कढ के पदार्थ पाउंदे मां माता दे मन विच ख्याल आया पता नहीं कदे वेले सिर रोटी खांदा होएगा मेरा पुत्र जां नहीं मोह दी कनात ताणी होई है कहिंदे तुलसां हाँ माता जी जा मेरे पुत्र नु बुला आ के रसोई जेवे इस तरह के शब्द लिखे भी प्रशादा शकल पीढ़ी डा दी इत्थे बैठ के कोल मेरे मैं ताजी ताजी रोटी ला के अपने पुत्र नु खवावां थाल गिलास कौली बर्तन सारे तैयार करके रख ले दाल सब्जी बनी हुई है आटा गुन्या होया है ते हुण प्रशादा लाउण दी तैयारी है तवा गर्म होया है तुलसा गई उदे कोई भाग जा गया है हुण मालक दे पुत्र नूं जगाउणा है घर दी नौकराणी है ये मर्यादा है भी आप तो बड़े नूं जगाउणा है तां फिर उस नूं चरण पकड़ के सहजे सहजे फिर उन्हूं जगाया जांदा आप तो छोटे नूं जगाउणा है उन्हूं बांह तो फड़ के जगा देईदा भी उठ बई समा हो गया ते तुलसा गई ते महाराज साहब ने चादरे दे विच सारा शरीर कजिया होया कोई अंग बाहर नहीं है सिर्फ एक सज्जे पैर दा अंगूठा थोड़ा जा बाहर है तुलसा ने जदों चरणा वल तकिया वो चरणा दा प्रताप दा प्रभाव मन दे विच आया ਉਹਨੂੰ ਇੱਕ ਅਜੀਬ ਕਿਸਮ ਦਾ ਸੁੱਖ ਮਹਿਸੂਸ ਹੋਇਆ ਚਰਨਾਂ ਦੇ ਦਰਸ਼ਨ ਕਰਨ ਦੇ ਨਾਲ। ਉਹਨੇ ਕਿਹਾ ਵੀ ਬੜੀ ਅਸਚਰਜ ਬਾਤ ਹੈ, ਤੇ ਚਰਨਾਂ ਨੂੰ ਫਿਰ ਜਦੋਂ ਹੱਥਾਂ ਦੇ ਨਾਲ ਸਪਰਸ਼ ਕੀਤਾ ਜਗਾਉਣ ਵਾਸਤੇ, ਜਗਾਏ ਨਹੀਂ ਅਜੇ, ਉਹ ਚਰਨ ਸਪਰਸ਼ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਨੇ ਉਹਦੇ ਮਨ ਨੂੰ ਐਸੀ ਇਕਾਗਰਤਾ ਬਖਸ਼ੀ ਜਿਵੇਂ ਬਿਜਲੀ ਦਾ ਕਰੰਟ ਹੈ ਜਿਹੜਾ ਉਹ ਇਸ ਤਰ੍ਹਾਂ ਫਿਰ ਜਾਂਦਾ ਹੈ। ਤੇ ਗੁਰੂ ਸਾਹਿਬ ਦੇ ਚਰਨ ਹੈ, ਤੇ ਉਹਨੇ ਕਿਹਾ ਵੀ ਐਡੀ ਬਰਕਤ ਹੈ ਇਹਨਾਂ ਚਰਨਾਂ 'ਚ, ਮੈਂ ਸਪਰਸ਼ ਹੀ ਕੀਤਾ ਹੈ, ਮੇਰੇ ਮਨ ਨੂੰ ਇੱਕ ਅਜੀਬ ਜਿਹੜਾ ਕਿਸੇ ਪਦਾਰਥਾਂ 'ਚ ਆਨੰਦ ਨਹੀਂ ਉਹ ਮਿਲ ਰਿਹਾ ਹੈ, ਹੋਵੇ ਨਾ ਇਹ ਚਰਨਾਂ ਦੇ ਵਿੱਚ ਕੋਈ ਸ਼ਕਤੀ ਹੈ ਉਹ ਮੈਂ ਦੇਖਾਂ। ਉਹਦੇ ਕਰਮਾਂ ਨੇ ਪ੍ਰੇਰਕਾ ਉਹ ਪੈਰ ਦਾ ਅੰਗੂਠਾ ਮੂੰਹ 'ਚ ਪਾ ਲਿਆ, ਜਿਵੇਂ ਬੱਚਾ ਆਪਣੀ ਮਾਂ ਦਾ ਅਸਤਨ ਚੂਸਦਾ ਹੈ, ਉਹ ਜਦੋਂ ਮੂੰਹ ਦੇ ਵਿੱਚ ਪਾ ਕੇ ਚੂਸਿਆ ਕਪਾਟ ਖੁੱਲ੍ਹ ਗਏ ਉਸੇ ਵੇਲੇ, ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਬਿਨਾਂ ਕਿਸੇ ਜਪ ਤਪ ਤੋਂ। ਗੁਰੂ ਦੇ ਉਹ ਚਰਨ ਜਿਹੜੇ ਕਬਰਾਂ ਦੇ 'ਚ ਲਾ ਕੇ ਹੱਡੀਆਂ ਨੂੰ ਲੱਗੇ, ਕਬਰਾਂ ਨੂੰ ਲੱਗੇ, ਮੁਰਦੇ ਜਿਹੜੇ ਸੱਚਖੰਡ ਨੂੰ ਚਲੇ ਗਏ, ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪ੍ਰਤਾਪ ਦੇਖਦੀ ਹੈ ਤਿੰਨਾਂ ਲੋਕਾਂ ਦੇ ਸਭ ਕੁਛ ਵੀ ਆ, ਸਭ ਕੁਛ ਜੋ ਦਿਖਿਆ। ਉਹਨੇ ਕਿਹਾ ਵੀ ਬ੍ਰਹਮੰਡ ਦੇ ਵਿੱਚ ਮਾਤ ਲੋਕ ਦੇ ਵਿੱਚ ਦੇਖਿਆ ਕਿ ਗੁਰੂ ਸਾਹਿਬ ਜੀ ਇਸ ਵੇਲੇ ਕੀ ਚੋਜ ਕਰਦੇ ਹੈ। ਉਹਨੇ ਦੇਖਿਆ ਵੀ ਮਹਾਰਾਜ ਤਾਂ ਸਮੁੰਦਰ ਦੇ ਵਿੱਚ ਬੜੇ ਹੋਏ ਹੈ, ਵੀ ਇੱਕ ਜਹਾਜ਼ ਚਲਾਉਣ ਵਾਲਾ ਜਿਹੜਾ ਵਪਾਰੀ ਸੀ ਲਾਹੌਰ ਦਾ ਸੀ ਇਹ ਮਨਸੁਖ ਸ਼ਾਹ, ਇਹਨੂੰ ਕਿਰਪਾ ਕੀਤੀ ਸੀ ਮਹਾਰਾਜ ਨੇ, ਸੰਗਲਾਦੀਪ ਨੂੰ ਜਾ ਰਿਹਾ ਸੀ ਜਹਾਜ਼। ਉਹ ਜਹਾਜ਼ ਡੋਲਣ ਲੱਗ ਗਿਆ, ਉਹਨੇ ਅਰਦਾਸ ਕੀਤੀ ਗਰੀਬ ਨਵਾਜ਼, ਮੇਰਾ ਜਹਾਜ਼ ਬੰਨੇ ਲਾਓ ਨਹੀਂ ਤਾਂ ਬਹੁਤ ਜ਼ਿਆਦਾ ਘਾਟੇ ਵਾਲੀ ਬਾਤ ਹੋਏਗੀ। ਅਤੇ ਉਹਨੇ ਦੇਖਿਆ ਵੀ ਮਹਾਰਾਜ ਸਾਹਿਬ ਜੀ ਜਹਾਜ਼ ਨੂੰ ਮੋਢਾ ਲਾ ਕੇ ਧੱਕ ਰਹੇ ਨੇ। ਇਹਨੇ ਨੂੰ ਮਾਤਾ ਨੇ ਆਵਾਜ਼ ਮਾਰੀ, ਦੂਸਰੀ ਆਵਾਜ਼ ਫੇਰ ਮਾਰੀ, ਤੁਲਸਾਂ ਕਿੱਥੇ ਆ ਤੂੰ? ਆਵਾਜ਼ ਕੰਨਾਂ 'ਚ ਸੁਣੀ। ਹੁਣ ਜਿਹੜੀ ਤੁਲਸਾਂ ਗਈ ਸੀ ਉਹ ਤੁਲਸਾਂ ਇੱਕ ਦੁਨਿਆਵੀ ਸੀ, ਇਹ ਹੁਣ ਬਿਰਤੀ ਜਿਹੜੀ ਆ ਬਹੁਤ ਆਨੰਦ ਦੇ ਸਹਿਤ ਹੈ। ਕਹਿਣ ਲੱਗੀ ਕੁੜੀਏ ਤੂੰ ਇੰਨੀ ਦੇਰ ਲਾ ਦਿੱਤੀ, ਪੁੱਤਰ ਨੂੰ ਨਹੀਂ ਲੈ ਕੇ ਆਈ ਮੇਰੇ ਨੂੰ, ਆਏ ਨਹੀਂ, ਕੀ ਗੱਲ ਪਿੱਛੇ ਹੁੰਦੇ ਆ? ਕਹਿੰਦੀ ਨਹੀਂ ਮਾਤਾ। ਹੈ ਕਿਉਂ? ਕਹਿੰਦੀ ਜੇ ਇੱਥੇ ਹੁੰਦੇ ਫਿਰ ਮੈਂ ਬੁਲਾ ਲਿਆਉਂਦੀ, ਉਹ ਤਾਂ ਹੈ ਨਹੀਂ ਇੱਥੇ। ਮਾਤਾ ਕਾਲੀ ਵਿੱਚ ਕਹਿੰਦੀ ਗਜਬ ਹੋ ਗਿਆ, ਐਡੀ ਜਲਦੀ ਕਿੱਥੇ ਚਲੇ ਗਏ? ਕਹਿੰਦੀ ਉਹ ਤਾਂ ਸਮੁੰਦਰ 'ਚ ਬੜੇ ਹੋਇਆ ਇੱਕ ਸਿੱਖ ਦਾ ਜਹਾਜ਼ ਬੰਨੇ ਲਾਉਣ ਦੇ ਵਾਸਤੇ। ਮਾਤਾ ਦੇ ਸਾਹਮਣੇ ਦੋ ਗੱਲਾਂ ਸਾਹਮਣੇ ਆ ਗਈਆਂ, ਇੱਕ ਤਾਂ ਇੰਨੀ ਜਲਦੀ ਕਿਵੇਂ ਚਲੇ ਗਏ, ਇਹ ਹੋ ਨਹੀਂ ਸੀ ਸਕਦਾ, ਜਾ ਦੱਸ ਕੇ ਜਾਣਾ ਸੀ ਉਹਨਾਂ ਨੇ। ਦੂਸਰੀ ਗੱਲ ਵੀ ਚਲੇ ਗਏ, ਇਹਨੂੰ ਕਿਵੇਂ ਪਤਾ ਲੱਗਿਆ ਵੀ ਸਮੁੰਦਰ 'ਚ ਬੜੇ? ਤੇ ਮਾਤਾ ਉਸੇ ਤਰ੍ਹਾਂ ਕਹਿੰਦੀ ਕੁੜੀਆ ਖੜ ਤੁਮੇ ਇੱਥੇ, ਭੈਣ ਨਾਨਕੀ ਵੀ ਦੇਖ ਰਹੀ ਹੈ ਚੋਜ ਕੀ ਹੋ ਰਿਹਾ, ਜਲਦੀ ਜਲਦੀ ਗਏ, ਹੁਣ ਜਦੋਂ ਦੇਖਿਆ ਉਹ ਪਲੰਘੇ 'ਤੇ ਪਏ। ਮਾਤਾ ਨੂੰ ਗੁੱਸਾ ਤਾਂ ਤੁਲਸਾਂ 'ਤੇ ਵੀ ਆਇਆ ਬਹੁਤ, ਤੁਲਸਾਂ ਦੇ ਨਾਲੋਂ ਗੁੱਸਾ ਆਪਣੇ ਪੁੱਤਰ 'ਤੇ ਜ਼ਿਆਦਾ ਆਇਆ। ਇਹ ਇੰਜਾਂ ਜਿਹਾ ਮਸਤਾਨੀਆਂ ਗੱਲਾਂ ਕਰਦਾ ਰਹਿੰਦਾ, ਘਰ ਦੇ ਨੌਕਰ ਵੀ ਮਖਾਲ ਕਰਨ ਲੱਗੇ। ਬਾਂਹ 'ਤੇ ਫੜਿਆ, ਪੁੱਤਰ ਉੱਠ। ਮਹਾਰਾਜ ਸਾਹਿਬ ਵੀ ਸਤਿਗੁਰ ਜਾਗਦਾ ਹੈ, ਦੇਵ ਤਾਂ ਖੇਡ ਹੈ ਮਹਾਰਾਜ ਜੀ। ਕਹਿੰਦੇ ਚਲੋ ਮਾਤਾ ਜੀ, ਉਹਨਾਂ ਨੇ ਆ ਕੇ ਪੀੜ੍ਹੀ 'ਤੇ ਬਹਿ ਗਏ, ਅਤੇ ਮਾਤਾ ਨੇ ਉਹਦਾ ਆਟੇ ਦਾ ਪੇੜਾ ਬਣਾਇਆ, ਰੋਟੀ ਤਵੇ 'ਤੇ ਪਾਈ, ਰੋਟੀ ਪੱਕ ਗਈ, ਫੁੱਲ ਗਈ, ਥਾਲ ਵਿੱਚ ਰੱਖਤੀ। ਭੈਣ ਨਾਨਕੀ ਖੜੀ ਦੇਖਦੀ ਹੈ, ਤੁਲਸਾਂ ਕੋਲ ਹਾਜ਼ਰ ਹੈ, ਅਤੇ ਮਾਤਾ ਜੀ ਸੋਚਦੇ ਆ ਵੀ ਜਦੋਂ ਪ੍ਰਸ਼ਾਦਾ ਛਕਲੂ ਫੇਰ ਗੱਲ ਕਰਾਂਗੇ। ਗੁੱਸਾ ਬਹੁਤ ਆ ਗਿਆ ਮਾਤਾ ਨੂੰ, ਕਦੀ ਇੱਕਣਾ ਆਇਆ ਨਹੀਂ ਸੀ ਰੋਸ ਹੈ ਅੰਦਰ, ਅਤੇ ਫਿਰ ਅੱਖਾਂ ਦੇ ਵਿੱਚੋਂ ਪਾਣੀ ਹੱਜੂ ਆ ਗਏ। ਅਤੇ ਜਦੋਂ ਪ੍ਰਸ਼ਾਦਾ ਰੱਖਣ ਲੱਗੇ, ਪ੍ਰਸ਼ਾਦਾ ਰੱਖ ਦਿੱਤਾ, ਮਹਾਰਾਜ ਨੇ ਨੇਤਰਾਂ ਵੱਲ ਦੇਖ ਕੇ ਕਹਿੰਦੇ ਮਾਂ ਤੇਰੀਆਂ ਅੱਖਾਂ ਵਿੱਚ ਹੰਝੂ ਕਿਉਂ? ਅਤੇ ਸੋਚਿਆ ਵੀ ਮੇਰੇ ਪੁੱਤਰ ਦਾ ਮਨ ਇੰਨਾ ਨਰਮ ਹੈ, ਜੇ ਇਹਨੂੰ ਪਤਾ ਲੱਗ ਗਿਆ ਨਾ ਵੀ ਮੈਂ ਰੋਨੀ ਹੈ, ਇਹਨੇ ਰੋਟੀ ਨਹੀਂ ਖਾਣੀ। ਮਾਤਾ ਨੇ ਥੋੜ੍ਹਾ ਜਿਹਾ ਟਾਲਣ ਵਾਸਤੇ ਕਹਿ ਤਾ, ਕਹਿੰਦੇ ਪੁੱਤਰ ਅੱਖਾਂ 'ਚ ਧੂੰਆਂ ਪੈ ਗਿਆ, ਪਾਣੀ ਆ ਗਿਆ। ਕਹਿੰਦੇ ਮਾਂ ਤੇਰੇ ਪੁੱਤਰ ਨੂੰ ਹੰਝੂਆਂ ਦੀ ਭਾਸ਼ਾ ਆਉਂਦੀ ਹੈ, ਮੈਨੂੰ ਪਤਾ ਵੀ ਅੱਖਾਂ 'ਚ ਪਾਣੀ ਆਵੇ ਤਾਂ ਕਿਹੋ ਜਿਹੇ ਹੰਝੂ ਹੁੰਦੇ ਆ, ਪਾਣੀ ਕਿਹੋ ਜਿਹਾ ਹੁੰਦਾ, ਅਤੇ ਦੁਖੀ ਮਨ ਦੇ ਅੱਖਾਂ 'ਚੋਂ ਪਾਣੀ ਆਵੇ ਤਾਂ ਕਿਹੋ ਜਿਹਾ ਹੁੰਦਾ ਇਹ। ਅਤੇ ਕਹਿਣ ਲੱਗੀ ਪੁੱਤਰ ਕੋਈ ਗੱਲ ਨਹੀਂ, ਤੂੰ ਰੋਟੀ ਖਾ। ਗੁਰੂ ਨਾਨਕ ਸਾਹਿਬ ਬੋਲੇ, ਕਹਿੰਦੇ ਮਾਂ ਦੁਨੀਆਂ ਦੇ ਪੁੱਤਰ ਹੋਣਗੇ ਜਿਹੜੇ ਮਾਵਾਂ ਨੂੰ ਰੋਂਦੀਆਂ ਅਤੇ ਕਰਲਾਉਂਦੀਆਂ ਦੇਖ ਕੇ ਫੇਰ ਵੀ ਕੁਰਖਤ ਹੋ ਜਾਂਦੇ ਆ। ਮੈਂ ਤਾਂ ਕਿਸੇ ਦੇ ਅੱਖਾਂ 'ਚ ਹੰਝੂ ਨਹੀਂ ਦੇ ਸਕਦਾ, ਮਾਂ ਮੇਰੀ ਹੈ, ਤੂੰ ਤਾਂ ਮੈਨੂੰ ਜਨਮ ਦਿੱਤਾ, ਆਹ ਪਈ ਆ ਤੇਰੀ ਰੋਟੀ, ਮੈਂ ਨਹੀਂ ਰੋਟੀ ਖਾਣੀ ਉਹਨਾਂ ਚਿਰ, ਦੱਸ ਮੇਰੀ ਮਾਂ ਨੂੰ ਤਕਲੀਫ ਕੀ ਹੋਈ, ਮੂੰਹ ਕਰ ਮੇਰੇ ਵੱਲ। ਕਹਿਣੇ ਕਿ ਪੁੱਤਰ ਰੋਟੀ ਖਾ ਲਵੇ ਤੇ ਮੈਂ ਬਾਅਦ ਚ ਦੱਸ ਦੂੰ। ਕਹਿੰਦੇ ਮੈਂ ਰੋਟੀ ਨਹੀਂ ਖਾਣੀ। ਕਹਿਣਗੇ ਪੁੱਤਰ ਫਿਰ ਰੋਣਾ ਇਸ ਗੱਲ ਦਾ, ਨਾ ਤਾਂ ਅਸੀਂ ਤੈਨੂੰ ਕੁਛ ਕਹਿ ਸਕਦੇ ਹਾਂ, ਤੇਰਾ ਬਾਪ ਤੇਰੇ ਚਪੇੜਾਂ ਵੀ ਮਾਰੀਆਂ, ਬੜਾ ਕੁਛ ਮੈਨੂੰ ਵੀ ਤਾਨੇ ਮਿਹਣੇ ਮਾਰਦਾ ਰਿਹਾ, ਤੂੰ ਪੁੱਤਰ ਦਾ ਪੱਕ ਲੈਣੀ ਹੈ, ਪਰ ਅੱਜ ਤਾਂ ਹੱਦੇ ਹੋ ਗਈ, ਹੁਣ ਤਾਂ ਤੂੰ ਵੱਡਾ ਹੈ। ਕਹਿਣ ਲੱਗੇ ਕੀ ਹੋਇਆ? ਕਹਿਣ ਲੱਗਿਆ ਘਰ ਦੀ ਨੌਕਰਾਣੀ ਵੀ ਹੁਣ ਤਾਂ ਠੱਠੇ ਕਰਨ ਲੱਗ ਗਈ। ਇਹ ਵੀ ਲੋਕ ਤਾਂ ਕਰਦੇ ਹੀ ਸੀ, ਜੇ ਤੂੰ ਮਸਤਾਨੀਆਂ ਗੱਲਾਂ ਕਰਦਾ ਤਾਂ ਘਰ ਦੇ ਨੌਕਰ ਵੀ ਇਹੋ ਜਿਹੇ ਮਖੌਲ ਕਰਦੇ ਨੇ। ਮਹਾਰਾਜ ਕਹਿੰਦੇ ਕਿਸ ਦੀ ਮਜ਼ਾਲ ਹੈ ਮੇਰੀ ਮਾਂ ਨੂੰ ਮਖੌਲ ਕਰੇ, ਦੱਸ ਕੀ ਹੋਇਆ ਮਾਤਾ? ਕਹਿੰਦੀ ਆਹ ਕੁੜੀ ਖੜੀ ਹੈ ਨਾ, ਦੱਸ। ਮਹਾਰਾਜ ਕਹਿੰਦੇ ਹਾਂ। ਪਤਾ ਕੀ ਕਹਿੰਦੀ ਸੀ? ਕੀ ਕਹਿੰਦੀ ਸੀ? ਕਹਿੰਦੀ ਤੇਰਾ ਪੁੱਤਰ ਸਮੁੰਦਰ ਚ ਬੜਿਆ ਜਹਾਜ਼ ਕੱਢ ਰਿਹਾ। ਮਹਾਰਾਜ ਨੇ ਕਿਹਾ ਓਹੋ, ਇਹ ਤੋਂ ਜਰੀ ਨਹੀਂ ਗਈ, ਸ਼ਕਤੀ ਤਾਂ ਮਿਲ ਗਈ ਇਸ ਨੂੰ ਚਰਨ ਚੱਟ ਕੇ। ਮਹਾਰਾਜ ਕਹਿੰਦੇ ਗਲ ਬੱਕਰੀ ਪਾ ਕੇ, ਕਹਿੰਦੇ ਮਾਂ ਲੈ ਇੰਨੀ ਕੁ ਗੱਲ ਪਿੱਛੇ ਰੋਣ ਲੱਗ ਗਈ, ਇਹਦਾ ਕਮਲੀ ਝਮਲੀ ਦਾ ਕਾਹਨੂੰ ਤਵਾਰ ਕਰਨਾ ਸੀ, ਐਂ ਕਹਿ ਹੋ ਗਿਆ ਮਹਾਰਾਜ। ਉਸੇ ਵੇਲੇ ਬਿਰਤੀ ਜਿਹੜੀ ਸੰਸਾਰ ਵੱਲੋਂ ਮਸਤਾਨੀ ਹੋ ਗਈ। ਭੈਣ ਨਾਨਕੀ ਨੇ ਕਿਹਾ ਓਹੋ, ਬਹੁਤ ਗਦਬ ਹੋਇਆ, ਐਸਾ ਹੋਣਾ ਨਹੀਂ ਸੀ ਚਾਹੀਦਾ। ਛੋਟੀ ਜਿਹੀ ਗੱਲ ਪਿੱਛੇ ਮਾਂ ਨੂੰ ਕੋਈ ਪਤਾ ਨਹੀਂ ਕੀ ਹੋਇਆ, ਮੈਨੂੰ ਸਿਰਫ ਪਤਾ ਹੈ। ਤੇ ਬਾਅਦ ਵਿੱਚ ਪ੍ਰਸ਼ਾਦਾ ਛਕਿਆ, ਹੱਥ ਸੁੱਚੇ ਕੀਤੇ, ਨਿਰੰਕਾਰ ਦਾ ਧੰਨਵਾਦ ਕੀਤਾ, ਆਪ ਵੀ ਪ੍ਰਸ਼ਾਦਾ ਛਕ ਕੇ ਆਸਣ ਤੇ ਗਏ, ਭੈਣ ਨਾਨਕੀ ਨਾਲ ਚਲੀ ਗਈ। ਮਹਾਰਾਜ ਸਾਹਿਬ ਜੀ ਥੋੜ੍ਹਾ ਜਿਹਾ ਆਰਾਮ ਕਰਨ ਲੱਗੇ ਸੀ, ਭੈਣ ਨੂੰ ਦੇਖ ਕੇ ਉੱਠ ਕੇ ਖੜੇ। ਭੈਣ ਜੀ ਕਿਵੇਂ ਆਇਓ? ਬੋਲੀ ਨਹੀਂ। ਭੈਣੇ ਤੂੰ ਨਾਰਾਜ਼ ਹੋ ਗਈ? ਕਹਿਣ ਲੱਗੀ ਹਾਂ। ਕਿਉਂ? ਮਾਂ ਮੇਰੀ ਨਾਰਾਜ਼ ਹੋ ਗਈ, ਮੈਂ ਮਸਾਂ ਮਨਾਈ ਹੈ, ਪਿਓ ਮੇਰਾ ਨਾਰਾਜ਼ ਹੀ ਰਹਿੰਦਾ, ਚਾਚਾ ਮੇਰਾ ਨਾਰਾਜ਼ ਹੋ ਜਾਂਦਾ, ਇੱਕ ਤੂੰ ਸੀ ਜਿਹੜੀ ਕਦੇ ਨਾਰਾਜ਼ ਨਹੀਂ ਸੀ ਹੋਈ, ਅਜੇ ਤੂੰ ਵੀ ਨਾਰਾਜ਼ ਹੋ ਗਈ ਮੇਰੇ ਨਾਲ। ਕਹਿਣ ਲੱਗੇ ਵੀਰ ਮੈਨੂੰ ਇਹ ਦੱਸ ਵੀ ਕੀ ਤੂੰ ਜਹਾਜ਼ ਕੱਢਣ ਨਹੀਂ ਸੀ ਗਿਆ? ਕਹਿੰਦੇ ਗਿਆ ਸੀ। ਫਿਰ ਤੁਲਸਾ ਨੇ ਝੂਠ ਬੋਲਿਆ? ਕਹਿੰਦੇ ਨਹੀਂ, ਸੱਚ ਬੋਲਿਆ। ਫਿਰ ਸੱਚ ਬੋਲਣ ਦੀ ਐਡੀ ਵੱਡੀ ਸਜ਼ਾ? ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੇਰਾ ਵੀਰ ਕਦੇ ਇਹੋ ਜਿਹੀ ਬੇਇਨਸਾਫੀ ਵੀ ਕਰ ਸਕਦਾ। ਘਰ ਦੀ ਇੱਕ ਗਰੀਬਣੀ, ਤੇਰੇ ਘਰ ਦਾ ਚੁੱਲ੍ਹ ਚੌਂਕੇ ਦਾ ਕੰਮ ਕਰਨ ਵਾਲੀ, ਲੋਕਾਂ ਨੂੰ ਬ੍ਰਹਮ ਗਿਆਨ ਦੇਣ ਵਾਲੇ, ਆਹ ਕੀ ਕਰ ਛੱਡਿਆ ਤੂੰ ਅਜੇ? ਮਹਾਰਾਜ ਕਹਿੰਦੇ ਭੈਣੇ ਬੈਠ, ਮੈਂ ਤੈਨੂੰ ਸਮਝਾਵਾਂ। ਤੇਰਾ ਵੀਰ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਤੂੰ ਕੀ ਸਮਝਦੀ ਹੈ ਮੈਂ ਬੇਇਨਸਾਫੀ ਕੀਤੀ? ਕਹਿੰਦੀ ਹੋਰ ਇਨਸਾਫ ਹੈ? ਕਹਿੰਦੀ ਅੱਛਾ ਪਹਿਲਾਂ ਤਾਂ ਇਹ ਦੱਸ ਮਹਾਰਾਜ, ਕਹਿੰਦੀ ਤੈਨੂੰ ਵੀ ਤਾਂ ਪਤਾ ਹੈ ਜਹਾਜ਼ ਕੱਢਣਗੇ, ਤੈਨੂੰ ਨਹੀਂ ਪਤਾ? ਕਹਿੰਦੀ ਪਤਾ ਹੈ, ਤੂੰ ਤਾਂ ਹੀ ਕਿਹਾ ਨਾ, ਤੂੰ ਨਾ ਦੱਸ ਤਾਂ ਮਾਂ ਨੂੰ। ਇਹਦੀ ਜਵਾਨ ਬੰਦ ਕੀਤੀ ਹੈ ਮਸਤਾਨੀ, ਇਹ ਕਮਲੀ ਕੀਤੀ ਸੰਸਾਰ ਵੱਲੋਂ। ਜਿਵੇਂ ਕਬੀਰ ਕਹਿੰਦਾ, ਲੋਕ ਜਾਣੇ ਕਬੀਰ ਬੌਰਾ ਨਾ, ਮੈਂ ਤਾਂ ਸੰਸਾਰ ਵੱਲੋਂ ਬੌਰੀ ਕੀਤਾ ਹੈ। ਵਰਨਾ ਇਹਨੂੰ ਉਹ ਪਦਵੀ ਦਿੱਤੀ ਹੈ ਜਿਹੜੀ 88,000 ਬਰੇ ਜੋਗੀਆਂ ਨੂੰ ਤਪ ਕਰਕੇ ਮਿਲਦੀ, ਤੇ ਚੌਥੇ ਪਾਜ ਪਹੁੰਚਾਤੀ ਮੈਂ। ਇਹਦੇ ਤਾਂ ਜਨਮਾਂ ਜਨਮਾਤਰਾਂ ਦੀ ਇਹਦੀ ਕਮਾਈ ਸਫਲੀ ਹੋ ਗਈ ਭੈਣ ਜੀ। ਕਹਿੰਦੇ ਅੱਛਾ ਫਿਰ ਠੀਕ ਹੈ, ਇਉਂ ਸਾਧ ਸਿੰਘ ਜੀ ਇਹ ਚਰਨਾਂ ਦਾ ਪ੍ਰਤਾਪ ਹੈ, ਮਾਈ ਚਰਨ ਗੁਰ ਮਿੱਠੇ, ਚਰਨੇ ਚੱਟੇ ਸੀ। ਇਸੇ ਪ੍ਰਕਾਰ ਸਾਧ ਸਿੰਘ, ਉਹ ਦੇਵੀ ਦਾਸ ਦਾ ਪ੍ਰਸੰਗ ਆਉਂਦਾ, ਉਹਨੇ ਅੱਖਾਂ ਚ ਗੁਰੂ ਗੋਬਿੰਦ ਸਿੰਘ ਨੂੰ ਵਸਾਇਆ ਸੀ, ਗੁਰੂ ਸਾਹਿਬ ਨੇ ਆਪਣੇ ਚਰਨਾਂ ਦੇ ਵਿੱਚ ਤਾਂ ਤੋੜ ਫਰਾ ਲਏ ਸੀ, ਸਿੱਖ ਦੀਆਂ ਅੱਖਾਂ ਨਹੀਂ ਜਿਹੜੀਆਂ। ਭੀਮ ਚੰਦ ਆਪਣੇ ਵਜ਼ੀਰ ਨੂੰ ਸਜ਼ਾ ਦੇਣ ਲੱਗਿਆ ਸੀ, ਲੰਮਾ ਪ੍ਰਸੰਗ ਹੈ। ਤੇ ਇਸੇ ਪ੍ਰਕਾਰ ਗੁਰੂ ਦੇ ਚਰਨਾਂ ਦਾ ਮਿਠਾਸ ਨੇਤਰਾਂ ਦੁਆਰਾ ਆ ਰਿਹਾ ਸੀ, ਤੇ ਮਹਾਰਾਜ ਸਾਹਿਬ ਨੇ ਰੱਖਿਆ ਕੀਤੀ। ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ ਹੈ, ਚਰਨਾਂ ਦਾ ਮਿਠਾਸ ਆ ਰਿਹਾ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿੰਨ ਪਹਿਰ ਗਰੀਬ ਨਵਾਜ ਉਸੇ ਤਰ੍ਹਾਂ ਚੌਂਕੜਾਂ ਦੇ 9 ਘੰਟੇ ਬਣਦੇ ਨੇ, ਹਿੱਲੇ ਨਹੀਂ। ਕਹਿੰਦੇ ਮੇਰੇ ਸਿੱਖ ਦਾ ਧਿਆਨ ਉੱਠ ਜਾਊ। ਇਸ ਕਰਕੇ ਇਹ ਗੱਲਾਂ ਹੀ ਕਰਨੀਆਂ ਸੌਖੀਆਂ ਨੇ ਭਾਈ, ਜਿਹੜੇ ਗੁਰੂ ਦੇ ਚਰਨਾਂ ਦਾ ਜਿਹੜਾ ਆਨੰਦ ਲੈਂਦੇ ਨੇ। ਕਿਤੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰਕੇ ਹੌਲੀ ਹੌਲੀ ਜਦੋਂ ਸਿਮਰਨ ਕਰਦੇ ਹੋ, ਜਿਹਦੇ ਇਕਾਗਰ ਮਨ ਹੋਇਆ, ਮਹਿਸੂਸ ਹੋਏਗਾ ਵੀ ਚਰਨਾਂ ਚੋਂ ਕਿਹਾ ਜਿਹਾ ਰਸ ਆ ਰਿਹਾ, ਕਿਵੇਂ ਆਨੰਦ ਆ ਰਿਹਾ। ਪਰ ਜਿੰਨੀ ਦੇਰ ਤੱਕ ਅੱਖਾਂ ਵਿਸ਼ੇ ਦਾ ਰਸ ਲੈਂਦੀਆਂ, ਕੰਨ ਨਿੰਦਿਆ ਦਾ ਰਸ ਲੈਂਦੀਆਂ, ਜੀਵ ਨਿੰਦਿਆ ਕਰਨ ਦਾ, ਰਸਕਸ ਖਾਣ ਦਾ ਇਤਿਹਾਦਕ ਉਨੀ ਦੇਰ ਤੱਕ ਇਹ ਰਸ ਆਉਣ ਚ ਰੁਕਾਵਟ ਹੈ। ਗੁਰੂ ਕਿਰਪਾ ਕਰੇ। ਹਾਂਜੀ ਅੱਗੇ ਦੱਸਦੇ ਹਨ।
ਵੱਡੇ ਭਾਗ ਦੀਵੈ ਪਰਮੇਸ਼ਰ,
ਜਿਹਦੇ ਵੱਡੇ ਭਾਗ ਹੋਣ, ਜਣੀ ਜਿਹਦਾ ਵੱਡਾਪਣ ਭਾਗ ਦੌੜ ਗਿਆ ਹੋਵੇ ਹੰਕਾਰ, ਉਹਨਾਂ ਨਿਸ਼ਕਾਮ ਕਰਮ ਪਿਛਲੇ ਜਨਮਾਂ ਦੇ ਕੀਤੇ ਹੋਣ, ਉਹਨਾਂ ਨੂੰ ਪਰਮੇਸ਼ਰ ਫਿਰ ਗੁਰੂ ਦੇ ਚਰਨਾਂ ਦਾ ਧਿਆਨ ਦੇਵੈ ਦਿੰਦਾ ਹੈ।
ਕੋਟ ਫਲਾ ਦਰਸ਼ਨ ਗੁਰ ਡੀਠੇ,
ਗੁਰ ਸਤਿਗੁਰਾਂ ਦੇ ਦਰਸ਼ਨ ਦੀਦਾਰ ਜਿਨ੍ਹਾਂ ਨੇ ਡੀਠੇ ਦੇਖਿਆ। ਕੋਟ ਨਾਮ ਹੈ ਕਰੋੜਾਂ ਦਾ, ਕਰੋੜਾਂ ਜਗਾਂ ਦਾ, ਕਰੋੜਾਂ ਤੀਰਥਾਂ ਦਾ ਪੁੰਨ ਫਲ ਦਰਸ਼ਨ ਕਰਨ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਇਹ ਭਾਈ ਆਪਣੇ ਆਪਣੇ ਸ਼ਬਦ ਨੇ, ਜਿਹੋ ਜਿਹੀ ਕਿਸੇ ਦੀ ਮਨ ਦੀ ਭਾਵਨਾ ਹੈ। ਲੋਕ ਭਾਵੇਂ ਕਹਿਣ ਵੀ ਦਰਸ਼ਨ ਕਰਨ ਦੇ ਨਾਲ ਕੋਈ ਫਲ ਨਹੀਂ, ਗੁਰਬਾਣੀ ਦੀਆਂ ਤੁਕਾਂ ਦਾ ਸਹਾਰਾ ਲੈ ਕੇ ਗਲਤ ਅਰਥ ਕਰ ਦਿੰਦੇ ਆ, ਸਤਿਗੁਰੂ ਨੂੰ ਸਭ ਕੋ ਦੇਖਦਾ ਉਹ ਭਾਈ। ਸਭ ਦਾ ਮਤਲਬ ਹੈ ਵੀ ਜਿਹੜੇ ਗੁਰੂ ਤੇ ਵਿਸ਼ਵਾਸ ਨਹੀਂ ਰੱਖਦੇ ਉਹ ਸਭ ਨਾਸਤਕ, ਉਹਨਾਂ ਦਾ ਲੱਗਦਾ ਹੀ ਨਹੀਂ ਗੁਰੂ ਕੁਛ। ਉਹਨਾਂ ਨੂੰ ਡਿਠਣ ਦੇ ਨਾਲ ਕੁਛ ਵੀ ਮਿਲਣਾ, ਜਿੰਨੀ ਦੇਰ ਤੱਕ ਗੁਰ ਸ਼ਬਦ ਵਿਚਾਰ ਕਰਕੇ ਗੁਰੂ ਦੇ ਨਾਲ ਪਿਆਰ ਨਹੀਂ ਜਾਗਦਾ, ਇਹ ਤਾਂ ਉਹਨਾਂ ਦੀ ਬਾਤ ਹੈ। ਕੋਟ ਫਲਾ ਦਰਸ਼ਨ ਗੁਰੂ ਡੀਠੇ, ਗੁਰੂ ਦੇ ਦਰਸ਼ਨ ਕਰਨ ਦਾ ਏਡਾ ਵੱਡਾ ਮਹਾਤਮ ਹੈ। ਇਸ ਕਰਕੇ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ, ਜਨਮ ਜਨਮ ਦੀ ਮੈਲ ਕੱਟੀ ਜਾਂਦੀ ਹੈ। ਅਸਥਾਈ ਦੇ ਕੀ ਕਮਾਉਂਦੇ ਹੈ।
ਗੁਣ ਗਾਵਤ ਅਚੁੱਤ ਅਵਿਨਾਸੀ,
ਅਚੁੱਤ ਨਾਮ ਹੈ ਅਗਿਣ ਦਾ, ਭਾਵ ਆਪਣੀ ਪਦਵੀ ਤੋਂ ਜਿਹੜਾ ਨਾ ਡਿੱਗੇ, ਨਾ ਡਿੱਗਣ ਵਾਲੇ ਅਵਿਨਾਸੀ ਨਾਸ ਤੋਂ ਰਹਿਤ ਪਰਮੇਸ਼ਰ ਦੇ ਗੁਣ ਗੁਣਾਂ ਨੂੰ ਗਾਵਤ ਗਾਉਂਦੇ ਹਨ।
ਕਾਮ ਕ੍ਰੋਧ ਬਿਨਸੇ ਮਾਦ ਢੀਠੇ,
ਜੋ ਇਸ ਪ੍ਰਕਾਰ ਐਸੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਉਹਨਾਂ ਦੇ ਕਾਮ ਜਿਹੜੀ ਮੰਦ ਵਾਸ਼ਨਾ ਫੁਰਦੀ ਹੈ, ਕ੍ਰੋਧ ਤੀਖਣ ਬਿਰਤੀ, ਮਦ ਹੰਕਾਰ ਇਤੇ ਆਦਿਕ, ਢੀਠੇ ਢੀਠਤਾਈ, ਕਠੋਰਤਾਈ, ਕਠੋਰਤਾਈ ਵਾਲਾ ਸੁਭਾਅ, ਇਹ ਤਿਆਦਿਕ ਸਾਰੇ ਉਹਨਾਂ ਦੇ ਬਿਨਸੇ ਵਿਸ਼ੇਸ਼ ਕਰਕੇ ਨਾਸ ਹੋ ਗਏ।
ਅਸਥਿਰ ਭਏ ਸਾਚ ਰੰਗ ਰਾਤੇ,
ਉਹ ਸਾਚ ਸੱਚੇ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤੇ ਰੱਤੇ ਹੋਏ ਰੰਗੇ ਗਏ ਨੇ, ਅਸਥਿਰ ਅਵਿਨਾਸੀ ਪਦ ਵਿੱਚ ਸਥਿਤ ਭਏ ਹੋ ਗਏ ਹਨ।
ਜਨਮ ਮਰਨ ਬਾਹਰ ਨਹੀਂ ਪੀਠੇ,
ਉਹ ਜੰਮਣ ਮਰਨ ਰੂਪੀ ਚੱਕੀ ਦੇ ਵਿੱਚ, ਧਰਤੀ ਤੇ ਅਸਮਾਨ ਰੂਪੀ ਦੋ ਪੁੜਾਂ ਦੇ ਵਿੱਚ ਵਿਚਕਾਲੇ ਦਾਣਿਆਂ ਦੀ ਨਿਆਈ ਪਾ ਕੇ ਬਹੁਰ ਫਿਰ ਪੀਠੇ ਪੀਸੇ ਨਹੀਂ ਜਾਣਗੇ, ਨਹੀਂ ਤਾਂ ਬਾਕੀ ਪੀਸੇ ਜਾਣਗੇ। ਜਿਹੜੇ ਦਾਣੇ ਕੀਲੀ ਦੇ ਸਹਾਰੇ ਹੋ ਜਾਣ ਉਹ ਨਹੀਂ ਪੀਸੇ ਜਾਂਦੇ, ਨਾਮ ਦੀ ਨਾਮ ਰੂਪ ਕੀਲੀ ਹੈ ਇਹਦੇ ਸਹਾਰੇ ਹੋ ਗਏ, ਪਰਮੇਸ਼ਰ ਦੇ ਗੁਣ ਗਾਉਣ ਲੱਗ ਪਏ ਉਹ ਨਹੀਂ ਫਿਰ ਕਾਲ ਦੀ ਚੱਕੀ ਪੀਸੇ ਜਾਣਗੇ।
ਬਿਨ ਹਾਰ ਭਜਨ ਰੰਗ ਰਸ ਜੇਤੇ,
ਇਹ ਭਾਈ ਜਿੰਨੇ ਵੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਭਜਨ ਸਿਮਰਨ ਤੋਂ ਬਿਨ ਬਗੈਰ ਜੇਤੇ ਜਿੰਨੇ ਵੀ ਰੰਗ ਕੌਤਕ ਵੇਖਣੇ ਤੇ ਵਿਸ਼ੇ ਰਸ ਭੋਗਣੇ ਆਦਿ, ਜਿੰਨੇ ਵੀ ਵਿਸ਼ਿਆਂ ਦੇ ਰੰਗ ਆਨੰਦ ਪਦਾਰਥਾਂ ਦੇ ਰਸ ਸਵਾਦ ਹਨ ਉਹ ਸਾਰੇ ਦੱਸਦੇ ਨੇ।
ਸੰਤ ਦਇਆਲ ਜਾਣੇ ਸਭ ਝੂਠੇ,
ਉਹ ਦਇਆਲ ਦਿਆਲੂ ਪਰਮੇਸ਼ਰ ਦੇ ਸੰਤ ਮਹਾਤਮਾ ਜਿਨ੍ਹਾਂ ਨੇ ਸਭ ਸਾਰੇ ਝੂਠੇ ਜਾਣੇ ਨੇ, ਦਿਆਲੂ ਸੰਤਾਂ ਨੇ ਲੋਕਾਂ ਦੇ ਕਲਪੇ ਹੋਏ ਸੁਖ ਸਾਰੇ ਝੂਠੇ ਜਾਣੇ ਹਨ।
ਨਾਮ ਰਤਨ ਪਾਇਓ ਜਨ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਗੁਰਮੁਖ ਜਨਾਂ ਨੇ ਨਾਮ ਰੂਪੀ ਰਤਨ ਉੱਤਮ ਵਸਤੂ ਨੂੰ, ਨਾਮ ਰਤਨਾਂ ਦੀ ਨਿਆਈ ਅਮੋਲ ਕਹਿਣਾ, ਪਾਇਓ ਪਾਉਣਾ ਕੀਤਾ ਹੈ। ਨਾਮ ਰਤਨ ਪਾਇਓ ਜਨ ਨਾਨਕ, ਜੋ ਪਰਮੇਸ਼ਰ ਤੋਂ ਫਿਰ ਅੱਗੇ ਦਸ ਦਿਨ ਵੀ ਹੋਣੇ ਹਨ।
ਨਾਮ ਵਿਹੂਨ ਚੱਲੇ ਸਭ ਮੂਠੇ,
ਜੋ ਪਰਮੇਸ਼ਰ ਦੇ ਨਾਮ ਤੋਂ ਵਿਹੂਨ ਖਾਲੀ ਨ ਬਿਨਾਂ ਹਨ, ਉਹ ਆਪਣੇ ਸਕਾਮ ਕਰਮ ਪੁੰਨ ਦਾਨ ਆਦਿ ਸਭ ਸਾਰੇ ਇੱਥੇ ਹੀ ਮੂਠੇ ਲੁਟਾ ਕੇ ਪ੍ਰਲੋਕ ਨੂੰ ਚਲੇ ਜਾਣਗੇ। ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ ਨਹੀਂ, ਅੱਗੇ ਜਮ ਲੁੱਟ ਲੈਣਗੇ, ਆਪਣਾ ਸਾਰਾ ਜੀਵਨ ਸੰਸਾਰ ਰੂਪੀ ਜੂਏ ਵਿੱਚ ਲੁਟਾ ਕੇ ਪ੍ਰਲੋਕ ਨੂੰ ਚਲੇ ਗਏ ਹਨ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਸਾਧ ਸੰਗ ਹਰ ਹਰ ਨਾਮ ਚਿਤਾਰਾ,
ਭਾਈ ਅਸੀਂ ਜਨਾਂ ਨੇ ਸਾਧ ਸੰਗ ਸਾਧੂਆਂ ਸਿੰਘ ਚ ਮਿਲ ਕੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਚਿਤਾਰਾ ਚੇਤੇ ਕੀਤਾ ਹੈ।
ਸਹਿਜ ਆਨੰਦ ਹੋਵੇ ਦਿਨ ਰਾਤੀ,
ਇਸ ਕਰਕੇ ਦਿਨ ਰਾਤੀ ਰਾਤ ਭਾਵੇਂ ਦਿਨ ਹੈ, ਸਹਿਜ ਆਨੰਦ ਹੋਵੇ ਦਿਨ ਰਾਤੀ, ਦਿਨ ਰਾਤੀ ਤੇ ਸਹਿਜ ਸੁਤੇ ਸਿੱਧ ਹੀ ਆਤਮਕ ਆਨੰਦ ਜਾਂ ਬ੍ਰਹਮਾਨੰਦ ਦਾ ਆਨੰਦ ਪ੍ਰਾਪਤ ਹੋਵੇ ਹੋ ਰਿਹਾ ਹੈ, ਕਿਉਂਕਿ
ਅੰਕੁਰ ਭਲੋ ਹਮਾਰਾ,
ਕਿਉਂਕਿ ਹਮਾਰਾ ਸਾਡਾ ਪੂਰਵਲੇ ਨਿਸ਼ਕਾਮ ਕਰਮਾਂ ਦਾ ਕੋਈ ਭਲੋ ਚੰਗਾ ਬੀਜ ਅੰਕੁਰ ਪੁੰਗ ਰਿਹਾ ਹੈ। ਪੂਰਵਲੇ ਨਿਸ਼ਕਾਮ ਕਰਮ ਰੂਪੀ ਅੰਕੁਰ ਫਲ ਦੇਣ ਦੇ ਲਈ ਸਨਮੁਖ ਹੋਇਆ ਸਾਡਾ, ਜਾਂ ਭਲੋ ਭਲਾ ਕਰਨ ਵਾਸਤੇ ਹਿਰਦੇ ਪ੍ਰੇਮ ਰੂਪੀ ਅੰਕੁਰ ਤੇ ਕੁੰਮਲ ਉੱਗ ਪਿਆ ਹੈ, ਜਾਗ ਪਿਆ ਹੈ, ਇਹ ਕੁਰਮਲ ਫੁੱਟੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਗੁਰ ਪੂਰਾ ਭੇਟਿਓ ਵੱਡ ਭਾਗੀ,
ਸਾਨੂੰ ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਵੱਡ ਭਾਗੀ ਵੱਡਿਆਂ ਭਾਗਾਂ ਕਰਕੇ ਭੇਟਿਓ ਮਿਲੇ ਹਨ, ਪ੍ਰਾਪਤ ਹੋਏ ਹਨ।
ਜਾ ਕੋ ਅੰਤ ਨਾ ਪਾਰਾ ਵਾਰਾ,
ਜਾਂ ਜਿਸ ਗੁਰਾਂ ਦੀ ਕਿਰਪਾਲਤਾ ਦੇ ਪਾਰਾ ਵਾਰ ਦਾ ਤੇ ਜਾਂ ਫਿਰ ਜੱਗ ਦੇ ਪਾਰ ਉਰਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਾਂ ਜੇ ਸਤਿਗੁਰਾਂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ।
ਕਰ ਗਹਿ ਕਾੜ ਲਿਓ ਜਨ ਆਪਣਾ,
ਇਹਦੇ ਕਰ ਗਹਿ ਕਾੜ ਲਿਓ ਜਨ ਆਪਣਾ ਸਾਰੀ ਤੁਕ ਬੋਲ ਦੋ ਜੀ।
ਕਰ ਗਹਿ ਕਾੜ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ,
ਈਰਖਾ ਰੂਪੀ ਵਿਖ ਦੇ ਵਿੱਚੋਂ ਜਾਂ ਫਿਰ ਵਿਸ਼ਿਆਂ ਰੂਪੀ ਵਿਖ ਜ਼ਹਿਰ ਦਾ ਭਰਿਆ ਹੋਇਆ ਇਹ ਜਿਹੜਾ ਸੰਸਾਰ ਹੈ, ਵਿਖ ਬਤ ਜੋ ਸੰਸਾਰ ਸੰਸਾਰਾ ਸੰਸਾਰ ਸਾਗਰ ਸਮੁੰਦਰ ਹੈ, ਇਸ ਵਿੱਚੋਂ ਗੁਰਾਂ ਨੇ ਆਪਣਾ ਆਪ ਦਾ ਜਨ ਸੇਵਕ ਬਣਾ ਕੇ ਮੇਰਾ ਮਨ ਰੂਪੀ ਕਰ ਹੱਥ ਕਿਰਪਾ ਰੂਪੀ ਭੁਜਾ ਦੇ ਨਾਲ, ਕਿਰਪਾ ਰੂਪੀ ਹੱਥ ਦੇ ਨਾਲ ਗਹਿ ਪਕੜ ਕੇ ਮੈਨੂੰ ਸੰਸਾਰ ਸਮੁੰਦਰ ਦੇ ਵਿੱਚੋਂ ਕਾਢ ਲਿਓ ਕੱਢ ਲਿਆ ਹੈ। ਰੁੜਿਆ ਜਾਂਦਾ ਹੋਵੇ ਉਹਦਾ ਹੱਥ ਦੇ ਵਿੱਚ ਆਪਣੇ ਹੱਥ ਫੜ ਕੇ ਬਾਹਰ ਕੱਢ ਲਈਦਾ ਹੈ, ਸਾਡੇ ਮਨ ਰੂਪੀ ਹੱਥ ਨੂੰ ਆਪਣੀ ਕਿਰਪਾ ਰੂਪੀ ਹੱਥ ਦੇ ਨਾਲ ਫੜ ਕੇ ਸੰਸਾਰ ਸਮੁੰਦਰ ਦੇ ਜਿੱਥੇ ਪਦਾਰਥਾਂ ਦੇ ਪਾਣੀ ਵਿੱਚ ਵਿਸ਼ਿਆਂ ਦੇ ਪਾਣੀ ਵਿੱਚ ਇਸ ਜ਼ਹਿਰ ਦੇ ਸਮੁੰਦਰ ਡੁੱਬ ਰਹੇ ਸੀ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੱਤਾ, ਬਾਹਰ ਕੱਢ ਲਿਆ ਹੈ।
ਜਨਮ ਮਰਨ ਕਾਟੇ ਗੁਰ ਬਚਨੀ,
ਗੁਰ ਸਤਿਗੁਰਾਂ ਨੇ ਆਪਣੀ ਬਚਨੀ ਉਪਦੇਸ਼ ਨੂੰ ਕਮਾਉਣ ਵਾਲੇ ਜਾਣ ਕੇ ਸਾਡਾ ਜੰਮਣ ਮਰਨਾ ਕਾਟੇ ਕੱਟ ਦਿੱਤਾ ਹੈ, ਇਸ ਲਈ ਬਹੁੜ ਮੁੜ ਕੇ ਹੁਣ ਦੱਸ ਦੇਣ,
ਬਹੁੜ ਨਾ ਸੰਕਟ ਦੁਆਰਾ,
ਇਸ ਲਈ ਭੀ ਬਹੁੜੋ ਮੁੜ ਕੇ ਦੁਬਾਰਾ ਸੰਸਾਰ ਵਿੱਚ ਜੂਨੀਆਂ ਦੇ ਵਿੱਚ ਦੁਆਰਾ ਦਰਵਾਜ਼ਿਆਂ ਦਾ ਸੰਕਟ ਦੁੱਖ ਭੋਗਣਾ ਨਹੀਂ ਪਵੇਗਾ। ਇਹ ਜੂਨੀਆਂ ਦੇ ਦੁਆਰੇ ਜਿਹੜੇ ਇਹ ਵੀ ਦੁਆਰੇ ਨਾ, ਦੁਆਰੇ ਦੁਆਰ ਸਵਾਨ ਜੂਨ ਡੋਲਤ, ਤੇ ਇਸ ਕਰਕੇ ਇਹ ਮੁੜ ਕੇ ਦੁਆਰਿਆਂ ਵਾਲੇ ਸਰੀਰ ਵਿੱਚ ਦੁੱਖ ਨਹੀਂ ਭੋਗਣਾ ਪਵੇਗਾ, ਮੁੜ ਕੇ ਜੰਮਣ ਰੂਪੀ ਸੰਕਟ ਦਾ ਦਰਵਾਜ਼ਾ ਪ੍ਰਾਪਤ ਨਹੀਂ ਹੋਵੇਗਾ।
ਨਾਨਕ ਸਰਨ ਗਹੀ ਸਵਾਮੀ ਕੀ,
ਸਤਿਗੁਰੂ ਜੀ ਕਥਨ ਕਰਦੇ ਨੇ ਅਸੀਂ ਗੁਰਾਂ ਦੁਆਰਾ ਸਵਾਮੀ ਮਾਲਕ ਪਰਮੇਸ਼ਰ ਦੀ ਸਰਨ ਓਟ ਪਕੜੀ ਹੈ, ਪਕੜਨਾ ਕੀਤੀ ਹੈ ਜੀ।
ਪੁਨਹ ਪੁਨਹ ਨਮਸਕਾਰ,
ਪੁਨਹ ਪੁਨੇ ਵਾਰ ਵਾਰ ਉਸ ਦੇ ਦਰ ਤੇ ਨਮਸਕਾਰਾ ਵੰਦਨਾ ਕਰਦੇ ਹਾਂ।
ਟੋਡੀ ਮਹੱਲਾ ਪੰਜਵਾਂ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਟੋਡੀ ਰਾਗਣੀ ਦੇ ਅੰਦਰ ਇਹ ਸ਼ਬਦ ਨਾਮ ਅਭਿਆਸ ਤੋਂ ਪ੍ਰਾਪਤ ਹੋਏ ਮਹਾਨ ਸੁਖ ਦੀ ਵਿਆਖਿਆ ਕਰਨਗੇ, ਜਿਸ ਨਾਮ ਸੁਖ ਦੇ ਤੁਲ ਸੰਸਾਰ ਦੇ ਵਿੱਚ ਕੋਈ ਵੀ ਸੁਖ ਨਹੀਂ ਹੈ, ਤੇ ਉਹ ਸਦੀਵੀ ਸੁਖ ਵਾਸਤੇ ਆਪ ਜੀ ਦੱਸਦੇ ਹਨ।
ਮਾਈ ਮੇਰੇ ਮਨ ਕੋ ਸੁਖ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਮਾਤਾ ਪਿਤਾ ਰੂਪ ਸੰਤ ਜਨੋ, ਮੇਰੇ ਮਨ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੋ ਗਿਆ ਹੈ।
ਕੋਟ ਆਨੰਦ ਰਾਜ ਸੁਖ ਭੁਗਵੈ,
ਕੈਸਾ ਆਨੰਦ ਹੈ ਜੀ, ਕਹਿੰਦੇ ਭਾਈ ਕੋਟ ਕਰੋੜਾਂ ਰਾਜ, ਇੱਕ ਛੋਟਾ ਜਿਹਾ ਰਾਜ ਪ੍ਰਾਪਤ ਹੋਵੇ ਬੰਦੇ ਦੇ ਪੈਰ ਨਹੀਂ ਜ਼ਮੀਨ ਲੱਗਦੇ, ਮੈਨੂੰ ਰਾਜ ਪ੍ਰਾਪਤ ਹੋ ਗਿਆ ਭਾਵੇਂ ਉਹ ਥੋੜੇ ਸਮੇਂ ਵਾਸਤੇ ਹੋਵੇ, ਕਹਿੰਦੇ ਕੋਟ ਕਰੋੜਾਂ ਰਾਜਾਂ ਦੇ ਸੁਖ ਉਹ ਆਨੰਦਾਂ ਨੂੰ ਭੁਗਵੈ ਭੋਗਦਾ ਹੈ, ਉਸ ਤੋਂ ਕਰੋੜਾਂ ਵੱਧ ਅਸੀਂ ਪਰਮੇਸ਼ੁਰ ਦੀ ਅੱਗੇ ਦੱਸਦੇ ਹਾਂ ਜਿਹੜਾ ਕੋਟ ਆਨੰਦ ਰਾਜ ਸੁਖ ਭੁਗਵੈ, ਪਰਮੇਸ਼ਰ ਦੀ ਪ੍ਰਾਪਤੀ ਦੇ ਸੁਖ ਆਨੰਦ ਨੂੰ ਭੋਗਦੇ ਹਾਂ ਜੇ
ਹਰ ਸਿਮਰਤ ਬਿਨਸੈ ਸਭ ਦੁੱਖ।
ਇਹਨਾਂ ਰਾਜਿਆਂ ਨੂੰ ਤਾਂ ਪੈਰ ਪੈਰ ਤੇ ਦੁੱਖ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਹ ਸਾਰ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਡੇ ਸਭ ਸਾਰੇ ਅਗਿਆਨ ਜਨੇ ਜਿਹੜੇ ਦੁੱਖ ਨੇ ਉਹ ਵਿਸ਼ੇਸ਼ ਕਰਕੇ ਨਾਸ ਹੋ ਗਏ ਹਨ।
ਰਹਾਉ
ਅਸਥਾਈ ਦੇ ਕੇ ਕਹਿੰਦੇ ਹਨ ਜੀ,
ਕੋਟ ਜਨਮ ਕੇ ਕਿਲਬਿਖ ਨਾਸਹ।
ਇਹ ਜਗਿਆਸੂ ਮੁਖ ਦੁਆਰਾ ਹੈ, ਜਦੋਂ ਨਾਮ ਜਪ ਕੇ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਗਿਆਸੂ ਵੱਲੋਂ ਨੂੰ ਇਹ ਸਾਰੀਆਂ। ਮਹਾਰਾਜ ਤਾਂ ਬ੍ਰਹਮ ਸਰੂਪ ਨੂੰ ਕੋਟ ਜਨਮ ਕੇ ਕਿਲਬਿਖ ਨਾਸ ਹੈ, ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਕੋਟ ਕਰੋੜਾਂ ਜਨਮਾਂ ਦੇ ਕਿਲਬਿਖ ਪਾਪ, ਕਿਲ ਨਿਸ਼ਚੇ ਕਰਕੇ ਬਿਖ ਵਿਓਹ ਵਰਗੇ ਪਾਪ, ਕਿਲਵਿਖ ਵੱਡੇ ਪਾਪ, ਬ੍ਰਹਮਣ ਕੈਲੀ ਕਾਜ ਕੰਜਕਾ ਅਣਚਾਰੀ ਕਾ ਤਾਨ, ਇਹ ਨਾਸ ਹੋ ਜਾਂਦੇ ਹਨ।
ਸਿਮਰਤ ਪਾਵਨ ਤਨ ਮਨ ਸੁਖ।
ਉਹਦਾ ਸਿਮਰਨ ਕਰਨ ਕਰਕੇ ਸਾਡਾ ਮਨ ਸਰੀਰ ਪਾਵਨ ਪਵਿੱਤਰ ਤੇ ਮਨ ਨੂੰ ਨਿਰੰਤਰ ਸੁਖ ਇੱਕ ਰਸ ਰਹਿਣ ਵਾਲਾ ਪ੍ਰਾਪਤ ਹੋਇਆ, ਮਨ ਤਨ ਪਵਿੱਤਰ ਤੇ ਸੁਖੀ ਹੋ ਗਏ ਹਨ।
ਦੇਖ ਸਰੂਪ ਪੂਰਨ ਭਈ ਆਸਾ।
ਉਸ ਵਾਹਿਗੁਰੂ ਦੇ ਸਰਗੁਣ ਸਰੂਪ ਨੂੰ ਵੇਖ ਕਰਕੇ ਜਾਂ ਨਿਰਗੁਣ ਸਰੂਪ ਦੇ ਦਰਸ਼ਨ ਦੇਖ ਵੇਖਦਿਆਂ ਸਾਰ ਹੀ ਮੇਰੀ ਸਾਡੀ ਆਸਾ ਉਮੀਦ ਜਿਹੜੀ ਸੀ ਪੂਰਨ ਭਈ ਪੂਰੀ ਹੋ ਗਈ ਹੈ।
ਦਰਸ਼ਨ ਭੀਟਤ ਉਤਰੀ ਭੁੱਖ।
ਪਰਮੇਸ਼ਰ ਦੇ ਦਰਸ਼ਨ ਮਿਲਣੇ ਕਰਕੇ, ਦਰਸ਼ਨ ਦੀਦਾਰ ਕਰਦਿਆਂ ਹੀ ਤੇ ਭਾਵੇਂ ਸਰਗੁਣ ਦੇ ਦਰਸ਼ਨ ਭਾਵੇਂ ਨਿਰਗੁਣ ਦੇ ਦਰਸ਼ਨ, ਨਿਰਗੁਣ ਦੇ ਦਰਸ਼ਨ ਗਿਆਨ ਦੁਆਰਾ, ਸਰਗੁਣ ਦੇ ਅੱਖਾਂ ਦੁਆਰਾ ਪ੍ਰਤੱਖ ਅੱਖਾਂ ਦੁਆਰਾ ਦਰਸ਼ਨ ਦੀਦਾਰ ਕਰਦਿਆਂ ਹੀ ਸਾਰੀ ਤ੍ਰਿਸ਼ਨਾ ਰੂਪੀ ਭੁੱਖ ਉਤਰੀ ਲੈ ਗਈ ਹੈ, ਨਿਵਿਰਤ ਹੋ ਗਏ।
ਚਾਰ ਪਦਾਰਥ ਅਸ਼ਟ ਮਹਾਸਿੱਧ।
ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਤੇ ਅਸ਼ਟ ਮਹਾਸਿੱਧ। ਮਹਾਂ ਸ਼ਬਦ ਮਹਾਂ ਦਾ ਅਰਥ ਹੈ ਵੱਡੇ, ਵੱਡੀਆਂ ਸਿੱਧੀਆਂ, ਕਿਉਂਕਿ ਉਸ ਤਰ੍ਹਾਂ ਤਾਂ 18 ਸਿੱਧੀਆਂ ਨੇ, 10 ਹੈ ਜਿਹੜੀਆਂ ਉਹ ਗੌਣ ਹੈ, 8 ਜਿਹੜੀਆਂ ਮੁੱਖ ਨੇ, ਅਣਮਾ ਮਹਿਮਾ ਲਗਮਾ ਗਰਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਇਹ 8 ਨੇ ਤੇ ਇਸ ਕਰਕੇ ਇਹ ਜਿਹੜੀਆਂ ਮਹਾਂਸਿੱਧੀਆਂ ਇਹ ਸਾਰੀਆਂ 8 ਮਹਾਂਸਿੱਧੀਆਂ ਪ੍ਰਾਪਤ ਹੋ ਗਈਆਂ, 10 ਗੌਣ ਉਹ ਵੀ ਪ੍ਰਾਪਤ ਹੋ ਗਈਆਂ, ਚਾਰੇ ਪਦਾਰਥ ਜਿਹੜੇ ਉਹ ਵੀ ਪ੍ਰਾਪਤ ਹੋ ਗਏ, ਇਹ ਨਾਮ ਦੇ ਪ੍ਰਤਾਪ ਕਰਕੇ ਸਾਰਾ ਹੋਇਆ।
ਕਾਮ ਧੀਨ ਪਾਰ ਜਾਤ ਹਰ ਹਰ ਰੁੱਖ।
ਧੀਨ ਨਾਮ ਹੈ ਗਊ ਦਾ, ਕਾਮ ਦਾ ਅਰਥ ਹੈ ਕਾਮਨਾ ਪੂਰੀ ਕਰਨ ਵਾਲੀ। ਜਦੋਂ 14 ਰਤਨ ਕੱਢੇ ਹੈ ਉਹਦੇ ਵਿੱਚੋਂ ਸਾਧ ਸਿੰਘ ਜੀ ਬੜੇ ਅਮੋਲਕ ਰਤਨ ਨਿਕਲੇ ਹੈ, ਪਰਮੇਸ਼ਰ ਦੀ ਆਪਣੀ ਮਰਜ਼ੀ ਹੈ ਕਿੱਥੋਂ ਕੀ ਪੈਦਾ ਕਰ ਦੇਣ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹਦੇ ਵਿੱਚ ਜਿਵੇਂ ਐਰਾਵਤ ਹਾਥੀ ਨਿਕਲਿਆ, ਉੱਚ ਸਰਵਾ ਘੋੜਾ ਮਿਲਿਆ ਜਿਹੜਾ ਸੂਰਜ ਨੂੰ ਦਿੱਤਾ ਗਿਆ, ਤੇ ਇਹਦੇ ਚ ਕਾਮ ਤਿੰਨ ਗਊ ਤੇ ਜਿਹੜਾ ਵੈਦ ਉਹਦੇ ਵਿੱਚੋਂ ਤਨੰਤਰ ਨਿਕਲਿਆ ਉਹ ਸੰਸਾਰ ਦੇ ਔਸ਼ਧੀਆਂ ਲਈ ਸੰਸਾਰ ਨੂੰ ਤੰਦਰੁਸਤ ਕਰਨ ਵਾਸਤੇ ਮਿਲਿਆ, ਤੇ ਇਸ ਤਰ੍ਹਾਂ ਸਾਰੇ ਇਹ ਜਿਹੜੇ ਅੰਮ੍ਰਿਤ ਦੇਵਤਿਆਂ ਨੂੰ ਜ਼ਹਿਰ ਰਾਕਸ਼ਾਂ ਨੂੰ ਦਿੱਤੀ ਗਈ, ਤੇ ਜਿਹੜੀ ਕਾਮ ਤਿੰਨ ਗਊ ਸੀ ਇਹ ਰਹੂਗੀ ਸਵਰਗ ਦੇ ਵਿੱਚ, ਐਸਾ ਕਰ ਦਿੱਤਾ ਪਰ ਰਿਸ਼ੀਆਂ ਮੁਨੀਆਂ ਵਾਸਤੇ। ਇਸ ਕਰਕੇ ਕਾਮ ਤਿੰਨ ਗਊ ਜਿਹੜੀ ਹੈ ਉਹ ਜਮਦੰਗਰ ਰਿਸ਼ੀ ਨੇ ਸਵਰਗ ਦੇ ਵਿੱਚੋਂ ਬੁਲਾਈ ਤੇ ਸੰਸਰ ਬਾਹੂ ਉਹਨਾਂ ਦਾ ਸਾਨੂੰ ਲੱਗਦਾ ਸੀ ਪ੍ਰਸ਼ਾਦਾ ਕੀਤਾ ਸੀ, ਉਹਦੇ ਪਿੱਛੇ ਝਗੜਾ ਪਿਆ, ਫਿਰ ਗਊ ਜਿਹੜੀ ਹੈ ਉਹ ਜਦੋਂ ਮਾਤ ਲੋਕ ਤੋਂ ਲੋਪ ਹੋਣ ਵਾਸਤੇ ਆਕਾਸ਼ ਨੂੰ ਸਵਰਗ ਨੂੰ ਚੱਲੀ, ਇਹ ਸੰਸਰ ਬਾਹੂ ਜ਼ਬਰਦਸਤੀ ਕਰਦਾ ਸੀ, ਉਹਨੇ ਕਿਹਾ ਰਾਜਨ ਤੁਹਾਡੇ ਵਾਸਤੇ ਕਾਮ ਤੇਨ ਜਿਹੜੀ ਹੈ ਉਹ ਧਰਤੀ ਹੈ, ਤੁਸੀਂ ਧਰਤੀ ਦੇ ਰਾਜ, ਇਹ ਰਿਸ਼ੀਆਂ ਦੀ ਚੀਜ਼ ਹੈ, ਤੁਹਾਡੇ ਨਹੀਂ ਰਹਿ ਸਕਦੀ। ਗਊ ਦੇ ਸਾਧ ਸੁਝੀ ਜਦੋਂ ਤੀਰ ਮਾਰਿਆ ਉਹਦੇ ਕੰਨ ਦੇ ਵਿੱਚੋਂ ਖੂਨ ਡਿੱਗਿਆ, ਉੱਥੇ ਤੰਬਾਕੂ ਪੈਦਾ ਹੋਇਆ, ਤੇ ਫਿਰ ਪਰਮੇਸ਼ਰ ਨੇ ਕਿਹਾ ਜਿਹੜਾ ਤੰਬਾਕੂ ਪੀਊਗਾ ਉਹਨੂੰ ਇਹ ਪਾਪ ਲੱਗੂਗਾ ਗੋ ਹੱਤਿਆ ਦਾ। ਤੇ ਐਸੀ ਜਿਹੜੀ ਕਾਮ ਤੇਨ ਹੈ ਕਾਮਨਾ ਪੂਰੀ ਕਰਨ ਵਾਲੀ, ਤੇ ਇਸ ਤੋਂ ਇਲਾਵਾ ਪਾਰ ਜਾਤ, ਪਾਰ ਜਾਤ ਹੈ ਜਿਹੜਾ ਇਹ ਬਿਰਸ਼ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹੈ ਬਈ ਨਾਮ ਦੇ ਵਿੱਚ ਐਡੀਆਂ ਪ੍ਰਾਪਤ, ਐਡੀ ਕਾਮ ਤੇਨ ਕਾਮਨਾ ਪੂਰੀ ਕਰਨ ਵਾਲੀ ਤੇਨ ਗਊ, ਕਾਮ ਤੇਨ ਗਊ ਪਾਰ ਜਾਤ ਸਵਰਗ ਦਾ ਉਹ ਬਿਰਸ਼ ਜਿਹੜਾ ਕਲਪਨਾ ਪੂਰੀ ਕਰਦਾ ਹੈ, ਪਾਰ ਜਾਤ ਉਹਦਾ ਨਾਮ ਹੈ। ਤੇ ਅਸਲ ਦੇ ਵਿੱਚ ਇਹ 5 ਪ੍ਰਕਾਰ ਦੇ ਬਿਰਸ਼ ਹੈ, ਪਿੱਛੇ ਵੀ ਕਥਾ ਚੁੱਕੀ ਹੈ, ਆਪਾਂ ਕਥਾ ਨੂੰ ਬਹੁਤਾ ਰੋਕੀਏ ਨਾ। ਪਾਰ ਜਾਤ ਪਾਰ ਨਾਮ ਹੈ ਸਮੁੰਦਰ ਦਾ, ਜਾਤ ਨਾਮ ਹੈ ਪੈਦਾ ਹੋਣ ਦਾ, ਜਿਹੜਾ ਸਮੁੰਦਰ ਚੋਂ ਪੈਦਾ ਹੋਇਆ ਤੇ ਦੇਵਤਿਆਂ ਦਾ ਬਿਰਸ਼। ਇਹ ਪੁਰਾਣਕ ਕਥਾ ਹੁੰਦੀ ਹੈ ਕਿ ਸਮੁੰਦਰ ਰਿੜਕਣ ਸਮੇਂ ਇਹ ਬਿਰਸ਼ ਨਿਕਲਿਆ ਸੀ, ਇਹ ਸਵਰਗ ਦੇ ਵਿੱਚ ਇੰਦਰ ਨੂੰ ਸੌਂਪਿਆ ਵੀ ਹੈ, ਲੋਕਾਂ ਦੀ ਕਾਮਨਾ ਪੂਰੀ ਕਰਨ ਵਾਲਾ। ਇਹਦੇ ਰਤਨਾਂ ਦੇ ਜਿਸ ਤਰ੍ਹਾਂ ਫਲ ਲੱਗਦੇ ਆ ਬਿਰਸ਼ ਨੂੰ, ਇਹਨੂੰ ਰਤਨ ਲੱਗਦੇ ਆ, ਰਤਨ ਦੇ ਫਲ ਹੈ। ਅਤੇ ਜਿਹੜੇ ਫੁੱਲ ਲੱਗਦੇ ਨੇ ਸੁਗੰਧੀ ਵਾਲੇ ਆ, ਇਹੋ ਜਿਹੇ ਫੁੱਲ ਅਤੇ ਫਲ ਕਿਸੇ ਦਰਖਤ ਨੂੰ ਨਹੀਂ ਲੱਗਦੇ। ਇੰਦਰ ਦੀ ਇਸਤਰੀ ਜਿਹੜੀ ਸੱਚੀ ਹੈ ਉਹਨੂੰ ਇਹ ਬੜਾ ਪਸੰਦ ਸੀ। ਜਦੋਂ ਭਗਵਾਨ ਕ੍ਰਿਸ਼ਨ ਜੀ ਇੰਦਰ ਨੂੰ ਮਿਲਣ ਵਾਸਤੇ ਸਵਰਗ ਵਿੱਚ ਗਏ ਸੀ, ਉਹਨਾਂ ਦੀ ਰਾਣੀ ਸੱਤ ਭਾਮਾ ਵੀ ਨਾਲ ਸੀ। ਉਹ ਪਾਰਜਾਤ ਬਿਰਸ਼ ਨੂੰ ਦੇਖ ਕੇ ਕਹਿੰਦੀ, ਸਵਾਮੀ ਇਹ ਦੁਆਰਕਾ ਲੈ ਕੇ ਜਾਓ, ਮੈਂ ਤਾਂ ਬਚਦੀ ਹਾਂ ਅਤੇ ਮੈਂ ਮੇਰੇ ਤਾਂ ਵਿਹੜੇ 'ਚ ਹੋਣਾ ਚਾਹੀਦਾ, ਸੱਚੀ ਦੇ ਵਿਹੜੇ 'ਚ ਨਹੀਂ। ਐਸਾ ਉਹਦੇ ਮਨ 'ਚ ਲਾਲਚ ਹੋਇਆ। ਭਗਵਾਨ ਜੀ ਨੇ ਇੰਦਰ ਨੂੰ ਕਿਹਾ ਵੀ ਤੂੰ ਇਹ ਬਿਰਸ਼ ਦੇ। ਉਹ ਕਹਿੰਦਾ ਮੈਂ ਤਾਂ ਨਹੀਂ ਦਿੰਦਾ। ਭਗਵਾਨ ਜੀ ਕਹਿੰਦੇ ਮੈਂ ਹੁਣ ਲੈ ਕੇ ਜਾਣਾ। ਫਿਰ ਯੁੱਧ ਹੋਇਆ ਬੜਾ ਭਾਰੀ, ਇੰਦਰ ਹਾਰ ਗਿਆ। ਕ੍ਰਿਸ਼ਨ ਜੀ ਪਾਰ ਜਾਤ ਬਿਰਸ਼ ਜਿਹੜਾ ਸੱਤ ਭਾਵਾਂ ਦੇ ਲਿਆ ਕੇ ਵਿਹੜੇ ਵਿੱਚ ਲਾ ਦਿੱਤਾ। ਕ੍ਰਿਸ਼ਨ ਜੀ ਦੇ ਦੇਹਾਂਤ ਤੋਂ ਬਾਅਦ ਇਹ ਬਿਰਸ਼ ਫਿਰ ਇੰਦਰ ਲੋਕ ਦੇ ਵਿੱਚ ਗਿਆ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੇਂ ਰੰਕੀਆ। ਐਸੇ ਭਗਵਾਨ ਜੀ ਦੇ ਇਹ ਜਿਹੜੇ ਤਾਂ ਗੁਰਬਾਣੀ ਦੇ ਪ੍ਰਮਾਣ, ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਇਹ ਜਿਹੜਾ ਕਾਮ ਤੇਨ ਗਊ ਹੈ ਜਾਂ ਪਾਰ ਜਾਤ ਇਹ ਜਿਹੜਾ ਹੈ ਕਾਮ ਤੇਨ, ਬੋਲਤੀ ਸੀ ਪੰਕਤੀ ਦੁਬਾਰਾ ਬੋਲ ਦਿਓ।
ਕਾਮ ਤੇਨ ਪਾਰ ਜਾਤ ਹਰ ਹਰ ਰੁੱਖ,
ਤੇ ਇਸ ਤਰ੍ਹਾਂ ਜਿਹੜੇ ਭਾਵੇਂ ਇਹ ਕਾਮ ਤੇਨ ਗਊ ਹੈ, ਭਾਵੇਂ ਰੁੱਖ ਬਿਰਸ਼ ਜੋ ਕਲਪਨਾ ਪੂਰੀ ਕਰਦਾ, ਇਤਿਆਦਿਕ ਸਾਰੇ ਪਦਾਰਥ ਅਸੀਂ ਤਾਂ ਪਾਈ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਨਾਮ ਨੂੰ ਹੀ ਜਾਣਿਆ ਹੈ, ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਇਹਨਾਂ ਪਦਾਰਥਾਂ ਵੱਲੋਂ ਸਾਡਾ ਮਨ ਜਿਹੜਾ ਉਹ ਰੁੱਖ ਰੁੱਖਾ ਜਿਹਾ ਹੋ ਗਿਆ ਵੀ ਕੀ ਨਹੀਂ, ਨਾਮ ਦੇ ਅੱਗੇ ਕੁਛ ਵੀ ਨਹੀਂ ਹਨ। ਕਾਮ ਤੇਨ ਪਾਰ ਜਾਤ ਹਰ ਹਰ ਰੁੱਖ, ਤੇ ਇਸ ਪ੍ਰਕਾਰ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਵਿਸ਼ੇਸ਼ਤਾ ਦੱਸੀ ਹੈ ਵੀ ਕਾਮ ਤੇਨ ਗਊ ਦੇ ਦਰਸ਼ਨ ਵੀ ਦੁਰਲੱਭ ਹਨ, ਪਾਰ ਜਾਤ ਬਿਰਸ਼ ਨਹੀਂ ਦੇਖਣ ਨੂੰ ਮਿਲਦਾ, ਪਰ ਉਹਨਾਂ ਦੇ ਨਾਲੋਂ ਨਾਮ ਅਮੋਲਕ ਹੈ। ਸਾਈ ਨਾਮ ਅਮੋਲਕੀਮ ਨਾ ਕੋਈ ਜਾਣ ਦੋ, ਐਸਾ ਵਾਹਿਗੁਰੂ ਦਾ ਨਾਮ ਅਮੋਲਕ ਹੈ।
ਨਾਨਕ ਸਰਨ ਗਹੀ ਸੁਖ ਸਾਗਰ,
ਸਤਿਗੁਰੂ ਜੀ ਕਥਨ ਕਰਦੇ ਨੇ ਅਸੀਂ ਸੁਖਾਂ ਦੇ ਸਾਗਰ ਸਮੁੰਦਰ ਦੀ ਵਾਹਿਗੁਰੂ ਪਰਮੇਸ਼ਰ ਦੀ ਸਰਨ ਓਟ ਗ੍ਰਹਿਣ ਕੀਤੀ ਹੈ।
ਜਨਮ ਮਰਨ ਫਿਰ ਗਰਭ ਨਾ ਧੁੱਖ,
ਜਿਸ ਕਰਕੇ ਫਿਰ ਮੁੜ ਕੇ ਜਨਮ ਮਰਨ ਜੰਮਣ ਤੇ ਮਰਨ ਦੇ ਗੇੜ ਵਿੱਚ ਮਾਤਾ ਦੇ ਗਰਭ ਰਾਹੀਂ ਜੂਨਾਂ ਦੇ ਜਿਹੜਾ ਧੁੱਖ, ਇਹ ਜਿਹੜਾ ਧੁੱਖ ਦਾ ਅਰਥ ਦੁੱਖ ਵੀ ਕੀਤਾ, ਧੁੱਖ ਦਾ ਅਰਥ ਧੁੱਖਣਾ ਵੀ ਹੁੰਦਾ, ਜਿਵੇਂ ਗਿੱਲੇ ਗੋਹੇ ਨੂੰ ਅੱਗ ਲੱਗੀ ਹੋਵੇ ਉਹਨੂੰ ਕਹਿੰਦੇ ਧੁੱਖ ਰਹੀ ਹੈ, ਤੂੜੀ ਨੂੰ ਅੱਗ ਲਵੇ ਕਹਿੰਦੇ ਅੱਗ ਧੁੱਖ ਰਹੀ ਹੈ, ਜਿਹੜੀ ਨਾ ਤਾਂ ਭਾਂਬੜੇ ਮੱਚਣ ਅਤੇ ਸੇਕ ਜਾਂ ਆਉਂਦਾ ਰਹੇ। ਉਹ ਇਸ ਕਰਕੇ ਫਿਰ ਹੁਣ ਗਰਭ ਦੀ ਜੂਨ ਦਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੀ ਧੁੱਖਣਾ ਹੀ ਹੈ, ਉੱਥੇ ਮਾਤਾ ਦੇ ਗਰਭ ਦੀ ਅਗਨੀ ਵਿੱਚ ਧੁੱਖ ਧੁੱਖਣਾ ਨਹੀਂ ਹੁੰਦਾ, ਕਿਉਂਕਿ ਜਿਹੜਾ ਬੱਚੇ ਦੀ ਚਮੜੀ ਹੈ ਉਹ ਜਿਵੇਂ ਆਵੀ ਦੇ ਵਿੱਚ ਇੱਟਾਂ ਪੱਕਦੀਆਂ ਨੇ, ਉਹ ਤਾਂ ਸੇਕ ਬਹੁਤਾ ਜ਼ਬਰਦਸਤ ਹੁੰਦਾ ਹੈ, ਉਹਨਾਂ ਪ੍ਰਮਾਣ ਢੁੱਕਦਾ ਨਹੀਂ। ਜਠਣਾ ਅਗਨੀ ਦਾ ਮਿੱਠਾ ਮਿੱਠਾ ਜਿਹਾ ਸੇਕ ਹੈ ਜਿਹੜਾ, ਉਹ ਸੇਕ ਦੇ ਨਾਲ ਧੁੱਖਣੇ ਧੁੱਖਣੇ ਵਾਲਾ ਸੇਕ ਹੈ, ਉਹ ਥੋੜ੍ਹੀ ਥੋੜ੍ਹਾ ਜਿਹੜਾ ਸੇਕ ਹੈ ਉਹਦੇ ਨਾਲ ਸਾਡੀ ਚਮੜੀ ਪੱਕਦੀ ਹੈ, ਜਿਵੇਂ ਆਵੀ ਦੇ ਵਿੱਚ ਭਾਂਡੇ ਪੱਕਦੇ ਆ। ਇਹ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ, ਤੇ ਇਸ ਪ੍ਰਕਾਰ ਕਹਿੰਦੇ ਫਿਰ ਉਹ ਧੁੱਖਣਾ ਹੀ ਹੈ, ਉਹ ਥੋੜੀ ਥੋੜੀ ਅੱਗ ਦੇ ਵੀ ਜੀਵ ਤੰਗ ਤਾਂ ਹੁੰਦਾ ਨਾ, ਫੁੱਕਦਾ ਵੀ ਨਹੀਂ ਹੈ, ਤੇ ਇਸ ਕਰਕੇ ਵੀ ਲੱਕੜੀ ਸੜੇ ਬਣਾ ਤੇ ਧੂੰਆਂ ਜਾ ਨਿਕਲਦਾ ਰਹੇ, ਧੁੱਖਦਾ ਰਹਿੰਦਾ ਹੈ। ਇਸੇ ਤਰ੍ਹਾਂ ਦੁੱਖ ਦੇ ਵਿੱਚ ਗਰਭ ਦੇ ਵਿੱਚ ਇੰਨਾ ਔਖਾ ਹੋਇਆ ਵਾ ਹੁੰਦਾ, ਹੁਣ ਕਹਿੰਦੇ ਜੰਮਣ ਤੇ ਮਰਨ ਦਾ ਗਰਭ ਦਾ ਹੁਣ ਧੁੱਖਣਾ ਨਹੀਂ ਹੋਏਗਾ, ਤੇ ਇਹ ਜਿਹੜੀ ਅੱਗ ਜਿਹੜੀ ਹੈ ਸੇਕ ਥੋੜਾ ਥੋੜਾ ਉਹ ਧੁੱਖਣੇ ਤੋਂ ਰਹਿਤ ਹੋ ਗਏ ਹਾਂ।
ਟੋਡੀ ਮਹੱਲਾ ਪੰਜਵਾ,
ਤੇ ਮਹਾਰਾਜ ਸਾਹਿਬ ਜੀ ਅੱਗੇ ਟੋਡੀ ਰਾਗਣੀ ਦੇ ਅੰਦਰ ਪਾਵਨ ਬਚਨ ਉਚਾਰਦੇ ਹਨ।
ਹਰ ਹਰ ਚਰਨ ਹਿਰਦੈ ਉਰ ਧਾਰੇ,
ਹੇ ਭਾਈ ਅਸੀਂ ਜਿਨ੍ਹਾਂ ਨੇ ਸਾਰੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ੁਰ ਦੇ ਨਾਮ ਰੂਪ ਚਰਨ ਜਿਹੜੇ ਨੇ ਉਹਨਾਂ ਚਰਨਾਂ ਕਮਲਾਂ ਨੂੰ ਜੋ ਕਮਲਾਂ ਦੀ ਨਿਆਂ ਨਿਰਲੇਪ ਰੱਖਣ ਵਾਲੇ ਹੈ, ਹਿਰਦੇ ਉਰਦੇ ਉਰ ਹਿਰਦੇ ਦੇ ਵਿੱਚ ਧਾਰੇ ਧਾਰਨ ਕੀਤਾ, ਹਿਰਦੇ ਚ ਵਸਾਉਣਾ ਕੀਤਾ ਹੈ।
ਸਿਮਰ ਸਵਾਮੀ ਸਤਿਗੁਰ ਆਪਣਾ,
ਜਦੋਂ ਆਪਣਾ ਆਪ ਦਾ ਜਾਣ ਕੇ ਸਤਿਗੁਰ ਸਵਾਮੀ ਮਾਲਕ ਨੂੰ सिमर सिमरिया याद कीता है।
कारज सफल हमारे
साडे व्यवहारक परमार्थक कारज जिहड़े कम सी सारे सफल हो गए, सफल सहत ज्ञान फल दे कर दिते महाराज ने, पूरे हो गए हन।
रहाओ
फसाई दे के फरमाउंदे है
पुन दान पूजा परमेश्वर,
असीं जो हर परमेश्वर दे अगे बोलो सारी पंक्ति बोलो है
पुन दान पूजा परमेश्वर हर कीरत तत विचारे,
असीं जो हर परमेश्वर दे कीरत कीर्तन करन दा तत सिद्धांत विचारे विचारिया है, परमेश्वर दा कीर्तन करके तत स्वरूप दा विचार कीता है, इस नूं असीं ते पुरब समय कीता होया पुन सुते सिद्ध कीता होया दान परमेश्वर दी पूजा आदि शुभ कर्म असीं इह निश्चय कीता है जिहड़ा परमेश्वर दी कीर्ति करनी है, इही सारिआं तों जिहड़ा कार्ज है उह वड्डा है, इस नूं तत् सिद्धांत नूं विचारिया है।
गुण गावत अतुल सुख पाया ठाकुर अगम अपारे,
हे अगम मन बाणी दी गमता तों परे प्रकृति तों अपारे पारावार तों रहत ठाकुर मालक परमेश्वर, हे वाहिगुरु तूं प्रकृति तों परे हैं परमेश्वर हैं, जिहड़ा ऐसा परमेश्वर है उहदे गुण गुणा नूं गावत गाउंदिआं असीं उह सुख पाया जिहड़ा अतुल तोलण तों रहत सुख पाया, ओ सुख प्राप्त कीता है जो बुद्धि रूप राजू दे नाल शास्त्र प्रमाण रूपी बटे पा के तोलन विच नहीं आउंदा है।
जो जान पार ब्रह्म अपने कीने,
जेड़े भगत जन पार में परमेश्वर ने आप दे सेवक बनाउणा कीते हन,
तिनका वाहुर कछ ना विचारे,
उन्हां दा बाहर मुड़ के पुन्ना पापां दे जां औगणा आदि दा कछ कुछ भी ना नहीं विचारे विचार कीता जांदा, ते ओ तां धर्म राज दर कागज फारे जन नानक लेखा समझा ऐसा हो जांदा है।
नाम रतन सुन जप जप जीवा,
ते नाम जेड़ा वो रतना दिनिया ही अमोलक है, मृत्यु तो रहत करन वाला है, नाम रतन सुन जप जप जीवा ओ अमोलक है, ऐसा परमेश्वर वाहिगुरु दा नाम है जेड़ा परमेश्वर दे अमृत रूपी नाम अमोलक रतन है जिहड़ा, ओह उसनों श्रद्धा ते विश्वास रूपी कन्नां दे नाल सुन सरवण करके प्रीति रूपी रसना जीव दे नाल ओह जप जप के जीवां जिउंदे हां जे।
हर नानक कंठ मझारे,
सतगुरु जी कथन करदे हन परमेश्वर दे नाम रूपी भूषण नूं हिरदे रूपी कंठ गले दे मझारे विच धारण कीता होया है।
टोडी महला नावा,
हुण टोडी रागणी दे अंदर नौवें पातशाह दा पावन अमृत बचन है जे,
इक ओंकार सतगुर प्रसाद,
इक अदुती ओंकार सर्व का प्रकाश सतनास तो रहत गुर चेतन प्रसाद आनंद स्वरूप, प्राप्ति सतगुरां दी कृपा द्वारा हुंदी है सतगुर प्रसाद, तो इस करके महाराज साहिब ने नौवें पातशाह जिहड़ा शब्द उच्चारण कीता है इहदे विच साध सिंह जी जिग्यासु ने आके बेनती कीती महाराज नूं, गरीब नवाज मेरा तां ऐसा मन है ते मेरा दसो किवें भला होवे, महाराज कहिंदे की अवस्था तेरे मन दी, कहिंदे जी इन्नी नीचताई वाली अवस्था है भी मैं बयान नहीं कर सकदा, मैनूं हर वक्त ਪਰਾਏ ਇਸਤਰੀ ਦਾ ਸੰਕਲਪ ਬਣਿਆ ਰਹਿੰਦਾ, ਰੱਬ ਦਾ ਨਾਮ ਕਦੇ ਮੈਂ ਲੈਂਦਾ ਨਹੀਂ, ਨਾਮ ਜਪਣ ਦੀ ਬਜਾਏ ਹਰ ਵਕਤ ਮੇਰੇ ਵਿਸ਼ਿਆਂ ਦੀ ਕਲਪਨਾ ਬਣੀ ਰਹਿੰਦੀ ਹੈ, ਇਹ ਮੇਰੀ ਅਦਮਾਈ ਹੈ ਅਦਮਤਾਈ ਨੀਚਤਾਈ ਹੈ, ਮੈਂ ਕਿੱਥੇ ਕੁ ਤੱਕ ਵਰਣਨ ਕਰਾਂ। ਉਸ ਵੇਲੇ ਮਹਾਰਾਜ ਜਗਿਆਸੂ ਦੀ ਭਾਵ ਨੂੰ ਨਾਲ ਲੈ ਕੇ ਅੱਗੇ ਉਚਾਰਨ ਕਰਦੇ ਹਨ,
ਕਹੋ ਕਹਾ ਆਪਣੀ ਅਦਮਾਈ,
ਮੈਂ ਆਪ ਦੀ ਅਦਮਾਈ ਨੀਚਤਾਈ ਕਹਾਂ ਕਿੱਥੋਂ ਤੱਕ ਕਥਨ ਕਰਾਂ, ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਐਸਾ ਮੇਰਾ ਨੀਚ ਮਨ ਹੈ।
ਉਰਜਿਓ ਕਨਕ ਕਾਮਨੀ ਕੇ ਰਸ,
ਜਗਿਆਸੂ ਨੇ ਬੇਨਤੀ ਕੀਤੀ ਸੀ ਮਹਾਰਾਜ ਮੇਰਾ ਮਨ ਕਣਕ ਸੋਨੇ ਆਦਿਕ ਕੀਮਤੀ ਪਦਾਰਥਾਂ ਦੀ ਪ੍ਰਾਪਤੀ ਤੇ ਕਾਮਨੀ ਇਸਤਰੀ ਦੇ ਨਾਲ ਬੇਕਾਰ ਭੋਗਣ ਦੇ ਰਸ ਵਿੱਚ ਉਰਜਿਓ ਫਸਿਆ ਹੋਇਆ ਹੈ।
ਨਹਿ ਕੀਰਤ ਪ੍ਰਭ ਗਾਈ,
ਮੈਂ ਕਦੇ ਵੀ ਪਰਮੇਸ਼ਰ ਦੀ ਕੀਰਤ ਕੀਰਤਨ ਭਗਤੀ ਗਾਈ ਨਹੀਂ ਹੈ, ਕੀਰਤਨ ਨਹੀਂ ਕੀਤਾ, ਕਦੇ ਸੁਣਿਆ ਨਹੀਂ ਹੈ।
ਰਹਾਉ
ਅਸਥਾਈ ਦੇ ਕੇ ਪ੍ਰਮਾਣ ਕਰਦੇ ਨ,
ਜਗ ਝੂਠੇ ਕੋ ਸਾਚ ਜਾਣ ਕੈ।
ਤੇ ਫਿਰ ਸੰਸਾਰ ਨੂੰ ਜਿਹੜਾ ਹੈ ਤਾਂ ਝੂਠਾ, ਇਹ ਇਹਨੂੰ ਸੱਚਾ ਮਨ ਕਰਕੇ
ਤਾਂ ਸਿਓ ਰੁਚ ਉਪਜਾਈ।
ਤੇ ਇਸ ਜਗਤ ਨੂੰ ਸਾਰੇ ਵੇਦ ਪੁਰਾਣ ਸੁਪਨੇ ਦੀਆਂ ਹੀ ਝੂਠਾ ਕਹਿੰਦੇ ਨੇ, ਪਰ ਮੈਂ ਸੱਚਾ ਜਾਣ ਕੇ ਇਹਦੇ ਨਾਲ ਮਨ ਦੀ ਰੁਚ ਪ੍ਰੀਤੀ ਰੁਚੀ ਉਪਜਾਈ ਪੈਦਾ ਕੀਤੀ ਹੈ, ਭਾਵ ਚਿੱਤ ਦੇ ਵਿੱਚ ਪੈਦਾ ਕੀਤੀ ਹੋਈ ਹੈ ਰੁਚੀ, ਸੰਸਾਰ ਦਾ ਪਿਆਰ ਹੈ ਮੇਰੇ ਮਨ ਦੇ ਵਿੱਚ ਸਦਾ ਹੀ, ਵੀ ਮੈਂ ਜਿਉਂਦਾ ਰਹਾਂ ਐਸਾ ਮੇਰੇ ਮਨ ਦੇ ਵਿੱਚ ਰੁਚੀ ਰਹਿੰਦੀ ਹੈ। ਇਸ ਕਰਕੇ ਮਹਾਰਾਜ
ਦੀਨ ਬੰਦ ਸਿਮਰਿਓ ਨਹੀਂ ਕਬਹੂ।
ਤੇ ਮਹਾਰਾਜ ਸਾਹਿਬ ਕਹਿੰਦੇ ਦੇਖ ਸੱਜਣਾ, ਨਾਮ ਜਪੇ ਤੋਂ ਬਿਨਾਂ ਤਾਂ ਨਹੀਂ ਗੁਜ਼ਾਰਾ ਹੋਣਾ। ਇਹ ਜਿਹੜਾ ਸੰਸਾਰ ਹੈ ਇਹ ਤਾਂ ਨਿਸਰ ਹੈ, ਦੀਨ ਬੰਦ ਬੰਦ ਸੰਬੰਧੀਆਂ ਦੀ ਨਿਆਈ, ਦੀਨ ਗਰੀਬਾਂ ਦੀ ਰੱਖਿਆ ਕਰਨ ਵਾਲਾ ਹੈ। ਤੇ ਦੀਨ ਬੰਧੂ, ਦੀਨਾ ਬੰਧੂ ਕੀ ਹੈ, ਪਰਮੇਸ਼ੁਰ ਦਾ ਜਿਹੜਾ ਨਾਮ ਹੈ ਨਾ, ਉਹ ਸੰਬੰਧੀਆਂ ਦੀ ਨਿਆਈ ਪਰਮੇਸ਼ੁਰ ਤਾਂ ਸਹਾਇਤਾ ਕਰਦਾ ਲੋਕ ਪ੍ਰਲੋਕ ਚ, ਇਸ ਕਰਕੇ ਦੀਨ ਬੰਧੂ ਪਰਮੇਸ਼ੁਰ ਦਾ। ਤੇ ਜਿਹੜਾ ਨਾਮ ਹੈ, ਤੂੰ ਕਹਿੰਦਾ ਵੀ ਮੈਂ ਕਦੇ ਜਪਦਾ ਨਹੀਂ ਹੈ, ਤੇ ਉਹ ਸਿਮਰਿਓ ਨਹੀਂ ਕਬੂ, ਤੈਂ ਕਦੇ ਵੀ ਨਹੀਂ ਸਿਮਰਿਆ, ਤੂੰ ਦੇਖਣਾ ਕਰ।
ਹੋਤ ਜੋ ਸੰਗ ਸਹਾਈ,
ਉਹ ਜਿਹੜਾ ਸੰਗ ਸਾਥੀ ਭਾਵ ਅਨਸੰਗ ਹੈ, ਲੋਕ ਪ੍ਰਲੋਕ ਸਹਾਇ ਤੇਰੇ ਹੀ ਸਹਾਇਤਾ ਕਰੇਗਾ। ਇਸ ਕਰਕੇ ਅਰਦਾਸ ਕਰਿਆ ਕਰ ਮਹਾਰਾਜ, ਮੇਰਾ ਮਨ ਬੇਕਾਰਾਂ ਤੋਂ ਮੁੜ ਜਾਏ, ਹੌਲੀ ਹੌਲੀ ਪਰਮੇਸ਼ੁਰ ਕਿਰਪਾ ਕਰ ਦੇਵੇਗਾ।
ਮਗਨ ਰਹਿਓ ਮਾਇਆ ਮੈਂ ਨਿਸ ਦਿਨ,
ਇਹ ਨਿਸ ਰਾਤ ਦੇ ਦਿਨ ਮਾਇਆ ਇਕੱਠੀ ਕਰਨ ਦੇ ਵਿੱਚ ਮਸਤ ਹੋਇਆ ਫਿਰਦਾ, ਰਾਤ ਦਿਨ ਇਹਦੇ ਵਿੱਚ ਮਸਤ ਹੋਇਆ ਫਿਰਦਾ ਹੈ।
ਮਗਨ ਰਹਿਓ ਮਾਇਆ ਮੈਂ ਨਿਸ ਦਿਨ,
ਮੈਂ ਨਿਸ ਕਹੀਏ ਰਾਤ ਦਿਨ ਮਾਇਆ ਇਕੱਠੀ ਕਰਨ ਦੇ ਵਿੱਚ ਮਗਨ ਕੀ ਮਸਤ ਹੋ ਰਿਹਾ ਹਾਂ, ਜਾਂ ਮਾਇਆ ਰੂਪੀ ਮੈਂ ਕੀ ਸ਼ਰਾਬ ਦੇ ਵਿੱਚ ਮਸਤ ਹੋ ਰਿਹਾ ਹਾਂ।
ਛੁੱਟੀ ਨਾ ਮਨ ਕੀ ਕਾਈ,
ਜੋ ਮਨ ਦੀ ਕਾਈ ਪਾਣੀ ਤੇ ਬੂਰ ਬੱਤ ਅਵਿਦਿਆ ਰੂਪੀ ਮੈਲ ਸੀ, ਉਹ ਨਹੀਂ ਛੁੱਟੀ, ਕਦੇ ਦੂਰ ਨਹੀਂ ਹੋਈ। ਮਨ ਦੀ ਕਾਈ ਕੋਈ ਵੀ ਖੋਟੀ ਬਿਰਤੀ ਨਹੀਂ ਛੁੱਟੀ, ਛੁੱਟੀ ਨਾ ਮਨ ਕੀ ਕਾਈ। ਤੇ ਮਨ ਆਤਮ ਗਿਆਨ ਰੂਪੀ ਜਲ ਉਤੇ ਅਵਿਦਿਆ ਦੀ ਮਲੀਨਤਾ ਦਾ ਪੜਦਾ ਪਿਆ ਸੀ, ਉਹ ਨਹੀਂ ਦੂਰ ਹੋਇਆ ਹੈ।
ਕਹਿ ਨਾਨਕ ਅਬ ਨਾਹੇ ਅਨਤ ਗਾਥ,
ਮਹਾਰਾਜ ਸਾਹਿਬ ਜੀ ਕਹਿੰਦੇ ਮੇਰੇ ਜਿਗਿਆਸੂ ਵੀ ਹੋਰ ਨਹੀਂ ਕੋਈ ਉਪਾਅ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਨਾਨਕ ਪਦ ਜਿਹੜਾ ਇਹ ਮੋਹਰ ਹੈ, ਜਿਹੜਾ ਗੁਰਤਾ ਗੱਦੀ ਤੇ ਬੈਠਾ ਇਹ ਮੋਹਰ ਵਰਤਦਾ ਰਿਹਾ, ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਰੱਖੀ ਹੈ। ਇਹ ਨਹੀਂ ਕਿਹਾ ਵੀ ਕਹਿ ਤੇਗ ਬਹਾਦਰ, ਐ ਨਹੀਂ ਕਿਹਾ, ਕਹਿ ਨਾਨਕ ਅਵ ਨਾਹੇ ਅਨੰਤ ਗਤ, ਮਹੱਲਾ ਮੂਹਰੇ ਸੂਚਨਾ ਦੇ ਦਿੱਤੀ ਹੈ, ਕਿਉਂਕਿ ਗੁਰੂ ਉਹੀ ਹੈ, ਜੋਤ ਉਹੀ ਹੈ ਗੁਰੂ ਨਾਨਕ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਹਰ ਪਰਮੇਸ਼ਰ ਦੀ ਸਰਨਾਈ ਸਰਨ ਪੈਣ ਤੋਂ ਬਿਨ ਬਗੈਰ ਅਬ ਹੁਣ ਇਸ ਕਾਲ ਵਿੱਚ ਅੰਤ ਹੋਰ ਕਿਸੇ ਵੀ ਯੁਗਤੀ ਕਰਕੇ ਗਤ ਮੁਕਤੀ ਨਹੀਂ ਪ੍ਰਾਪਤ ਹੋਣੀ ਹੈ।
ਬਿਨ ਹਰ ਕੀ ਸਰਨਾਈ,
ਬਿਨਾਂ ਪਰਮੇਸ਼ਰ ਦੀ ਸਰਨ ਤੋਂ ਸਰਨ ਆਈ, ਸਰਨਾਈ ਦਾ ਅਰਥ ਸਰਨ ਆਈ, ਜਿਨ੍ਹਾਂ ਚ ਬਿਰਤੀ ਸਰਨ ਵਿੱਚ ਨਹੀਂ ਆਈ ਉਨੀ ਦੇਰ ਤੱਕ ਪਾਈ ਛੁਟਕਾਰਾ ਨਹੀਂ ਹੋਣਾ ਹੈ, ਇਸ ਕਰਕੇ ਮੁਕਤੀ ਨਹੀਂ ਪ੍ਰਾਪਤ ਹੋਣੀ। ਮੁਕਤੀ ਦੀ ਪ੍ਰਾਪਤੀ ਨਾ ਇਕਣ ਹੋ ਸਕਦੀ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਹੈ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਇੱਥੇ ਸ਼ਰਨ ਦੇ ਵਿੱਚ ਆ ਕੇ ਸੁਖ ਮਿਲੇਗਾ।
ਟੋਡੀ ਬਾਣੀ ਭਗਤਾਂ ਕੀ,
ਇੱਥੇ ਸਾਧ ਸੁਣੀ ਭਗਤਾਂ ਦੀ ਬਾਣੀ ਵਿੱਚੋਂ, ਤੇ ਮਹਾਰਾਜ ਸਾਹਿਬ ਜੀ ਨੇ ਟੋਡੀ ਰਾਗਣੀ ਦੇ ਅੰਦਰ ਜੋ ਪਾਵਨ ਅੰਮ੍ਰਿਤ ਬਚਨ ਇੰਨੇ ਕੁ ਲਿਖੇ, ਭਾਈ ਗੁਰਦਾਸ ਨੂੰ ਕਹਿ ਕੇ ਮਹਾਰਾਜ ਸਾਹਿਬ ਨੇ ਕਿਹਾ ਵੀ ਇਹ ਲਿਖ, ਇਹ ਅੱਖਰ ਭਾਈ ਗੁਰਦਾਸ ਤੋਂ ਲਿਖਿਆ ਵੀ ਟੋਡੀ ਰਾਗਣੀ ਦੇ ਅੰਦਰ ਭਗਤਾਂ ਦੀ ਬਾਣੀ ਦੇ ਵਿੱਚੋਂ ਇਹ ਬਾਣੀ ਜਿਹੜੀ ਹੈ ਉਚਾਰਨ ਕੀਤੀ ਜਾਂਦੀ ਹੈ। ਪਹਿਲਾਂ ਮੰਗਲ ਕਰਨਗੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੈ। ਤੇ ਇਉਂ ਸਾਸ ਜੀ ਇਹ ਜਿਹੜਾ ਸ਼ਬਦ ਅੱਗੇ ਆ ਰਿਹਾ ਹੈ ਭਗਤ ਨਾਮਦੇਵ ਜੀ ਦਾ, ਭਗਤ ਨਾਮਦੇਵ ਪਿੰਡਰਪੁਰ ਦੇ ਕੁਛ ਚਿਰ ਉੱਥੇ ਰਹਿ ਕੇ ਨਾ ਦੁਆਰਕਾ ਚਲੇ ਗਏ। ਜਦੋਂ ਉੱਥੇ ਦੁਆਰਕਾ ਸੀ ਇੱਕ ਬੇਦੰਤੀ ਇੱਕ ਨਿਆਂ ਸ਼ਾਸਤਰ ਦੇ ਮੰਨਣ ਵਾਲਾ, ਉਹਨਾਂ ਦੀ ਚਰਚਾ ਹੋ ਗਈ, ਆਪਸ ਵਿੱਚ ਹੀ ਝੜਨ ਲੱਗ ਪਏ। ਬੇਦੰਤੀ ਜਿਹੜਾ ਸੀ ਵੇਦਾਂਤ ਮਤ ਵਾਲਾ ਉਹ ਕਹਿ ਰਿਹਾ ਸੀ ਪਰਮੇਸ਼ੁਰ ਨੇੜੇ ਤੋਂ ਨੇੜੇ ਹੈ, ਨਿਆਂ ਸ਼ਾਸਤਰ ਵਾਲਾ ਇੱਕ ਦੇਸ਼ੀ ਮੰਨਦਾ ਪਰਮੇਸ਼ੁਰ ਨੂੰ, ਕਹਿੰਦਾ ਦੂਰ ਹੈ। ਜਿਵੇਂ ਇਸਲਾਮ ਦੇ ਵਿੱਚ ਉਹ ਸੱਤਵੇਂ ਅਸਮਾਨ ਦੇ ਉੱਤੇ ਮੰਨਿਆ ਵੀ ਖੁਦਾ ਉੱਥੇ ਰਹਿੰਦਾ, ਇਹ ਇੱਕ ਦੇਸ਼ੀ ਮੰਨਣ ਵਾਲੇ ਇਸ ਤਰ੍ਹਾਂ ਦੇ ਮਤ ਹੈ। ਉਹ ਚੜਦੇ ਚੜਦੇ ਕਿਸੇ ਨੇ ਕਿਹਾ ਵੀ ਤੁਸੀਂ ਨਾਮਦੇਵ ਜੀ ਦੇ ਕੋਲੋਂ ਨਿਆਂ ਕਰਾ ਲਓ, ਤਾਂ ਉਹ ਨਾਮਦੇਵ ਜੀ ਦੇ ਪਾਸ ਆ ਗਏ ਤੇ ਨਾਮਦੇਵ ਜੀ ਨੇ ਪੁੱਛਿਆ ਵੀ ਤੁਹਾਡਾ ਝਗੜਾ ਕੀ ਹੈ। ਉਹ ਕਹਿੰਦਾ ਜੀ ਇਹ ਝਗੜਾ ਇੰਨਾ ਹੀ ਆ। ਬੇਦੰਤੀ ਕਹਿੰਦਾ ਦੇਖੋ ਰੱਬ ਨੇੜੇ ਤੋਂ ਨੇੜੇ ਹੈ, ਨਿਆਂ ਸ਼ਾਸਤਰ ਵਾਲਾ ਕਹਿੰਦਾ ਵੀ ਉਹ ਦੂਰ ਹੈ ਇੱਕ ਦੇਸ਼ੀ ਹੈ। ਜਿਵੇਂ ਬਾਦਸ਼ਾਹ ਇੱਕ ਤਖ਼ਤ ਤੇ ਬੈਠਾ, ਸੰਘਾਸਣ ਤੇ ਬੈਠਾ, ਸਾਰੇ ਹਕੂਮਤ ਕਰ ਰਿਹਾ, ਰਾਜ ਚੱਲਦਾ, ਰੱਬ ਇਸ ਤਰ੍ਹਾਂ ਕਰਦਾ। ਤੇ ਉਹਨਾਂ ਪ੍ਰਤੀ ਉਪਦੇਸ਼ ਦਿੰਦਿਆਂ ਹੋਇਆ ਝਗੜਾ ਨਿਬੇੜਨ ਵਾਸਤੇ ਤੇ ਅਗੰਮੀ ਬਚਨ ਨਾਮਦੇਵ ਜੀ ਰਸਨਾ ਤੋਂ ਬੋਲੇ,
ਕੋਈ ਬੋਲੇ ਨਿਰਵਾਰ।
ਹੇ ਭਾਈ, ਕੋਈ ਦਾ ਵੇਦਾਂਤ ਮਤ ਵਾਲਾ ਤੁਹਾਡੇ ਵਿੱਚੋਂ ਬੋਲੇ ਬੋਲਦਾ, ਕਹਿੰਦਾ ਕਿ ਪਰਮੇਸ਼ਰ ਨਿਰਵਾਰ ਨੇੜੇ ਤੋਂ ਨੇੜੇ ਹੈ ਅਤੇ ਕੋਈ
ਬੋਲੇ ਦੂਰ।
ਕੋਈ ਨਿਆਂ ਸ਼ਾਸਤਰ ਵਾਲਾ ਤੁਹਾਡੇ ਵਿੱਚੋਂ, ਕੱਲਾ ਤੂੰ ਹੀ ਨੀ, ਜਿੰਨੇ ਵੀ ਹੋਰ ਨਿਆਂ ਸ਼ਾਸਤਰ ਪੜ੍ਹਨ ਵਾਲੇ ਨੇ ਉਹ ਵੀ ਦੂਰ ਬੋਲਦੇ ਆ ਵੀ ਦੂਰ ਹੈ। ਵੇਦਾਂਤ ਮਤ ਵਾਲੇ ਜਿੰਨੇ ਵੀ ਉਹ ਹੋਰ ਵੀ ਸਾਰੇ ਨੇੜੇ ਕਹਿੰਦੇ ਆ, ਇਹ ਲਈ ਬਹੁ ਵਚਨ ਹੈ। ਪਰ ਪਰਮੇਸ਼ੁਰ ਵੀ ਉਹ ਜਿਹੜਾ ਬੋਲੇ ਕਹਿੰਦੇ ਨੇ ਵੀ ਪਰਮੇਸ਼ੁਰ ਦੂਰ ਹੈ ਨਿਆਂ ਸ਼ਾਸਤਰ ਵਾਲੇ, ਇਉਂ ਪਰਮੇਸ਼ੁਰ ਤਾਂ ਸਾਰਿਆਂ ਦਾ ਆਤਮਾ ਰੂਪ ਹੈ। ਆਪਣੇ ਤੋਂ ਵੱਖਰੀ ਕੋਈ ਚੀਜ਼ ਹੋਵੇ ਤਾਂ ਉਹਨੂੰ ਦੂਰ ਤੇ ਨੇੜੇ ਕਹੀਦਾ। ਜਿਵੇਂ ਅੱਖਾਂ ਨਾ, ਅੱਖਾਂ ਦੇ ਸੁਰਮਾ ਪਾਇਆ ਹੋਇਆ ਹੁੰਦਾ ਤਾਂ ਨੇੜੇ ਹੈ, ਪਰ ਅੱਖਾਂ ਦਾ ਸੁਰਮਾ ਅੱਖ ਵਿੱਚ ਪਾਉਣ ਵਾਲੇ ਨੂੰ ਦਿਸਦਾ ਨਹੀਂ। ਇਸ ਕਰਕੇ ਅਤਿਅੰਤ ਨੇੜੇ ਮੰਨਣ ਨਾਲ ਵੀ ਦੂਸਰਾ ਮੰਨਣਾ ਪਵੇਗਾ ਵੀ ਦੂਜਾ ਹੈਗਾ। ਜੇਕਰ ਦੂਰ ਮੰਨਾਂਗੇ ਤਾਂ ਵੀ ਦੂਰ, ਮਤਲਬ ਫਿਰ ਵੀ ਦੂਜਾ ਮੰਨਿਆ ਗਿਆ। ਤੇ ਦੂਰ ਪਈਆਂ ਚੀਜ਼ਾਂ ਨੂੰ ਦੇਖਣ ਲਈ ਦੂਰਬੀਨ ਦੁਆਰਾ ਆਦਿ ਦੇਖਿਆ ਜਾਂਦਾ, ਉਹ ਦੂਰ ਮੰਨਣਾ ਮੰਨਦੇ ਆ ਵੀ ਉਹ ਫਲਾਣੀ ਚੀਜ਼ ਹੀ ਇੰਨੀ ਦੂਰ ਤੇ ਪਈ ਹੈ। ਇਉਂ ਜਿਹੜਾ ਕਿਸੇ ਦਾ ਅੱਖਾਂ ਦੇ ਸੁਰਮੇ ਵਾਂਗ ਨੇੜੇ ਕਹਿਣਾ ਜਾਂ ਇੱਕ ਦੇਸੀ ਦਾ ਜਿਵੇਂ ਬੇਦੰਤੀ ਹੈ, ਬੇਦੰਤੀਆਂ ਦਾ ਅੱਖਾਂ ਦੇ ਨੇੜੇ ਸੁਰਮੇ ਵਾਂਗੂ ਨੇੜੇ ਕਹਿਣਾ, ਦੇਸ਼ ਕਾਲ ਨੂੰ ਲੈ ਕੇ ਜਾਂ ਫਿਰ ਜਿਹੜੇ ਨਿਆਂ ਸ਼ਾਸਤਰ ਵਾਲੇ ਨੂੰ ਉਹ ਦੂਰ ਕਹਿੰਦੇ ਆ, ਇਉਂ ਤੁਹਾਡਾ ਕਹਿਣਾ ਨਿਸਫਲ ਹੈ ਦੋਨਾਂ ਦਾ। ਕੋਈ ਪੁਰਖ ਜਿਵੇਂ ਮਿਸਾਲ ਦੇ ਕੇ ਕਹਿੰਦੇ ਨੇ ਕੋਈ ਗੱਲਾਂ, ਇਹ ਕਹੇ ਇਸ ਤਰ੍ਹਾਂ ਮਿਥਿਆ, ਕਹਿੰਦੇ ਜੀ ਦੱਸੋ ਮਿਥਿਆ ਕਿਵੇਂ ਹੈ, ਕਹਿੰਦੇ ਐ ਮਿਥਿਆ ਹੈ
ਜਲ ਕੀ ਮਾਛੁਲੀ ਚਰੈ ਖਜੂਰ।
ਜਿਵੇਂ ਕੋਈ ਪੁਰਸ਼ ਕਹੇ ਵੀ ਪਾਣੀ ਦੇ ਚ ਰਹਿਣ ਵਾਲੀ ਮੱਛੀ ਮੈਂ ਖਜੂਰ ਤੇ ਚੜ੍ਹਦੀ ਦੇਖੀ ਹੈ, ਖਜੂਰ ਤੇ ਚੜ੍ਹ ਕੇ ਖਜੂਰਾਂ ਖਾਣ ਵਾਸਤੇ ਉੱਪਰ, ਪਾਣੀ ਦੀ ਮੱਛਲੀ ਜਿਹੜੀ ਹੈ ਖਜੂਰ ਦੇ ਬਿਰਛ ਤੇ ਚੜ੍ਹੀ ਜਾਂਦੀ, ਇਹ ਜਿਵੇਂ ਮਿਥਿਆ ਝੂਠ ਹੈ ਜੇ ਕੋਈ ਐਸਾ ਕਹਿੰਦਾ। ਤੇ ਆਤਮਾ ਜਿਹੜੀ ਹੈ ਉਹ ਜੜ ਰੂਪੀ ਜਲ ਦੀ ਬੁੱਧੀ ਰੂਪ ਮੱਛੀ ਅਗਿਆਨ ਸੰਸਾਰ ਰੂਪੀ ਖੰਜੂਰ ਤੋਂ ਚੜ੍ਹੀ ਜਾਂਦੀ ਵੇਖੀਏ ਜੇ ਕੋਈ, ਵੀ ਆਤਮਾ ਜੜ ਰੂਪੀ ਜਲ ਦੀ ਬੁੱਧੀ ਰੂਪ ਮੱਛੀ ਤੇ ਅਗਿਆਨ ਜਾਂ ਅਗਿਆਨ ਰੂਪੀ ਖੰਜੂਰ ਤੇ ਜਾਂ ਸੰਸਾਰ ਰੂਪੀ ਖੰਜੂਰ ਤੇ ਚੜ੍ਹੀ ਜਾਂਦੀ ਵੇਖ, ਜਿਵੇਂ ਇਹ ਮਿਥਿਆ ਹੈ ਸਾਰੀ ਬਾਤ।
ਕਾਏ ਰੇ ਬਕਵਾਦ ਲਾਇਓ।
ਤੇ ਰੇ ਹੇ ਭਾਈ, ਤੁਸੀਂ ਕਾਏ ਕਿਸ ਵਾਸਤੇ ਇਹ ਵੇਦਾਂ ਸ਼ਾਸਤਰਾਂ ਦਾ ਬਕਤੱਬਾ ਕਰਨ ਵਾਲੇ ਬਕਵਾਦ ਬੇਅਰਥ ਝਗੜਾ ਕਰ ਰਹੇ ਹੋ। ਬਕਵਾਦ ਵਕ ਵਕਤੇ ਬਣ ਕੇ ਆਪਸ ਵਿੱਚ ਹੀ ਬਾਦ ਝਗੜਾ ਲਾਇਓ ਲਾਇਆ ਹੋਇਆ, ਤੁਸੀਂ ਉਹਨਾਂ ਚ ਸਿਮਰਨ ਨਹੀਂ ਕਰ ਸਕਦੇ ਜਿਹਨਾਂ ਚ ਝਗੜਦੇ ਹੋ ਆਪਸ ਦੇ ਵਿੱਚ ਹੀ, ਝਗੜਾ ਕਿਉਂ ਕਰਦੇ ਹੋ।
ਜਿਨ ਹਰ ਪਾਇਓ,
ਜਿਨ੍ਹਾਂ ਨੇ ਪਰਮੇਸ਼ਰ ਪਾ ਲਿਆ ਤੁਹਾਡੇ ਵਾਂਗੂ ਝਗੜੇ ਨਹੀਂ ਕਰਦੇ ਫਿਰਦੇ ਹੋ।
ਤਿਨਹ ਛਪਾਇਓ,
ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਤਿਨੇ ਉਹਨਾਂ ਨੇ ਆਪਣੇ ਆਪ ਨੂੰ ਛਪਾਇਓ, ਛਪਾ ਹੀ ਲਿਆ, ਕਿਉਂਕਿ ਉਹ ਆਤਮ ਗਿਆਨ ਰੂਪੀ ਵਸਤੂ ਨੂੰ ਪਾ ਕੇ ਹੰਕਾਰ ਨਹੀਂ ਕਰਦੇ ਤੁਹਾਡੀ ਤਰ੍ਹਾਂ। ਹੁਣ ਨਜੀ ਖੁਦਾਇਦ ਹੈ ਭੇਤ ਨਾ ਕਿਸੇ ਦੇਣ, ਉਹ ਵੀ ਭੇਤ ਨਹੀਂ ਦੱਸਦੇ ਕਿਸੇ ਨੂੰ। ਤਾਂ ਫਿਰ ਪੰਡਿਤ ਕਹਿਣ ਲੱਗਾ ਕਿ ਪਰਮੇਸ਼ੁਰ ਨੂੰ ਛਪਾ ਲਿਆ, ਜੇ ਏਕਣ ਪਰਮੇਸ਼ੁਰ ਨੂੰ ਸਾਰੇ ਛਪਾਉਣਗੇ ਫਿਰ ਦੂਸਰੇ ਨੂੰ ਗਿਆਨ ਕਿਵੇਂ ਹੋਊਗਾ। ਇਹ ਤਾਂ ਤੁਸੀਂ ਜਿਹੜੀ ਗੱਲ ਹੈ, ਨਾਮਦੇਵ ਵੀ ਕਹਿੰਦੇ ਹਾਂ ਐਸਾ ਹੈ, ਜਿਨ ਹਰ ਪਾਇਓ ਤੇ ਨਾ ਛਪਾਇਓ। ਪਾਠ ਨਹੀਂ ਇਸ ਤਰ੍ਹਾਂ ਕਰਨਾ, ਇਹ ਅਰਥ ਦੇ ਵਿੱਚ ਵਰਤਣ ਵਾਸਤੇ ਹੈ। ਜਿਨ ਹਰ ਪਾਇਓ ਤਤਲੇ ਦਾ ਕਰਨੇ ਤੇ ਨਹ ਛਪਾਇਓ, ਭਾਵ ਕਿ ਆਠ ਪੈ ਜਨ ਹਰ ਹਰ ਜਪੈ ਹਰ ਕਾ ਪਦ ਪ੍ਰਗਟ ਨਹੀਂ ਛਪੈ। ਜਿਨ੍ਹਾਂ ਨੇ ਪਰਮੇਸ਼ੁਰ ਨੂੰ ਪਾ ਲਿਆ ਹੈ ਤੇ ਉਹ ਦੁਨੀਆਂ ਦੇ ਅੰਦਰ ਛਪਾਇਓ ਲੁਕੇ ਹੋਏ ਨਹ ਨਹੀਂ ਰਹਿੰਦੇ, ਉਹਨਾਂ ਦੇ ਜੀਵਨ ਸੰਸਾਰੀ ਉਹਨਾਂ ਦੇ ਜੀਵਨ ਸੰਸਾਰੀ ਸੂਰਜ ਦੀ ਰੋਸ਼ਨੀ ਵਾਂਗ, ਜਿਵੇਂ ਸੰਸਾਰ ਦਾ ਸੂਰਜ ਹੈ, ਉਹਨਾਂ ਦੇ ਇਉਂ ਚਮਕਦੇ ਰਹਿੰਦੇ ਜੀਵਨ। ਇਹ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ। ਤੋ ਇਸ ਕਰਕੇ ਮੁੱਖ ਪਾਠ ਉਹੀ ਰੱਖਣਾ, ਤਿੰਨੇ ਛਪਾਇਓ, ਇਹ ਤਾਂ ਅਰਥ ਵਾਸਤੇ ਕੀਤਾ ਗਿਆ ਸੀ। ਤੇ ਅੱਗੇ ਦੱਸਦੇ ਹਨ, ਅੱਗੇ 27 ਦੇ ਕੇ ਫਰਮਾਉਂਦੇ ਹੈ,
ਪੰਡਿਤ ਹੋਏ ਕੈ ਬੇਦ ਬਖਾਨੇ।
ਤੁਸੀਂ ਪੰਡਿਤ ਵਿਦਵਾਨ ਹੋ ਕੇ ਆਪਣੇ ਆਪ ਨੂੰ ਸਿਆਣੇ ਮੰਨ ਕੇ ਵੇਦਾਂ ਦਾ ਵਖਿਆਨ ਕਰਦੇ ਹੋ, ਬਖਾਨੇ ਕਥਨ ਕਰਦੇ ਹੋ, ਪਰ ਤੁਸੀਂ ਅਕਾਲ ਪੁਰਖ ਨੂੰ ਨਹੀਂ ਜਾਣਿਆ। ਤੇ ਉਹ ਕਹਿੰਦੇ, ਨਾਮਦੇਵ ਤੂੰ ਤਾਂ ਮੂਰਖ ਹੈ। ਪੰਡਿਤ ਗੁੱਸੇ ਚ ਆ ਕੇ ਕਹਿੰਦੇ ਨੇ, ਇੱਕ ਤਾਂ ਜਾਤੀ ਦਾ ਸ਼ੀਮੈ ਤੂੰ। ਨਾਮਦੇਵ ਜੀ ਫਿਰ ਨਿਮਰਤਾ ਜਣਾਈ, ਨਿਮਰਤਾ ਜਣਾ ਕੇ ਹੰਕਾਰ ਨਹੀਂ ਕੀਤਾ ਵੀ ਤੁਸੀਂ ਮੈਨੂੰ ਮੂਰਖ ਕਿਉਂ ਕਿਹਾ। ਸਿੱਖਿਆ ਦਿੱਤੀ ਹੈ ਕਿ ਖਿਮਾ ਧਾਰਨ ਕਰਕੇ ਕਹਿਣ ਲੱਗੇ ਹਨ,
ਮੂਰਖ ਨਾਮਦੇਵ ਰਾਮ ਹੈ ਜਾਣੈ।
ਕਹਿੰਦੇ ਠੀਕ ਹੈ, ਮੈਨੂੰ ਨਾਮਦੇਵ ਨੂੰ ਤੁਸੀਂ ਮੂਰਖ ਕਹਿ ਦਿੱਤਾ, ਪਰ ਮੈਂ ਇਹੋ ਜਿਹਾ ਮੂਰਖ ਹੈ, ਰਾਮ ਹੈ ਜਾਣੈ, ਰਾਮ ਨੂੰ ਜਾਣਨ ਵਾਲਾ ਹੈ। ਤੁਸੀਂ ਦੇਖ ਲਓ, ਰੱਬ ਨੂੰ ਜਾਣਨ ਵਾਲਾ ਮੂਰਖ ਹੁੰਦਾ ਕਿ ਸਿਆਣਾ ਹੁੰਦਾ, ਇਹ ਤੁਸੀਂ ਨਿਰਣਾ ਕਰੋ। ਤੇ ਐਸਾ ਤਰੀਕਾ ਵਰਤਿਆ, ਕਹਿੰਦੇ ਮੈਂ ਸ਼ਾਸਤਰ ਗਿਆ ਤੋਂ ਮੂਰਖ ਬੇਸਮਝ, ਨਾਮਦੇਵ ਨੇ ਕੇਵਲ ਰਾਮੇ ਪਰਮੇਸ਼ੁਰ ਨੂੰ ਜਾਣੇ ਜਾਣਿਆ। ਭਗਤ ਨਾਮਦੇਵ ਜੀ ਨੇ ਕਥਨ ਕੀਤਾ ਕਿ ਬਾਈ ਜਿਹੜਾ ਤੁਸੀਂ ਮੂਰਖ ਕਿਹਾ, ਮੈਂ ਤੁਹਾਨੂੰ ਦੱਸਦਾ ਵੀ ਹਾਂ, ਮੂਰਖ ਹੋਣਾ ਮਾੜਾ ਨਹੀਂ, ਮੂਰਖ ਹੋਣਾ ਮਾੜਾ ਨਹੀਂ। ਕਹਿੰਦੇ ਨਹੀਂ, ਕਹਿੰਦੇ ਮੂਰਖ ਦੇ ਅਰਥ ਸਾਨੂੰ ਕੀ, ਤੁਸੀਂ ਵਿਦਵਾਨ ਹੋ, ਮੂੰਹ ਦਾ ਅਰਥ ਹੈ ਮੈਂ, ਤੇ ਮੈਂ ਆਪਣੇ ਆਪ ਨੂੰ ਇੰਦਰੀਆਂ ਵੱਲੋਂ ਰੱਖ ਰੋਕ ਕੇ ਰੱਖਿਆ ਹੋਇਆ ਹੈ, ਮੂੰਹ ਰੱਖ, ਮੈਂ ਆਪਣੇ ਮਨ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਿਆ, ਇਸ ਕਰਕੇ ਇਹੋ ਜਿਹਾ ਮੂਰਖ ਹੈ ਮੈਂ। ਪੰਡਿਤ ਹੈਰਾਨ ਹੋ ਗਏ ਵੀ ਦੇਖੋ ਕੈਸਾ ਅਰਥ ਕਰ ਦਿੱਤਾ, ਅਸੀਂ ਮੂਰਖ ਹੈ, ਉਹਦਾ ਇਹਨੂੰ ਦੁੱਖ ਰੂਪ ਬਚਨ ਨੂੰ ਭੁੱਖਣ ਰੂਪ ਬਣਾ ਦਿੱਤਾ, ਇਸ ਕਰਕੇ ਰਾਮੇ ਜਾਣਾ ਹੈ, ਵਿਸ਼ਿਆਂ ਵੱਲੋਂ ਰੱਖ ਰੋਕ ਕੇ ਸਿਧਾਂਤ ਰੂਪ ਪਰਮੇਸ਼ੁਰ ਨੂੰ ਜਾਣੇ ਜਾਣ ਲਿਆ। ਹੁਣ ਅੱਗੇ ਸਾਸ ਜਿਹੜੇ ਸ਼ਬਦ ਆ ਰਿਹਾ ਹੈ, ਪੰਡਰਪੁਰ ਦੇ ਅੰਦਰ ਭਗਤ ਨਾਮਦੇਵ ਜੀ ਨਿਵਾਸ ਕਰਦੇ, ਉੱਥੇ ਸ਼ਹਿਰ ਦੇ ਵਿੱਚ ਨਾ ਇੱਕ ਗਰੀਬ ਹਿੰਦੂ ਪੁਰਖ ਰਹਿੰਦਾ ਸੀ। ਜਦੋਂ ਪੰਡਰਪੁਰ ਚ ਰਹਿੰਦੇ ਸੀ, ਹਰ ਰੋਜ਼ ਵਿਚਾਰਾ ਆਪਣੀ ਕਿਰਤ ਕਰਨ ਵਾਸਤੇ ਘਰ ਦਾ ਗੁਜ਼ਾਰਾ ਤੁਰਨ ਲਈ ਦਿਹਾੜੀ ਜੋਤੇ ਤੇ ਜਾਇਆ ਕਰੇ। ਉਹਦੇ ਘਰ ਇੱਕ ਬੱਚੀ ਸੀ, ਪਾਲ ਰਿਹਾ ਸੀ, ਚਲੋ ਵੱਡੀ ਹੋਊ ਦੁੱਧ ਹੋ ਜਾਊਗਾ ਘਰੇ। ਇੱਕ ਦਿਨ ਉਹ ਗਰੀਬ ਹਿੰਦੂ ਕਿਤੇ ਆਪਣੇ ਕਾਰ ਵਿਹਾਰ ਵਿੱਚ ਚਲਾ ਗਿਆ, ਗਰਮੀ ਦੀ ਰੁੱਤ ਸੀ, ਬੱਚੀ ਨੂੰ ਬਹੁਤ ਪਿਆਸ ਲੱਗੀ, ਉਹਦੇ ਕੋਲ ਪਾਣੀ ਟੋਆ ਜਿਹਾ ਸੀ ਛੋਟਾ, ਪਾਣੀ ਭਰਿਆ ਉਹਦੇ ਵਿੱਚ, ਉਹ ਤਿਹਾਈ ਬੱਚੀ ਨਾ ਰੱਸਾ ਤਲਾ ਤਲਾ ਕੇ ਉੱਧਰ ਨੂੰ ਜਾਵੇ, ਟੋਏ ਦੇ ਪਾਣੀ ਚਾਹੁੰਦੀ ਸੀ ਪੀਣਾ, ਪਰ ਕਿਲੇ ਦੇ ਨਾਲ ਬੰਨੀ ਹੋਈ ਪਾਣੀ ਪੀ ਨਾ ਸਕੀ, ਪਿਆਸ ਦੇ ਵਿਆਕੁਲ ਕਰ ਦਿੱਤੀ। ਉਹਨੇ ਕਿਤੇ ਜ਼ੋਰ ਦੀ ਐਸਾ ਰੱਸੇ ਨੂੰ ਝੂਟਾ ਮਾਰਿਆ, ਉਹਦੀ ਕੰਢੀ ਫੁੱਟ ਗਈ, ਗਲਫ ਰਾਹ ਆ ਗਿਆ, ਉਹ ਮਰ ਗਈ ਹੈ। ਤੇ ਜਦੋਂ ਆਇਆ ਵਿਚਾਰੇ ਨੂੰ ਦੇਖਿਆ ਵੀ ਓਹੋ, ਬੱਚੀ ਤਾਂ ਮਰ ਗਈ ਹੈ, ਗਊ ਹੱਤਿਆ ਹੋ ਗਈ ਮੇਰੇ ਘਰ। ਉਹ ਟੋਏ ਦੇ ਕੋਲ ਬੱਚੀ ਮਰੀ ਪਈ ਦੇਖ ਕੇ ਉਹਨੇ ਪੰਡਰਪੁਰ ਦੇ ਜਿਹੜੇ ਵਿਦਵਾਨ ਪੰਡਿਤ ਸੀ ਉਹਨਾਂ ਨੂੰ ਬੁਲਾਇਆ, ਕਹਿਣ ਲੱਗੇ ਜੀ ਮੇਰਾ ਇਹਦੇ ਕਸੂਰ ਨਹੀਂ। ਕੋਈ ਹੱਥ ਜੋੜ ਕੇ ਕਹਿੰਦਾ ਜੀ ਆਹ ਦੇਖੋ, ਆਪਣੀ ਕਿਰਤ ਕਰਨ ਵਾਸਤੇ ਦੂਰ ਮੈਂ ਰੋਜ਼ ਜਾਂਦਾ ਸੀ, ਬੱਚੀ ਪਾਣੀ ਦੇ ਟੋਏ ਦੇ ਕੋਲ ਬੰਨੀ ਹੋਈ ਸੀ, ਇਹ ਪਾਣੀ ਦੀ ਤਿਆਹੀ ਲੱਗਦਾ ਵੀ ਇਹ ਇਸ ਕਰਕੇ ਇਹਨੇ ਇਹਦੇ ਖੁਰ ਦੱਸਦੇ ਹੈ, ਇਹਦਾ ਆਲੇ ਦੁਆਲੇ ਤੁਰਨਾ ਫਿਰਨਾ ਦੱਸਦਾ ਹੈ, ਪਾਣੀ ਪੀਣਾ ਚਾਹੁੰਦੇ ਸੀ, ਆਪਣੇ ਜ਼ੋਰ ਦੇ ਨਾਲ ਇਹ ਕਿਤੇ ਗਲਫ ਰਾਹ ਲੈ ਕੇ ਮਰ ਗਈ ਹੈ, ਵੀ ਮੇਰਾ ਮੈਨੂੰ ਦੱਸੋ ਵੀ ਮੈਨੂੰ ਕੋਈ ਗਊ ਹੱਤਿਆ ਤਾਂ ਨਹੀਂ ਲੱਗਦੀ, ਲੋਕ ਇੰਨਾ ਡਰਦੇ ਸੀ ਪਾਪ ਤੋਂ, ਇਹ ਜੇ ਲੱਗੇ ਤਾਂ ਫਿਰ ਦੋਸ਼ ਨਿਵਿਰਤੀ ਦੱਸੋ। ਉਹ ਕਹਿਣਗੇ ਉਹ ਇਹ ਤਾਂ ਬਹੁਤ ਵੱਡਾ ਪਾਪ ਹੋ ਗਿਆ ਤੇਰੇ ਕੋਲੋਂ। ਉਹ ਕਹਿੰਦੇ ਮੇਰਾ ਤਾਂ ਕਸੂਰ ਨਹੀਂ। ਕਹਿੰਦੇ ਤੇਰੇ ਘਰ ਤਾਂ ਹੋਇਆ। ਕਹਿੰਦੇ ਫਿਰ ਕੀ ਕਰਾਂ ਜੀ। ਬ੍ਰਾਹਮਣ ਕਹਿੰਦੇ ਤੀਰਥ ਯਾਤਰਾ ਕਰ ਪਹਿਲਾਂ ਤਾਂ, ਇਸ਼ਨਾਨ ਕਰ ਤੀਰਥਾਂ ਤੇ। ਉਹ ਕਹਿੰਦਾ ਜੀ ਮੇਰੀ ਤਾਂ ਸਮਰੱਥਾ ਹੀ ਨਹੀਂ, ਮੈਂ ਰੋਜ਼ ਦੀ ਰੋਜ਼ ਤਾਂ ਕਮਾ ਕੇ ਖਾਂਦਾ, ਮੈਂ ਕਿੱਥੋਂ ਤੀਰਥ ਯਾਤਰਾ ਕਰੂੰ। ਪੰਡਿਤ ਕਹਿਣ ਲੱਗੇ ਫਿਰ ਤੀਰਥ ਯਾਤਰਾ ਨਹੀਂ ਕਰ ਸਕਦਾ ਤਾਂ ਸਾਨੂੰ ਬ੍ਰਾਹਮਣਾਂ ਨੂੰ ਪੁੰਨਦਾਨ ਕਰ, ਅਸੀਂ ਪਾਪ ਲਾਵਾਂਗੇ ਮੰਤਰ ਪੜ੍ਹ ਕੇ। ਉਹਨੇ ਕਿਹਾ ਜੀ ਮੈਂ ਤਾਂ ਰੋਜ਼ ਰੋਜ਼ ਤਾਂ ਕਮਾ ਕੇ ਲਿਆਉਂਦਾ, ਉਹਨਾਂ ਰੋਜ਼ ਖਾ ਲੈਂਦੇ ਹਾਂ, ਮੇਰਾ ਪਰਿਵਾਰ, ਇਸ ਕਰਕੇ ਤੁਹਾਨੂੰ ਦਾਨ ਵੀ ਨਹੀਂ ਦੇ ਸਕਦਾ। ਫਿਰ ਕਹਿਣ ਲੱਗੇ ਚੰਗਾ ਤੂੰ ਹੁਣ ਇਉਂ ਕਰ, ਹੁਣ ਨਾ ਤਾਂ ਪਾਣੀ ਪੀ ਨਾ ਅੰਨ ਖਾਈ। ਜਿਵੇਂ ਵੱਛੀ ਪਿਆਸੀ ਮਰੀ ਹੈ ਨਾ, ਤੇ ਤੂੰ ਹੁਣ ਕੁਛ ਦਿਨ ਐਕਣ ਪਿਆਸਾ ਰਹਿ, ਸੱਤ ਅੱਠ ਦਿਨ। ਉਹ ਜਦੋਂ ਪੰਡਿਤਾਂ ਨੇ ਸਾਸ ਜੀ ਉਹਨੂੰ ਬੜਾ ਸਤਾਇਆ, ਘਰੋਂ ਬਾਹਰ ਨਿਕਲ ਕੇ ਤੁਰ ਪਿਆ, ਨਾਲ ਹੀ ਬ੍ਰਾਹਮਣ ਵੀ ਤੈਨੂੰ ਪਾਣੀ ਨਹੀਂ ਪੀਣ ਦੇਣਾ, ਅੰਨ ਨਹੀਂ ਖਾਣ ਦੇਣਾ, ਆਖਿਰ ਭੁੱਖਾ ਪਿਆ ਹੋਇਆ। ਸੱਤ ਦਿਨ ਲੰਘ ਗਏ, ਉਸ ਨੂੰ ਉਹ ਫੁੜਕ ਕੇ ਡਿੱਗ ਪਿਆ ਨਾਮਦੇਵ ਦੇ ਬੂਹੇ ਦੇ ਅੱਗੇ, ਵਿਆਕੁਲ ਹੋ ਕੇ ਡਿੱਗ ਪਿਆ। ਨਾਮਦੇਵ ਜੀ ਨੇ ਖੜਕਾ ਸੁਣਿਆ, ਬਾਹਰ ਆਏ, ਕਹਿੰਦੇ ਵੀ ਉਹਨੇ ਦੇਖਿਆ ਅੱਧਾ ਕਾ ਬੇਹੋਸ਼ ਜਿਹਾ ਹੋਇਆ ਪਿਆ, ਭੁੱਖ ਦਾ ਸਤਾਇਆ ਹੋਇਆ ਪਿਆਸ ਦਾ, ਵਿਆਕੁਲ ਹੋਇਆ ਡਿੱਗਿਆ ਪਾਣੀ। ਨਾਮਦੇਵ ਜੀ ਆ ਕੇ ਉਹਦੇ ਮੂੰਹ ਦੇ ਵਿੱਚ ਚੁੱਕ ਕੇ ਪਹਿਲਾਂ ਅੰਦਰ ਲੈ ਕੇ ਗਏ, ਉਹਦੇ ਮੂੰਹ 'ਚ ਪਾਣੀ ਪਾਇਆ, ਅਤੇ ਉਹਨੂੰ ਹੋਸ਼ ਹਵਾਸ ਹੀ ਆਈ। ਬੜਾ ਕਹਿੰਦੇ ਵੀ ਬੇਚੈਨ ਦਿਸਦਾ, ਕੀ ਹੋ ਗਿਆ ਤੈਨੂੰ, ਕੀ ਵਿਸਤਾ? ਕਹਿੰਦਾ ਜੀ ਸੱਤ ਦਿਨ ਹੋ ਗਏ ਪਾਣੀ ਵੀ ਨਹੀਂ ਪੀਤਾ, ਨਾ ਰੋਟੀ ਖਾਧੀ। ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਜੀ ਆਹ ਕਾਰਨ ਹੋਇਆ, ਵੱਛੀ ਮਰ ਗਈ ਸੀ, ਇਹ ਬ੍ਰਾਹਮਣਾਂ ਨੇ ਮੈਨੂੰ ਬੜਾ ਸਤਾਇਆ, ਔਰ ਚਾਰ ਸਵੇਰੇ ਮੈਨੂੰ ਤੋਰੀ ਫਿਰਦੇ ਰਹੇ, ਬਾਜ਼ਾਰ ਦੇ ਵਿੱਚ ਤੋਰੀ ਫਿਰਦੇ ਰਹੇ, ਅਖੀਰ ਨੂੰ ਵਿਆਕੁਲ ਹੋ ਕੇ ਤੁਹਾਡੇ ਬੂਹੇ 'ਤੇ ਡਿੱਗੇ ਹੀ ਪਿਆ, ਹੁਣ ਭੱਜ ਗਏ, ਮੈਨੂੰ ਛੱਡ ਕੇ ਵੀ ਕਿਤੇ ਮਰਨਾ ਜਾਵੇ, ਨਹੀਂ ਮੇਰਾ ਖੜਾ ਨਹੀਂ ਛੱਡਿਆ ਇਹਨਾਂ ਨੇ ਉਹਨਾਂ 'ਚ। ਭਗਤ ਨਾਮਦੇਵ ਜੀ ਕਹਿਣ ਲੱਗੇ ਅੱਛਾ, ਅਤੇ ਕੀ ਕਹਿੰਦੇ ਸੀ? ਉਹ ਕਹਿੰਦਾ ਕਹਿੰਦੇ ਸੀ ਪਹਿਲਾਂ ਤੀਰਥ ਯਾਤਰਾ, ਮੈਂ ਜਾ ਨਹੀਂ ਸੀ ਸਕਦਾ, ਫਿਰ ਕਹਿੰਦੇ ਸਾਨੂੰ ਬ੍ਰਾਹਮਣਾਂ ਨੂੰ ਦਾਨ ਦੇ, ਮੈਂ ਦਾਨ ਨਹੀਂ ਸੀ ਦੇ ਸਕਦਾ, ਕਹਿੰਦੇ ਕੁਛ ਵੀ ਨਹੀਂ ਕਰਨ ਦੀ ਲੋੜ, ਬ੍ਰਹਮ ਹੱਤਿਆ ਲੱਗ ਜੂ ਤੇਰੀ। ਕਹਿੰਦੇ ਜੀ ਕਿਵੇਂ? ਕਹਿੰਦੇ ਚੱਲ ਤੂੰ ਪ੍ਰਸ਼ਾਦਾ ਪਾਣੀ ਛਕ। ਪ੍ਰਸ਼ਾਦਾ ਉਹਨੂੰ ਪ੍ਰਸ਼ਾਦਾ ਛਕਾਉਣ ਤੋਂ ਪਹਿਲਾਂ ਕਹਿੰਦੇ ਕਹਿ ਰਾਮ ਰਾਮ। ਕਹਿੰਦਾ ਜੀ ਰਾਮ ਰਾਮ। ਕਹਿੰਦੇ ਜਾ ਲੈ ਗਿਆ ਤੇਰਾ ਪਾਪ, ਖਾ ਲੈ ਰੋਟੀ। ਉਹਨੇ ਪ੍ਰਸ਼ਾਦਾ ਛਕ ਲਿਆ, ਆਤਮ ਸ਼ਾਂਤੀ ਆ ਗਈ। ਜਦੋਂ ਪੰਡਿਤਾਂ ਨੂੰ ਪਤਾ ਲੱਗਿਆ, ਇਕੱਠੇ ਹੋ ਕੇ ਲੱਗ ਗਏ ਕਾਂਵਾਂ ਰੌਲੀ ਪਾਉਣ। ਕਹਿੰਦੇ ਨਾਮਦੇਵ ਉਹੀ ਛਿੰਬਾ ਹੀ ਰਿਹਾ ਨਾ ਤੂੰ, ਗਊ ਹੱਤਿਆ ਕਰਨ ਵਾਲੇ ਨੂੰ ਪਾਪੀ ਨੂੰ ਕਹਿੰਦੇ ਤੂੰ ਰੋਟੀ ਖਵਾ ਦਿੱਤੀ, ਪ੍ਰਾਸ਼ਚਿਤ ਨਹੀਂ ਕਰਾਇਆ ਕੋਈ, ਅੰਨ ਪਾਣੀ ਦੇ ਦਿੱਤਾ, ਇਸ ਤਰ੍ਹਾਂ ਹੀ ਤੈਂ ਇਹ ਇਸ ਤਰ੍ਹਾਂ ਪਾਪ ਨਹੀਂ ਦੂਰ ਹੋ ਗਿਆ ਇਹਦਾ। ਉਹ ਜਾਤ ਮਾਨੀ ਪੰਡਿਤਾਂ ਨੂੰ ਇਕੱਠੇ ਹੋ ਕੇ ਜਿਹੜੇ ਨਾਮਦੇਵ ਦੇ ਘਰ ਚਰਚਾ ਕਰਨ ਵਾਸਤੇ ਪੁੱਜੇ ਸੀ, ਨਾਮਦੇਵ ਜੀ ਨੇ ਉਹਨਾਂ ਨੂੰ ਅਤੇ ਇਸ ਤਰ੍ਹਾਂ ਦੇ ਕਹਿਣ ਲੱਗੇ, ਭਾਈ ਰਾਮ ਦਾ ਨਾਮ ਜਪਾ ਕੇ ਪਾਪ ਲਾਇਆ ਮੈਂ ਇਹਦਾ, ਉਹ ਪਾਪੀ ਪਾਸੋਂ ਏਕਾਦਸ਼ੀ ਦਾ ਤੁਸੀਂ ਕਹਿੰਦੇ ਵਰਤ ਨਹੀਂ ਰਖਾਇਆ, ਨਾ ਗੰਗਾ ਤੀਰਥਾਂ ਉੱਤੇ ਭੇਜਿਆ, ਨਾ ਉਹਨੂੰ ਪੁੰਨਦਾਨ ਕਰਵਾਇਆ, ਇਹ ਕਿਵੇਂ ਸ਼ੁੱਧ ਹੋ ਗਿਆ? ਗਊ ਹੱਤਿਆ ਦਾ ਪਾਪ ਕਿਵੇਂ ਦੂਰ ਹੋ ਗਿਆ? ਨਾਮਦੇਵ ਜੀ ਕਹਿੰਦੇ ਹਾਂ ਹੋ ਗਿਆ। ਕਿਸ ਤਰ੍ਹਾਂ ਹੋ ਗਿਆ? ਗੱਲਾਂ ਨਾਲ ਹੋ ਗਿਆ? ਕਹਿੰਦੇ ਨਹੀਂ, ਸਭ ਤੋਂ ਵੱਡਾ ਪੁੰਨਦਾਨ ਮੈਂ ਕਰਾਤਾ ਇਹਦੇ ਕੋਲੋਂ। ਇਹ ਵੀ ਕਿਹਾ ਜਾਂਦਾ ਵੀ ਪੰਡਿਤ ਨੇ ਕਿਹਾ ਸੀ ਨਾਮਦੇਵ ਤੂੰ ਪਰਮੇਸ਼ੁਰ ਨੂੰ ਜਾਣ ਲਿਆ ਤਾਂ ਤੈਨੂੰ ਕੀ ਲਾਭ ਪ੍ਰਾਪਤ ਹੋਇਆ, ਕਿਉਂਕਿ ਤੂੰ ਸ਼ੂਦਰ ਪ੍ਰੇਮ ਦਾ ਕਲੰਕ ਤਾਂ ਨਹੀਂ ਤੈਨੂੰ, ਇਹ ਤਾਂ ਰਹੂਗਾ ਹੀ ਨਾ ਵੀ ਤੂੰ ਸ਼ੂਦਰ ਹੈ, ਉਹ ਦੂਰ ਨਹੀਂ ਹੋਇਆ। ਇਹ ਸੁਣ ਕੇ ਭਗਤ ਜੀ ਅੱਗੇ ਫਿਰ ਸ਼ਬਦ ਉਚਾਰਨ ਕੀਤਾ ਹੈ,
ਕੌਣ ਕੋ ਕਲੰਕ ਰਹਿਓ,
ਤੇ ਕਿਹੜਾ ਕਲੰਕ ਹੈ ਜਿਹੜਾ ਰਹਿ ਗਿਆ ਹੈ,
ਰਾਮ ਨਾਮ ਲੇਤ ਹੀ,
ਭਾਈ ਰਾਮ ਪਰਮੇਸ਼ਰ ਦੇ ਨਾਮ ਲੈਣ ਵਾਲੇ ਸਿਮਰਨ ਭਜਨ ਕਰਨ ਵਾਲੇ ਜਿਹੜੇ ਨ, ਕੌਣ ਕਿਸ ਪ੍ਰਕਾਰ ਦਾ ਕਲੰਕ ਦੋਸ਼ ਪਾਪ ਰਹਿਓ ਰਹਿ ਗਿਆ ਹੋਵੇ ਦੱਸੋ, ਨਾ ਲਓ ਕਿਸੇ ਪ੍ਰਕਾਰ ਦਾ ਵੀ ਦੋਸ਼ ਨਹੀਂ ਰਹਿੰਦਾ ਹੈ, ਸਰਬ ਪਾਪ ਵਿਮੁੱਚ ਤੇ, ਸਾਰੇ ਪਾਪ ਲੈਂਦੇ ਆ, ਨਾਮ ਨੂੰ ਲੇਤ ਲੈਂਦੇ ਹੀ ਜਨਮਾਂ ਜਨਮਾਤਰਾਂ ਦੇ ਸਾਰੇ ਪਾਪ ਧੋਤੇ ਜਾਂਦੇ ਹਨ, ਰਾਮ ਨਾਮ ਲੇਤ ਹੀ।
ਪਤਿਤ ਪਵਿੱਤ ਭਏ ਰਾਮ ਕਹਿਤ ਹੀ,
ਰਾਮ ਪਰਮੇਸ਼ਰ ਦਾ ਨਾਮ ਕਹਿਤ ਉਚਾਰਨ ਕਰਨ ਦੇ ਨਾਲ ਅਨੇਕਾਂ ਪਾਪੀ ਅਜਾਮਲ ਪਾਪੀ ਜਗ ਜਾਣੇ, ਉਹਨੂੰ ਸਾਰਾ ਸੰਸਾਰ ਜਾਣਦਾ ਸੀ, ਪਤਿਤ ਅਜਾਮਲ ਪਾਪ ਕਰ ਜਾਏ ਕਲਵਤ ਨਹੀਂ ਦੇ ਰਿਹਾ, ਅਜਾਮਲ ਦਾ ਉਧਾਰ ਹੋਇਆ, ਗਣਕਾਂ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋਤਾ, ਗਣਕਾਂ ਦਾ ਉਧਾਰ ਹੋਇਆ। ਇਸ ਕਰਕੇ ਪਤਿਤ ਪਾਪੀ ਵੀ ਪਵਿੱਤਰ ਭਏ ਹੋ ਗਏ ਹਨ ਅਨੇਕਾਂ, ਇਹ ਕਿਉਂ ਨਹੀਂ ਹੋਏਗਾ? ਸਾਈ ਦੇ ਕੇ ਫਰਮਾਉਂਦੇ ਆ,
ਰਾਮ ਸੰਗ ਨਾਮ ਦੇਵ,
ਪਰਮੇਸ਼ਰ ਦੇ ਨਾਮ ਦੇ ਨਾਲ ਨਿਸ਼ਚਾ ਕਰਨ ਵਾਲੇ ਮੈਂ ਨਾਮਦੇਵ ਨੂੰ,
ਜਨਕ ਪ੍ਰਤਿਗਿਆ ਆਈ,
ਤੇ ਮੈਨੂੰ ਨਾਮਦੇਵ ਨੂੰ, ਮੈਂ ਜਨ ਦਾਸ ਹਾਂ ਪਰਮੇਸ਼ਰ ਦਾ, ਨਾਮ ਸੰਗ ਨਾਮ ਦੀ ਪ੍ਰਤਿਗਿਆ ਪ੍ਰਤੀਤੀ ਆਈ ਹੈ, ਮੇਰੇ ਭਗਤ ਜਨਾਂ ਦੇ ਮਨ ਨੂੰ ਪ੍ਰਤਿਗਿਆ ਦ੍ਰਿੜ ਨਿਸ਼ਚਾ ਆਈ ਆ ਗਿਆ ਹੈ ਕਿ ਪ੍ਰਭੂ ਪਰਮੇਸ਼ਰ ਨੂੰ ਕਹਿਣ ਦੇ ਨਾਲ ਜ਼ਰੂਰ ਕਲੰਕ ਜਿਹੜੇ ਰਹਿਤ ਹੋ ਜਾਈਦਾ ਹੈ।
ਏਕਾਦਸ਼ੀ ਵਰਤ ਰਹਿ,
ਇਹ ਏਕਾਦਸ਼ੀ ਵਰਤ ਜਿਹੜਾ ਆਦਿ ਵੀ ਰਹਿ ਰਹਿ ਚੁੱਕੇ ਹਨ, ਭਾਵ ਏਕਾਦਸ਼ੀ ਦੇ ਵਰਤ ਰੱਖਣ ਦੀ ਕੁਝ ਵੀ ਜ਼ਰੂਰਤ ਨਹੀਂ ਰਹੀ ਹੈ ਹੁਣ।
ਕਾਹੇ ਕਉ ਤੀਰਥ ਜਾਈ,
ਕਿਸ ਵਾਸਤੇ
ਕੌ ਪਦਾਰਥ ਹੈ ਵਾਸਤੇ, ਕਾਹੇ ਵਾਸਤੇ, ਕਿਸ ਵਾਸਤੇ, ਤੀਰਥਾਂ ਦੇ ਇਸ਼ਨਾਨ ਕਰਨ ਲਈ ਜਾਈ, ਇਹ ਕਿਵੇਂ ਬਿੰਦੀਆਂ ਨਾਲ ਪਾਈ, ਜਾਈ ਕਿਸ ਪ੍ਰਕਾਰ ਕਰਕੇ ਜਾਈ। ਇਕਾਦਸ਼ੀ ਵਰਤ ਰਹੇ ਤੇ ਇਕਾਦਸ਼ੀ ਦੇ ਵਰਤਾਂ ਵੱਲੋਂ ਰਹਿ ਗਏ ਹਾਂ, ਹੁਣ ਕਿਸ ਵਾਸਤੇ ਅਸੀਂ ਤੀਰਥਾਂ ਤੇ ਕਾਹੇ ਕੋ ਬੋਲੋ ਜੀ।
ਕਾਹੇ ਕੋ ਤੀਰਥ ਜਾਈ,
ਤੇ ਕਿਸ ਵਾਸਤੇ ਤੀਰਥਾਂ ਇਸ਼ਨਾਨ ਕਰਨ ਲਈ ਜਾਈ, ਜਾਣਾ ਕਰੀਏ, ਤੀਰਥਾਂ ਉੱਤੇ ਜਾਣ ਦੀ ਕੋਈ ਜ਼ਰੂਰਤ ਨਹੀਂ। ਪੰਜੇ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਪੰਜ ਤੇ ਪੰਜ ਦਸ ਹੋ ਗਏ, ਤੇ ਫਿਰ ਏਕਾਦਸ਼ੀ ਹੁੰਦਾ, ਦਸ ਦੇ ਉੱਤੇ ਏਕਾ ਲੱਗੇ, ਏਕਾਦਸ਼ੀ ਉਸ ਨੂੰ ਕਹਿੰਦੇ, ਗਿਆਰਵੀਂ ਥਿੱਤ ਨੂੰ, ਤੇ ਗਿਆਰਵਾਂ ਮਨ, ਤੇ ਮਨ ਇਹ ਵਿਸ਼ਿਆਂ ਵੱਲੋਂ ਨਿਰਲੇਪ ਰਹੇ ਰਹਿਣ ਰੂਪ, ਇਹ ਏਕਾਦਸ਼ੀ ਦਾ ਸਹੀ ਵਰਤ ਹੈ। ਜੇ ਇਹ ਰੱਖ ਲਿਆ, ਕਾਹੇ ਕਿਸ ਵਾਸਤੇ ਤੀਰਥਾਂ ਦੇ ਜਾਣ ਦੀ ਕੀ ਲੋੜ ਹੈ। ਏਕਾਦਸ਼ੀ ਏਕ ਆਦਸ਼ੀ, ਏਕਾਦਸ਼ੀ ਦਾ ਅਰਥ ਹੈ ਏਕ, ਇੱਕ ਪਰਮੇਸ਼ਰ ਹੀ ਸਾਰਿਆਂ ਦਾ ਆਦਿ ਸ਼ੁਰੂ ਵਿੱਚ ਮੁੱਢ ਰੂਪ ਵਿੱਚ ਹੈ, ਅੱਗੇ ਨੂੰ ਹੋਵੇਗਾ, ਹੁਣ ਹੈ, ਪਿੱਛੇ ਸੀ, ਅੱਗੇ ਨੂੰ ਹੋਏਗਾ, ਤੇ ਇਸ ਕਰਕੇ ਫਿਰ ਤੇ ਉਸ ਦੇ ਨਾਮ ਵਿੱਚ ਹਰ ਵਕਤ ਬਹੁਤ ਬਿਰਤ ਜਿਹੜੀ ਹੈ ਉਹ ਬਰਤ ਵਰਤਦਾ ਰਹੇ, ਉਸ ਨੂੰ ਕਿਸ ਵਾਸਤੇ ਤੀਰਥਾਂ ਤੇ ਜਾਣ ਦੀ ਲੋੜ ਹੈ। ਉਸ ਪੁਰਖ ਉਹ ਪੁਰਖ ਮੁਕਤ ਹੋ ਜਾਂਦਾ ਹੈ, ਮੁਕਤ ਰੂਪ ਹੈ।
ਭਨਤ ਨਾਮ ਦੇਵ ਸੁਕ੍ਰਿਤ ਸੁਮਤ ਭਈ,
ਭਗਤ ਨਾਮ ਦੇਵ ਜੀ ਭਨਤ ਉਚਾਰਨ ਕਰਦੇ ਹੈ ਕਿ ਜਿੰਨੇ ਸੁਕ੍ਰਿਤ ਪੁੰਨ ਦਾਨ ਕਰਨੇ, ਸੁਮਤ ਸ੍ਰੇਸ਼ਟ ਮਤ ਵਾਲੇ, ਕਹਿੰਦੇ ਵਿਆਸ ਆਦਿ ਮਹਾਤਮਾ ਪਏ ਹੋਏ। ਭਨਤ ਨਾਮ ਦੇਵ, ਨਾਮ ਦੇਵ ਜੀ ਭਨਤ ਉਚਾਰਨ ਕਰਦੇ ਕਥਨ ਕਰਦੇ ਹੈ, ਸੁਕ੍ਰਿਤ ਸੁਮਤ ਪਏ, ਉਹ ਕੀ ਕਥਨ ਕਰਦੇ ਆ, ਜਿਨ੍ਹੇ ਸੁਕ੍ਰਿਤ ਪੁੰਨ ਦਾਨ ਕਰਕੇ ਜਾਂ ਸਮੁੱਤ ਸ੍ਰੇਸ਼ਟ ਮਤ ਵਾਲੇ ਵਿਆਸ ਆਦਿਕ ਮਹਾਤਮਾ ਪਏ ਹੋਏ ਹਨ।
ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ,
ਇਹਨਾਂ ਦੇ ਵਿੱਚੋਂ ਗੁਰਮਤ ਗੁਰ ਸਿੱਖਿਆ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਨੂੰ ਕਹਿ ਆਖ ਭਾਵ ਸਿਮਰ ਕੇ, ਕੋ ਕੋ ਇਹਨੂੰ ਕੋ ਕੋ ਨਾ ਬਣਾ ਦਿਓ ਭਾਈ, ਕੋ ਕੋ ਕੱਕੇ ਦੋਨੇ ਅਲੱਗ ਬੋਲਣੇ, ਕੋ ਕੋ ਕੌਣ ਕੌਣ, ਤੇ ਕਹਿੰਦੇ ਨਾ ਬੈਕੁੰਠ ਗਏ, ਨਹੀਂ ਬੈਕੁੰਠ ਗਏ ਦੱਸੋ, ਕਹਿੰਦੇ ਕਿਹੜੇ ਕਿਹੜੇ ਨਹੀਂ ਗਏ, ਸਾਰੇ ਗਏ ਹੈ। ਗੁਰਸਿੱਖਿਆ ਦੁਆਰਾ ਪ੍ਰਵੇਸ਼ ਦਾ ਨਾਮ ਕਹਿ ਕੇ ਕੋ ਕੋ ਕਾਗ ਸੁੱਟ ਆਦਿਕ ਵੀ ਸਾਰੇ ਬੈਕੁੰਠ ਵੀ ਚਲੇ ਗਏ ਹਨ।
ਤੀਨ ਛੰਦੇ ਖੇਲ ਆਛੈ,
ਹੁਣ ਭਗਤ ਨਾਮਦੇਵ ਜੀ ਸੰਸਾਰ ਦੇ ਵਿੱਚ ਕਹਿੰਦੇ ਤਿੰਨ ਪ੍ਰਕਾਰ ਦਾ ਜਿਹੜਾ ਖੇਲ ਹੈ ਉਹ ਵਰਣਨ ਕਰਦੇ ਨੇ ਪਰਮਾਤਮਾ ਦਾ, ਗੂੜ ਭਾਵ ਦੇ ਵਿੱਚ ਹੈ ਇਹ ਅਰਥ ਇਸ ਦੇ ਥੋੜੇ ਜਿਹੇ, ਤੇ ਉਚਾਰਨ ਦੇ ਵਿੱਚ ਵੀ ਮਿਹਨਤ ਕਰਨ ਦੀ ਲੋੜ ਹੈ ਭਾਈ ਜਿਹੜੇ ਤੁਸੀਂ ਸੰਥਾ ਲੈ ਰਹੇ ਹੋ। ਤੀਨ ਛੰਦੇ ਖੇਲ ਅੱਛ ਹੈ, ਸੰਸਾਰ ਤਿੰਨ ਪ੍ਰਕਾਰ ਦਾ ਰਾਜ ਸੀ, ਤਾਮ ਸੀ, ਸ਼ਾਂਤ ਕੀ, ਅੱਛਾ ਅੱਛਾ ਖੇਲ ਹੋ ਰਿਹਾ ਹੈ, ਕਿਉਂਕਿ ਇਹਨਾਂ ਤਿੰਨਾਂ ਤੋਂ ਸੰਸਾਰੀ ਜੀਵਾਂ ਦੀ ਉਤਪਤੀ ਹੋਈ ਹੈ। ਜਾਂ ਫਿਰ ਤੀਨ ਛੰਦੇ ਖੇਲ ਅੱਛਾ, ਕਰਮ ਉਪਾਸਨਾ ਗਿਆਨ, ਇਹਨਾਂ ਤਿੰਨਾਂ ਛੰਦੇ ਭਾਗਾਂ ਦਾ ਸੁੰਦਰ ਖੇਲ ਹੈ। ਤੀਨ ਛੰਦੇ ਖੇਲ ਅੱਛਾ, ਵੇਦ ਤਿੰਨ ਪ੍ਰਕਾਰ ਦਾ ਕਰਮ ਉਪਾਸਨਾ ਗਿਆਨ ਦਾ ਸ੍ਰੇਸ਼ਟ ਖੇਲ ਹੈ ਵੇਦ ਦੇ ਅੰਦਰ। ਤੀਨ ਛੰਦੇ ਖੇਲ ਅੱਛਾ, ਭਗਤ ਨਾਮ ਦੇ ਜੀ ਕਥਨ ਕਰਦੇ ਨੇ ਕਿ ਹੁਣ ਅਸੀਂ ਇਸ ਸ਼ਬਦ ਦੇ ਵਿੱਚ ਤਿੰਨ ਪ੍ਰਕਾਰ ਦੇ ਛੰਦੇ ਛੰਦਾਂ ਦਾ ਅੱਛਾ ਸੁੰਦਰ ਖੇਲ ਖੇਡ ਦੱਸਦੇ ਹਾਂ, ਅਸਤਾਈ ਦੇ ਕੇ ਫਰਮਾਉਂਦੇ ਆ।
ਕੁੰਭਾਰ ਕੀ ਘਰ ਹਾਂਡੀ ਆਛੈ,
ਜਿਹੜਾ ਕੁੰਭਾਰ ਘੁਮਿਆਰ ਹੈ ਨਾ ਜਿਹੜਾ, ਉਹਦੇ ਘਰ ਗ੍ਰਹਿ ਦੇ ਵਿੱਚ ਹਾਂਡੀ, ਮਿੱਟੀ ਦੀ ਤੌੜੀ, ਮਿੱਟੀ ਦੇ ਭਾਂਡੇ, ਇਹ ਉਹਦੇ ਘਰ ਦੇ ਵਿੱਚ ਨਾ ਅੱਛਾ ਚੰਗੇ ਲੱਗਦੇ ਨੇ, ਘਰ ਭਰਿਆ ਪਿਆ ਹੋਵੇ ਭਾਂਡਿਆਂ ਦੇ ਨਾਲ ਤਾਂ ਘੁਮਿਆਰ ਦੀ ਕੀਮਤ ਹੈ, ਚੰਗੇ ਲੱਗਦੇ ਨੇ। ਘੁਮਿਆਰ ਦਾ ਘਰ ਮਿੱਟੀ ਦੇ ਭਾਂਡਿਆਂ ਨਾਲ ਸਜਿਆ ਹੋਵੇ ਉਹ ਚੰਗਾ ਹੈ।
ਰਾਜਾ ਕੀ ਘਰ ਸਾਂਡੀ ਗੋ,
ਰਾਜਾ ਨਾਮ ਹੈ ਬਾਦਸ਼ਾਹ, ਬਾਦਸ਼ਾਹ ਦੇ ਘਰ ਗ੍ਰਹਿ ਦੇ ਵਿੱਚ ਸਾਂਡੀ ਨਾਮ ਹਸਤਨੀ, ਹਾਥੀ ਆਦਿਕਾਂ ਵਾਲੀ ਸੈਨਾ ਹੋਵੇ, ਜਾਂ ਰਾਜਨੀਤੀ ਦੀ ਜਿਹੜੀ ਸਾਂਡੀ ਵਿਦਿਆ ਹੈ ਗੋ ਉਹਦਾ ਕਥਨ ਹੋਵੇ, ਰਾਜਿਆਂ ਦੇ ਘਰ ਇਹ ਸਜਦੀ ਹੈ ਵਿਦਿਆ।
ਬਾਮਨ ਕੀ ਘਰ ਰਾਂਡੀ ਆਛੈ,
ਜਿਹੜੇ ਬਾਮਨ ਬ੍ਰਾਹਮਣ ਨੇ ਜਿਹੜੇ ਉਹਨਾਂ ਦੇ ਘਰ ਰਾਂਡੀ ਰੰਡੀਆਂ ਇਸਤਰੀਆਂ ਆਛੇ ਚੰਗੀਆਂ ਹਨ, ਕਿਉਂ ਸੁਣਨ ਵਾਸਤੇ ਲੱਗਦੇ ਵੀ ਇਹ ਕਿਵੇਂ ਚੰਗੀਆਂ ਹੁੰਦੀਆਂ ਉਹ ਦੱਸਦੇ ਆ, ਕਿਉਂਕਿ ਉਹਨਾਂ ਨੂੰ ਲੋਕ ਵਿਧਵਾ ਬ੍ਰਾਹਮਣੀ ਜਿਹੜੀ ਹੈ ਨਾ ਬ੍ਰਾਹਮਣੀ ਜਾਣ ਕੇ ਨਿਉਂਦੇ ਬੜੇ ਖਵਾਉਂਦੇ ਆ, ਇਹ ਬ੍ਰਾਹਮਣ ਦੇ ਘਰ ਰਾਂਡੀ ਇਸਤਰੀ ਚੰਗੀ ਤਾਂ ਮੰਨੀ ਹੈ, ਕਿਉਂਕਿ ਰੰਡੇ ਬ੍ਰਾਹਮਣ ਨੂੰ ਜਿਹੜਾ ਨਾ ਵੀ ਰੰਡੀ ਇਸਤਰੀ ਦੀ ਤਾਂ ਪੂਜਾ ਹੁੰਦੀ ਹੈ, ਜੇ ਬ੍ਰਾਹਮਣ ਰੰਡਾ ਹੋ ਜਾਵੇ ਉਹਨੂੰ ਕੋਈ ਦਾਨ ਨਹੀਂ ਦਿੰਦਾ, ਕਹਿੰਦੇ ਰੰਡਾ ਬ੍ਰਾਹਮਣ ਹੈ ਤਾਂ ਦਾਨ ਨਹੀਂ ਲੱਗਣਾ। ਇਸ ਕਰਕੇ ਤਾਂ ਰੰਡੀ ਬ੍ਰਾਹਮਣੀ ਚੰਗੀ ਹੈ, ਬ੍ਰਾਹਮਣ ਨਹੀਂ ਚੰਗਾ ਮੰਨਿਆ। ਇਸ ਕਰਕੇ ਬਾਮਨ ਬ੍ਰਾਹਮਣਾਂ ਦੇ ਘਰ ਰਾਂਡੀ ਜਿਹੜੀ ਪੱਤਰੀ ਚੰਗੀ ਮੰਨੀ ਹੈ, ਜਾਂ ਫਿਰ ਭਾਈ ਬ੍ਰਹਮ ਵਿਦਿਆ ਅੱਛੀ ਮੰਨੀ ਹੈ, ਬ੍ਰਾਹਮਣ ਦੇ ਘਰ ਪੱਤਰੀ ਜਾਂ ਬ੍ਰਹਮ ਵਿਦਿਆ ਹੋਵੇ ਇਹ ਸੋਭਦੀ ਹੈ। ਤੇ ਅੱਗੇ ਫਿਰ ਦੱਸਦੇ ਤਿੰਨਾਂ ਦਾ ਹੁਣ ਜੋੜ ਕਰਕੇ ਦੱਸਦੇ ਹਨ,
ਰਾਂਡੀ ਸਾਂਡੀ ਹਾਂਡੀ ਗੋ।
ਪਿਛਲੀ ਫਿਰ ਇਸ ਤਰ੍ਹਾਂ ਜੋੜ ਕਰਦਾ, ਰਾਂਡੀ ਸਾਂਡੀ ਹਾਂਡੀ ਗੋ। ਇਹ ਤਿੰਨਾਂ ਦਾ ਦ੍ਰਿਸ਼ਟਾਂਤ ਹੋਣ ਵੀ ਰਾਂਡੀ ਰੰਡੀ ਇਸਤਰੀ, ਪੱਤਰੀ ਜਾਂ ਬ੍ਰਹਮ ਵਿਦਿਆ ਬ੍ਰਾਹਮਣ ਦੇ ਘਰ, ਸਾਂਡੀ ਹੱਥਣੀ ਜਾਂ ਰਾਜਨੀਤੀ ਇਹ ਫੌਜ ਰਾਜਾਂ ਦੇ ਘਰ, ਹਾਂਡੀ ਮਿੱਟੀ ਦੀ ਤੌੜੀ ਜਾਂ ਭਾਂਡੇ ਘੁਮਿਆਰ ਦੇ ਘਰ, ਇਹ ਸੋਭਦੇ ਨੇ। ਇਹ ਚੀਜ਼ਾਂ ਆਪਣੀ ਆਪਣੀ ਜਗ੍ਹਾ ਸੋਭਦੀਆਂ, ਕਥਨ ਕੀਤੀਆਂ, ਗੋ ਨਾਮ ਕਥਨ ਕਰਨ ਦਾ, ਇਹ ਕਥਨ ਕੀਤੀਆਂ ਹਨ।
ਬਾਣੀਏ ਕੇ ਘਰ ਹੀਂਗ ਆਛੈ।
ਬਾਣੀਆਂ ਕੀ ਹੈ? ਇਹ ਸਾਸ ਜੀ ਪੰਸਾਰੀ ਹੈ, ਤੇ ਇਸ ਕਰਕੇ ਇਹਦੇ ਪੰਸਾਰੀ ਦੇ ਘਰ ਕੀ ਚਾਹੀਦਾ? ਦੁਕਾਨਦਾਰ, ਉਹਦੇ ਘਰ ਦੇ ਵਿੱਚ ਸਾਸ ਹੀਂਗ ਹਿੰਗ ਆਦਿ ਇੱਕ ਚੀਜ਼ ਦੇ, ਇਹ ਔਸ਼ਧੀ ਦੇ ਵਿੱਚ ਵੀ ਕੰਮ ਆਉਂਦੀ ਹੈ, ਖਾਣੇ ਦੇ ਵਿੱਚ ਵੀ ਪੈਂਦੀ ਹੈ ਹਿੰਗ। ਇਹਦਾ ਇੱਕ ਦਾ ਨਾਂ ਲੈ ਕੇ ਕਹਿਦਾ, ਜਿਵੇਂ ਹਾਂਡੀ ਤੌੜੀ ਕਹਿਤੀ, ਬਾਕੀ ਦੇ ਭਾਂਡੇ ਵੀ ਤਾਂ ਹੈਗੇ, ਸਾਂਡੀ ਕਹਿਤੀ, ਬਾਕੀ ਘੋੜੇ ਆਦਿ ਵੀ ਤਾਂ ਫੌਜ ਹੈਗੀ, ਇਉਂ ਹੈ। ਤੇ ਇਹ ਔਸ਼ਧੀ ਬਾਜ, ਸੌਦੇ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਉਹਦੇ ਘਰ ਦੇ ਵਿੱਚ ਹੋਣ, ਜਿਹੜਾ ਪੰਸਾਰੀ ਹੈ, ਜੇ ਘਰ ਦੇ ਵਿੱਚ ਉਹਦੇ ਨਾ ਹੋਣ, ਕਾਹਦੀ ਦੁਕਾਨ ਹੈ ਫਿਰ ਉਸਦੇ?
ਪੈਸਰ ਮਾਥੈ ਸੀਂਗ ਗੋ।
ਤੇ ਜਿਵੇਂ ਉਹਦੇ ਘਰ ਏਸੀਆਂ ਲੱਗਦੇ, ਪੈਸਰ, ਪੈਸਰ ਨਾਮ ਝੋਟੇ ਦਾ, ਬੈਂਸਾ ਕਹਿੰਦੇ ਨੇ ਇਹ ਇਲਾਕਿਆਂ ਦੇ ਵਿੱਚ ਵੀ, ਮਹਿੰਸ ਤੇ ਬੈਂਸਾ। ਤੇ ਇਸ ਕਰਕੇ ਸਾਧ ਸਿੰਘ ਜੀ ਮੱਝ ਤੇ ਝੋਟਾ ਪੰਜਾਬ ਦੇ ਵਿੱਚ ਬਹੁਤਾ ਜ਼ਿਆਦਾ ਵਰਦੇ ਹੈ, ਬੈਂਸਰ ਝੋਟੇ ਦਾ ਨਾਂ, ਉਹਦੇ ਮੱਥੇ ਦੇ ਖੁੰਡੇ ਖੁੰਡੇ ਜਿਹਨਾਂ ਸਿੰਘ ਹੋਣ ਮੁੜਵੇਂ, ਆ ਦੇਖਿਆ ਨਾ ਹੁਣ ਕਈ ਸਿੰਘਾਂ ਨੇ ਦਿਖਾਇਆ ਕਿ ਜੀ 8 ਕਰੋੜ ਦਾ ਖੇ ਝੋਟਾ ਇੱਕ ਭਾਈ ਦੇ ਕੋਲ, ਉਹ ਲੈ ਕੇ ਗਿਆ ਜਿੱਥੇ ਕਿਸਾਨ ਮੋਰਚਾ ਲੱਗਿਆ, ਲੋਕ ਨੂੰ ਦੇਖਦੇ ਫਿਰਦੇ ਆ, ਉਹਦੇ ਕੁੰਡੇ ਜਿਹੜੇ ਸਿੰਘ ਨੇ, ਕਹਿੰਦੇ ਜਿਵੇਂ ਸਿੰਘ ਉਹਦੇ ਨੇ, ਉਹ ਸਿੰਘ ਜਿਹੜੇ ਹੋਣ ਸੋਭ ਨਹੀਂ, ਗੋ ਨਾਮ ਕਹੀਦਾ ਕਿ ਹਾਂ ਜੀ ਇਹ ਬੜਾ ਸੋਹਣਾ ਸਿੰਘ ਹੈ, ਕਿਉਂਕਿ ਉਹ ਉਹਨੂੰ ਮਾਲੀ ਵੀ ਕਹਿੰਦੇ ਆ। ਉਹ ਤੋਂ ਹੀ ਅੱਗੇ ਸਾਧ ਸਿੰਘ ਜੀ ਅੱਗੇ ਪੈਦਾਵਾਰ ਵਧਣੀ ਹੈ, ਤਾਂ ਲੋਕਾਂ ਦੇ ਘਰ ਦੁੱਧ ਹੁੰਦਾ, ਕਹਿੰਦੇ ਇਹ ਤਾਂ ਚੰਗਾ ਮੰਨਿਆ ਜੇ ਚੰਗਾ ਨਸਲਦਾਰ ਤੇ ਖੁੰਡੀਆਂ ਸਿੰਘਾਂ ਵਾਲਾ ਹੋਵੇ।
ਦੇਵਲ ਵਧੇ ਲੀਗ ਆਛੈ।
ਦੇਵਲ ਮੰਦਰ, ਦੇਵਲ ਨਾਮ ਹੈ ਮੰਦਰ ਦਾ, ਦੇਵਲ ਦਾ ਵੀ ਦਹਾੜੀ ਆਉਂਦਾ ਨਾ, ਭਾਵ ਦੇਵ ਅਸਥਾਨ ਮੱਧੇ ਵਿੱਚ, ਲਿੰਗ ਨਾਮ ਹੈ ਸ਼ਿਵਲਿੰਗ ਦੀ ਮੂਰਤੀ ਹੋਵੇ, ਤਾਂ ਹੀ ਮੰਦਰ ਅੱਛੇ ਚੰਗਾ ਲੱਗਦਾ। ਜੇ ਉਹ ਹੋਵੇ ਨਾ, ਕਹਿੰਦੇ ਕਾਹਦਾ ਮੰਦਰ, ਇੱਥੇ ਤਾਂ ਹੈ ਹੀ ਨਹੀਂ, ਸ਼ਿਵ ਦੇ ਚਿੰਨ੍ਹ ਨਹੀਂ ਹੈ, ਸਜਦਾ ਹੈ ਉਹਦੇ ਨਾਲੇ ਸਜਦਾ ਹੈ।
ਲੀਗ ਸੀਗ ਹੀਗ ਗੋ।
ਜਿਵੇਂ ਲੀਗ ਸ਼ਿਵਲਿੰਗ, ਸ਼ਿਵ ਮੰਦਰ ਵਿੱਚ ਝੋਟੇ ਦੇ ਮੱਥੇ ਦੇ ਉੱਤੇ ਕੁੰਡੇ ਸੀਂਗ ਸਿੰਘ, ਪੰਸਾਰੀ ਦੇ ਘਰ ਦੇ ਵਿੱਚ ਹੀਂਗ ਹਿੰਗ ਆਦਿ ਹੋਰ ਸਾਰੀਆਂ ਵਸਤੂਆਂ ਗੋ ਕਥਨ ਕਰੀਦੀਆਂ ਹੈ।
ਤੇਲੀ ਕਾ ਘਰ ਤੇਲ ਆਛੈ।
ਜਿਵੇਂ ਤੇਲੀ, ਤੇਲ ਭਾਵ ਤੇਲ ਕੱਢਣ ਵਾਲੇ ਪੁਰਖ ਦੇ ਘਰ ਦੇ ਵਿੱਚ, ਗ੍ਰਹਿ ਦੇ ਵਿੱਚ ਤੇਲ ਹੋਵੇ ਤਾਂ ਉਹਦਾ ਘਰ ਅੱਛੇ ਚੰਗਾ ਲੱਗਦਾ, ਜੇ ਤੇਲ ਹੀ ਨਹੀਂ ਹੈ ਤੇਲੀ ਕਾਹਦਾ, ਫਿਰ ਉਹਦਾ ਘਰ ਸਜਦਾ ਤੇਲੀ ਦਾ, ਤੇਲੀ ਕੀ ਕਰ, ਤੇਲ ਅੱਛਾ ਚੰਗਾ ਲੱਗਦਾ ਹੈ।
ਜੰਗਲ ਮੱਧੇ ਬੇਲ ਗੋ।
ਜੰਗਲ ਬਣ ਦੇ ਵਿੱਚ, ਉਜਾੜ ਦੇ ਵਿੱਚ, ਮੱਧੇ ਵਿੱਚ ਬੇਲ ਬੇਲਾਂ ਹੋਣ, ਜਾਂ ਜੰਗਲ ਸੋਹਣੀ ਗੋ ਕਥਨ ਕਰੀਦਾ ਵੀ, ਦੇਖੋ ਜੀ ਕਿੰਨੀਆਂ ਸੋਹਣੀਆਂ ਬੇਲਾਂ ਨੇ, ਫੁੱਲ ਲੱਗੇ ਨੇ, ਫਲ ਲੱਗੇ ਨੇ ਇਤਿਆਦਿਕ।
ਮਾਲੀ ਕੇ ਘਰ ਕੇਲ ਆਛੈ।
ਮਾਲੀ ਨਾਮ ਹੈ ਬਾਗਵਾਨ ਦਾ, ਉਹਦੇ ਬਗੀਚੇ ਵਿੱਚ, ਉਹਦਾ ਬਗੀਚਾ ਰੂਪ ਘਰ ਹੈ, ਉਹਦੇ ਵਿੱਚ ਕੇਲ ਕੇਲੇ ਆਦਿ ਇੱਕ ਦਾ ਨਾਂ ਲੈ, ਤੇ ਬਾਕੀ ਸਾਰੇ ਫਲ ਸਮਝੋ, ਸੰਗਤਰੇ ਹੋਣ, ਕੇਲੇ ਹੋਣ, ਮਾਲਟੇ ਹੋਣ, ਉਹਦੇ ਵਿੱਚ ਸੇਬ ਹੋਣ, ਸਾਰੇ ਇਹ ਬੂਟੇ ਚੰਗੇ ਲੱਗਦੇ ਹੈ, ਉਹਦੇ ਘਰ ਅੱਛਾ ਅੱਛੇ ਲੱਗਦੇ ਹਨ, ਕਿ ਸੋਹਣਾ ਮਾਲੀ ਹੈ ਜੀ, ਇਹਦੇ ਘਰ ਸਾਰੇ ਫਲ ਹੈ।
ਕੇਲ ਬੇਲ ਤੇਲ ਗੋ।
ਕੇਲ ਕੇਲੇ ਮਾਲੀ ਦੇ ਘਰ, ਬੇਲ ਬੇਲਾਂ ਜੰਗਲਾਂ ਦੇ ਵਿੱਚ, ਤੇਲ ਤੇਲੀ ਦੇ ਘਰ, ਸੋਭਨੀਕ ਕਥਨ ਗੋ ਕੀਤੇ ਜਾਂਦੇ ਹਨ ਕਿ ਚੰਗੇ ਹਨ ਇਹ।
ਸੰਤਾਂ ਮੱਧੇ ਗੋਬਿੰਦ ਆਛੈ।
ਤੇ ਇਉਂ ਸੰਤਾਂ ਮਹਾਤਮਾ ਜਨਾਂ ਦੇ ਹਿਰਦੇ ਦੇ ਮੱਧੇ ਵਿੱਚ, ਇਹਨੂੰ ਮਧੇ ਨਾ ਬਣੇ, ਥੋੜਾ ਜਿਹਾ ਮੱਧੇ, ਤੇ ਇਸ ਪ੍ਰਕਾਰ ਸੰਤਾਂ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਵਿੱਚ ਗੋਬਿੰਦ ਪਰਮੇਸ਼ਰ ਦਾ ਨਾਮ ਵਸਦਾ, ਇਹ ਅੱਛਾ ਚੰਗਾ ਲੱਗਦਾ ਹੈ ਜਾਂ ਸੰਤਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਜਪਣਾ ਚੰਗਾ ਲੱਗਦਾ ਹੈ।
ਗੋਕਲ ਮੱਧੇ ਸਿਆਮ ਗੋ,
ਸਿਆਮ ਕ੍ਰਿਸ਼ਨ ਦਾ ਨਾਮ ਹੈ ਜੀ। ਬਾਲਕ ਅਵਸਥਾ ਵਿੱਚ ਗੋਕਲ ਨਗਰੀ ਦੇ ਮੱਧੇ ਵਿੱਚ ਉਹ ਖੇਡਦੇ ਸੱਜਦੇ ਗੋ ਕਥਨ ਕੀਤੇ ਹੈ ਤੇ ਇਸ ਕਰਕੇ ਕ੍ਰਿਸ਼ਨ ਜੀ ਦੇ ਗੋਕਲ ਨਗਰੀ ਵਿੱਚ ਗਊਆਂ ਚਾਰਦੇ ਸੱਜਦੇ ਕਥਨ ਕੀਤੇ ਗਏ ਆ ਗੋ ਨਾਮ ਕਥਨ ਕਰਨ ਦਾ। ਇਸ ਕਰਕੇ ਅੱਗੇ ਦੱਸਦੇ ਹਨ,
ਨਾਮੇ ਮੱਧੇ ਰਾਮ ਆਛੈ।
ਭਗਤ ਨਾਮੇ ਨਾਮਦੇਵ ਜੀ ਫਰਮਾਨ ਕਰਦੇ ਨੇ ਕਿ ਇਸ ਤਰ੍ਹਾਂ ਮੇਰੇ ਹਿਰਦੇ ਦੇ ਮੱਧੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਆਛਾ ਚੰਗਾ ਲੱਗਦਾ ਹੈ। ਜਿਵੇਂ ਇਹ ਚੀਜ਼ਾਂ ਚੰਗੀ ਲੱਗਦੀਆਂ ਹਨ, ਤਿੰਨ ਤਿੰਨ ਚੀਜ਼ਾਂ ਤਿੰਨ ਤਿੰਨ ਇਹ ਛੰਦਾਂ ਦਾ ਖੇਡ ਰਚਨ ਕੇ, ਇਸ ਲਈ ਮੈਂ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਕਿਸੇ ਵੀ ਕਰਮ ਕਾਂਡ ਦਾ ਉਪਦੇਸ਼ ਨਹੀਂ ਦਿੰਦਾ ਹਾਂ। ਇਸ ਕਰਕੇ ਮੇਰੇ ਹਿਰਦੇ ਵਿੱਚ
ਰਾਮ ਸਿਆਮ ਗੋਬਿੰਦ ਗੋ,
ਮੇਰੇ ਹਿਰਦੇ ਚ ਰਾਮ ਰਾਮ ਰਮਿਆ ਹੋਇਆ ਪਰਮੇਸ਼ਰ ਦਾ ਨਾਮ, ਸਿਆਮ ਕ੍ਰਿਸ਼ਨ ਜੀ ਗੋਕਲ ਨਗਰੀ ਵਿੱਚ ਅਤੇ ਗੋਬਿੰਦ ਪਰਮੇਸ਼ਰ ਸੰਤਾਂ ਦੇ ਹਿਰਦਿਆਂ ਵਿੱਚ ਸਜਦਾ ਗੋ ਕਥਨ ਕੀਤਾ ਕਰੀਦਾ। ਇਉਂ ਤਿੰਨ ਛੰਦਾਂ ਦਾ ਅੱਛਾ ਖੇਲ ਬਣਾਇਆ ਹੈ। ਪਹਿਲਾਂ ਭਗਤ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਫਿਰ ਹੁਣ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਹੈ। ਇਉਂ ਮੇਰੇ ਨਾਮ ਦੇ ਹਿਰਦੇ ਪਰਮੇਸ਼ਰ ਦਾ ਨਾਮ ਸਜਦਾ, ਦ੍ਰਿਸ਼ਟਾਂਤ ਦੇ ਕੇ ਵਿਸਾਰ ਸਿੰਘ ਜੀ ਕਥਨ ਕੀਤਾ। ਇਸੇ ਪ੍ਰਕਾਰ ਜੇ
ਤੀਨ ਛੰਦੇ ਖੇਲ ਆਛੈ,
ਤੇ ਤੀਨ ਛੰਦੇ ਛੰਦੇ ਅਤੇ ਛੰਦੋਗ ਉਪਨਿਸ਼ ਹੈ ਸਾਧ ਸਿੰਘ ਜੀ, ਇਹ ਸ਼ਾਮ ਬੇਦ ਦੀ ਛੰਦੋਗ ਉਪਨਿਸ਼ ਹੈ, ਉਪਨਿਸ਼ਦ ਹੈ। ਛੰਦੋਗ ਉਪਨਿਸ਼ ਦੇ ਅੰਦਰ ਤੀਨ ਛੰਦੇ, ਇਹ ਜਿਹਨੀ ਛੰਦੋਗ ਉਪਨਿਸ਼ ਦੇ ਵਿੱਚ ਵੇਦਾਂ ਦਾ ਜਿਹੜਾ ਰੂਪ ਮੰਨੀ ਹੈ ਉਹਦੇ ਵੇਦਾਂ ਦਾ ਸਿਧਾਂਤ ਕਰਮ ਉਪਾਸ਼ਨਾ ਗਿਆਨ ਤਿੰਨ ਭਾਗ ਦਾ ਸੁੰਦਰ ਖੇਲ ਕਥਨ ਕੀਤਾ ਹੋਇਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਕੁੰਭਾਰ ਕੇ ਘਰ ਹਾਂਡੀ ਆਛੈ।
ਹੁਣ ਘੁਮਿਆਰ ਕਿਹੜਾ? ਸਤਿਗੁਰੂ ਰੂਪੀ ਘੁਮਾਰ ਦੇ ਘਰ। ਘੁਮਾਰ ਘੁਮਿਆਰ ਕੌਣ? ਸਤਿਗੁਰੂ ਨੂੰ। ਤੇ ਜਿਵੇਂ ਸਭ ਤੋਂ ਵੱਡਾ ਘੁਮਿਆਰ ਹੈ ਬਰਮਾ, ਤੇ ਇਸ ਤਰ੍ਹਾਂ ਦਾ ਜਾਂ ਪ੍ਰਤੱਖ ਜਿਹੜੇ ਘੁਮਾਰ ਜੀ ਦੇ ਘਰ ਭਾਂਡੇ ਨੇ, ਕਹਿੰਦੇ ਸਤਿਗੁਰੂ ਰੂਪ ਘੁਮਿਆਰ ਦੇ ਸਤਸੰਗਤ ਰੂਪੀ ਘਰ ਵਿੱਚ ਭਗਤੀ ਰੂਪੀ ਹਾਂਡੀ ਤੌੜੀ ਆਛੈ ਭਾਵ ਸੱਜਦੀ ਹੈ। ਭਾਵ ਕੀ ਹੈ? ਗੁਰੂ ਰੂਪ ਘੁਮਿਆਰ ਉਪਦੇਸ਼ ਰੂਪੀ ਚੱਕ ਉੱਤੇ ਰੱਖ ਕੇ ਗਿਆਨ ਆਦਿਕ ਬਰਤਨਾਂ ਨੂੰ ਬਣਾਉਣ ਵਾਲਾ, ਉਹ ਬਣਾਉਣ ਵਾਲਾ ਵੀ ਆਪ ਹੀ ਹੈ। ਤੇ ਜੀਵਾਂ ਦੇ ਹਿਰਦੇ ਰੂਪੀ ਘਰਾਂ ਦੇ ਵਿੱਚ, ਸਤਸੰਗਤ ਰੂਪੀ ਘਰਾਂ ਦੇ ਵਿੱਚ ਭਗਤੀ ਰੂਪੀ ਤੌੜੀ ਨੂੰ ਸਜਾਉਣ ਵਾਲਾ ਹੈ। ਇਸ ਕਰਕੇ
ਰਾਜਾ ਕੇ ਘਰ ਸਾਂਡੀ ਗੋ,
ਰਾਜੇ ਦੀ ਨਿਆਈ ਬ੍ਰਹਮ ਗਿਆਨੀ ਮਹਾਤਮਾ ਜਨਾਂ ਦੇ ਹਿਰਦੇ ਰੂਪੀ ਘਰ ਵਿੱਚ ਜਾਂ ਸਤਸੰਗਤ ਰੂਪੀ ਘਰ ਵਿੱਚ ਬ੍ਰਹਮ ਵਿਦਿਆ ਰੂਪੀ ਸਾਂਡੀ ਸਾਂਢਣੀ ਹਥਨੀ ਦਾ ਹਥਨੀ ਦੀ ਨਿਆਈ ਗੋ ਕਥਨ ਕਰੀਦਾ ਹੈ।
ਬਾਮਨ ਕੀ ਘਰ ਰਾਂਡੀ ਆਛੈ,
ਪੁਰਾਣਕ ਮਤ ਵਾਲੇ ਬਾਮਨ ਪੰਡਤਾਂ ਦੇ ਘਰ ਵਿੱਚ ਜੋਤਿਸ਼ ਦੇ ਤਰੀਕੇ ਅਨੁਸਾਰ ਰਾਂਡੀ ਨਾਮ ਪੱਤਰੀ ਦੇ, ਪੱਤਰੀ ਦੇ ਨਾਲ ਕਾਲ ਦਾ ਗਿਆਨ ਦੱਸਣ ਵਾਲੀ ਪੁਰਾਣਕ ਵਿਦਿਆ ਵੀ ਆਛੇ ਚੰਗੀ ਲੱਗਦੀ ਹੈ, ਸਜਦੀ ਹੈ, ਇਹ ਉਹਨਾਂ ਦੇ ਘਰ ਸਜਦੀ ਹੈ।
ਰਾਂਡੀ ਸਾਂਡੀ ਹਾਂਡੀ ਗੋ,
ਰਾਂਡੀ ਪੱਤਰੀ ਨਾਲ ਕਾਲ ਦਾ ਗਿਆਨ ਦੱਸਣ ਵਾਲੀ ਪੁਰਾਤਨ ਵਿਦਿਆ, ਬ੍ਰਹਮ ਵਿਦਿਆ ਰੂਪੀ ਸਾਂਢੀ ਹਥਨੀ, ਭਗਤੀ ਰੂਪੀ ਤੌੜੀ, ਇਹ ਤਿੰਨੇ ਗੋ ਕਥਨ ਕੀਤੀਆਂ ਹਨ ਅੰਤਰੀ ਭਾਵ ਵਿੱਚ।
ਬਾਣੀਏ ਕੇ ਘਰ ਹੀਂਗ ਆਛੈ,
ਬਾਣੀਏ ਦੀ ਨਿਆਈ ਕੌਣ ਹੈ? ਸਕਾਮੀ ਪੁਰਖ, ਕਾਮਨਾ ਦੇ ਸਹਿਤ ਜਿਹੜੇ ਕਰਮ ਕਰਦੇ ਆ ਉਹਨਾਂ ਦੇ ਘਰ ਹੀਂਗ ਹਿੰਗ ਆਦਿਕ, ਤੇ ਹੀਂਗ ਤੇ ਆਜ ਜਸ ਦੀਆਂ ਸਮੱਗਰੀਆਂ, ਹਿੰਗ ਦੀ ਨਿਆਈ ਜਸ ਦੀਆਂ ਸਮੱਗਰੀਆਂ ਵੀ ਮੇਰੀ ਵਡਿਆਈ ਹੋਵੇ, ਆਛੇ ਸਜਦੀਆਂ ਨੇ। ਸਕਾਮ ਕਰਮਾਂ ਦਾ ਹੰਕਾਰ ਕਰਨ ਵੀ ਹੀਂਗ ਹਿੰਗਣਾ ਕਰਦੇ, ਮੈਂ ਆਹ ਕੀਤਾ, ਮੈਂ ਤੀਰਥ ਇਸ਼ਨਾਨ ਕੀਤਾ, ਮੈਂ ਜਗ ਕੀਤੇ, ਐ ਹਿੰਗਦੇ ਹੈ, ਹਿੰਗਣਾ ਕਰਦੇ ਹੈ। ਅਤੇ ਜੋ ਜਗਿਆਸੂ ਜਨ ਅੱਗੇ ਦੱਸਦੇ ਹਨ,
ਪੈਸਰ ਮਾਥੈ ਸੀਂਗ ਗੋ,
ਜੋ ਜਗਿਆਸੂ ਜਨ ਪੈਸਰ ਪੈ ਦਾ ਸਾਰ ਸਰੋਵਰ ਬਣੇ ਹੋਏ ਹਨ, ਉਹਨਾਂ ਜਗਿਆਸੂਆਂ ਦੇ ਹਿਰਦੇ ਰੂਪੀ ਮੱਥੇ ਦੇ ਵਿੱਚ ਬੈਰਾਗ ਵਿਵੇਕ, ਇਹ ਬੈਰਾਗ ਵਿਵੇਕ ਰੂਪੀ ਦੋ ਸਿੰਘ ਇਹ ਗੋ ਕਥਨ ਕੀਤੇ ਹਨ, ਇਹਦੇ ਨਾਲ ਸਜਾਵਟ ਹੈ ਉਹਨਾਂ ਦੇ।
ਦੇਵਲ ਮੱਧੇ ਲੀਗ ਆਛੈ,
ਤੇ ਹਾਂ ਜੀ ਉਪਾਸ਼ਕ ਲੋਕ ਦੇ ਜਿਹੜੇ ਉਪਾਸ਼ਕ ਲੋਕਾਂ ਦੇ ਸਰੀਰ ਰੂਪੀ ਦੇਵਲ ਮੰਦਰ ਦੇ ਹਿਰਦੇ ਮਧੇ ਉਹਦੇ ਵਿੱਚ ਆਪਣੇ ਇਸ਼ਟ ਦੀ ਮੂਰਤੀ ਦਾ ਧਿਆਨ ਰੂਪੀ ਲਿੰਗ ਚਿੰਨ੍ਹ ਅੰਦਰ ਸਖਿਆਤਾਕਾਰ ਹੋਣਾ ਹੀ ਅੱਛਾ ਅੱਛਾ ਲੱਗਦਾ ਹੈ।
ਲਿੰਗ ਸੀਗ ਹੀਗ ਗੋ
ਲਿੰਗ ਆਪਣੇ ਇਸ਼ਟ ਦੀ ਮੂਰਤੀ ਦਾ ਧਿਆਨ ਸਰੂਪ ਦਾ ਗੁਰ ਕੀ ਮੂਰਤ ਮਨ ਮੈਂ ਧਿਆਨ ਚਿੰਨ ਹਿਰਦੇ ਚ ਵਸਦਾ ਬੈਰਾਗ ਵਿਵੇਕ ਵੀ ਸਿੰਘ ਤੇ ਹਿੰਗ ਆਦਿਕ ਇਹ ਜਿਹੜੀਆਂ ਸਕਾਮੀ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਸਮੱਗਰੀਆਂ ਤੇ ਜਗ ਆਦਿ ਜਿਹੜੀਆਂ ਹਨ ਗੋ ਕਥਨ ਕਰੀਆਂ ਹਨ ਜੇ
ਤੇਲੀ ਕੈ ਘਰ ਤੇਲ ਆਛੈ
ਤੇਲੀ ਦੀ ਨਿਆਈ ਕੌਣ ਹੈ ਭਾਈ ਪ੍ਰੇਮੀ ਪੁਰਖ ਜਿਹੜੇ ਵਾਹਿਗੁਰੂ ਨਾਲ ਪ੍ਰੇਮ ਕਰਦੇ ਹੈ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰੇਮ ਰੂਪੀ ਤੇਲ ਹੀ ਅੱਛੇ ਚੰਗਾ ਲੱਗਦਾ ਹੈ ਸਜਦਾ ਹੈ ਕਿ ਵਾਹਿਗੁਰੂ ਦਾ ਪ੍ਰੇਮ ਹੀ ਕਰਦੇ ਰਹਿਣ ਉਹਨਾਂ ਦੇ ਅੰਤਸ਼ਕਰ ਰੂਪੀ ਅੱਗੇ ਦੱਸਦੇ ਨੇ
ਜੰਗਲ ਮਧੇ ਵੇਲ ਗੋ
ਉਹਨਾਂ ਦੇ ਅੰਤਸ਼ਕਰ ਰੂਪੀ ਜੰਗਲ ਦੇ ਕਰਨ ਮੈਤਰੀ ਮੁਦਤਾ ਪੇਖਿਆ ਜੋ ਵੇਲਾਂ ਸਜਦੀਆਂ ਹਨ ਤੇ ਸੋਹਣੇ ਸ਼ੁਭ ਗੁਣਾਂ ਦੇ ਫੁੱਲ ਲੱਗਦੇ ਨੇ ਇਹ ਗੋ ਕਥਨ ਕੀਤੀਆਂ ਜਾਂਦੀਆਂ ਹਨ।
ਮਾਲੀ ਕੇ ਘਰ ਕੇਲ ਆਛੈ
ਮਾਲੀ ਦੇ ਨਿਆਈ ਪਿਆਰੇ ਭਗਤਾਂ ਦੇ ਅੰਤਸ਼ਕਰ ਰੂਪੀ ਘਰ ਦੇ ਵਿੱਚ ਸੁਭ ਗੁਣਾ ਰੂਪੀ ਬਗੀਚੇ ਦੇ ਅੰਦਰ ਪਰਮੇਸ਼ਰ ਦੇ ਨਾਂ ਰੂਪੀ ਕੇਲ ਕੇਲਾ ਤੇ ਪਰਮੇਸ਼ਰ ਦਾ ਨਾਂ ਰੂਪੀ ਕੇਲ ਕੇਲਾ ਹੀ ਆਛੈ ਚੰਗੀਆਂ ਲੱਗਦੀਆਂ ਹਨ ਸਜਦਾ ਹੈ ਤੇ ਇਸ ਕਰਕੇ ਨਾਂ ਰੂਪੀ ਕੇਲਾ ਹੀ ਸਜਦਾ ਹੈ ਵਾਹਿਗੁਰੂ ਦੇ ਨਾਮ ਕਰਕੇ ਆਤਮਕ ਕੇਲ ਆਨੰਦ ਨੂੰ ਪ੍ਰਾਪਤ ਹੋਣਾ ਹੀ ਚੰਗਾ ਲੱਗਦਾ ਹੈ।
ਕੇਲ ਬੇਲ ਤੇਲ ਗੋ
ਨਾਮ ਰੂਪੀ ਕੇਲਾ ਕਰਨਾ ਮੁਦਤਾ ਪੇਖਿਆ ਰੂਪੀ ਬੇਲਾਂ ਪ੍ਰੇਮ ਰੂਪੀ ਤੇਲ ਇਹ ਗੋ ਕਥਨ ਕੀਤਾ ਤਿੰਨ ਇਹ ਸ਼ਬਦਾਂ ਦੀ ਤਿੰਨ ਤਿੰਨ ਚੀਜ਼ਾਂ
ਸੰਤਾਂ ਮਧੇ ਗੋਬਿੰਦ ਆਛੈ
ਸੰਤ ਮਹਾਤਮਾ ਜਨਾਂ ਦੇ ਹਿਰਦੇ ਮਧੇ ਵਿੱਚ ਗੋਬਿੰਦ ਗੋ ਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਸਾਖੀ ਚੇਤਨ ਸਖਿਆਤਾਕਾਰ ਹੋਵੇ ਤਾਂ ਹੀ ਆਛੇ ਚੰਗਾ ਲੱਗਦਾ ਸਜਦਾ ਹੈ ਅਤੇ ਅੱਗੇ ਦੱਸਦੇ ਹਨ ਗੋਕਲ
ਗੋਕਲ ਮਧੇ ਸ਼ਿਆਮ ਗੋ
ਗੋਕਲ ਗੋ ਕਾਲ ਕਾਲ ਸਮੂਹ ਗੋ ਇੰਦਰੀਆਂ ਦੇ ਦਮਨ ਕਰਨ ਵਾਲੇ ਪੁਰਖਾਂ ਦੇ ਹਿਰਦੇ ਮਧੇ ਵਿੱਚ ਸਿਆਮ ਕ੍ਰਿਸ਼ਨ ਜੀ ਦੇ ਕ੍ਰਿਸ਼ਤਾਈ ਨਹੀਂ ਆਦਿਕ ਰੂਪ ਨੂੰ ਧਾਰਨ ਕਰਨ ਵਾਲਾ ਵਾਹਿਗੁਰੂ ਦੇ ਜਿਹੜਾ ਉਹ ਸਜਦਾ ਹੈ ਮਾਇਆ ਸਬਲ ਈਸ਼ਵਰ ਸਾਖਿਆਤ ਹੋਇਆ ਗੋ ਕਥਨ ਕਰੀਦਾ ਹੈ ਗੋ ਕਾਲ ਗੋ ਇੰਦਰੀਆਂ ਦਾ ਦਮਨ ਹੋ ਕੇ ਸਾਰੀਆਂ ਕਲ ਸ਼ਾਂਤੀ ਦੇ ਸਹਿਤ ਹੋ ਜਾਣਾ ਉਹਦੇ ਹਿਰਦੇ ਦੇ ਵਿੱਚ ਤੇ ਇਸ ਪ੍ਰਕਾਰ ਸਾਸਵੀ ਗੋਕ ਮਧੇ ਸ਼ਿਆਮ ਗੋ ਰਾਸੀ ਤਾਮਸੀ ਸਾਂਤ ਕੀ ਸੁਭਾਵਾਂ ਦੇ ਤਿੰਨਾਂ ਗੁਣਾਂ ਨੂੰ ਆਪਣੇ ਆਸਰੇ ਧਾਰਨ ਕਰਨ ਵਾਲਾ ਪਰਮੇਸ਼ਰ ਸਾਖਿਆਤ ਹੋਇਆ ਕਥਨ ਕਰੀਦਾ ਹੈ।
ਨਾਮੇ ਮਧੇ ਰਾਮ ਆਛੈ
ਹੁਣ ਸ਼ਬਦ ਸਮਾਪਤ ਕਰਦੇ ਆ ਨਾਮਦੇਵ ਜੀ ਇਉਂ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੇਰੇ ਹਿਰਦੇ ਦੇ ਅੰਦਰ ਰਾਮ ਰਮਿਆ ਹੋਇਆ ਪਰਮੇਸ਼ਰ ਆਛੈ ਅੱਛਾ ਚੰਗਾ ਲੱਗਦਾ ਹੈ ਨਾਮੇ ਮਧੇ ਰਾਮ ਅੱਛਾ ਚੰਗਾ ਲੱਗਦਾ ਹੈ।
ਰਾਮ ਸਿਆਮ ਗੋਬਿੰਦ ਗੋ
ਰਾਮ ਪਰਮੇਸ਼ਰ ਦਾ ਨਿਰਗੁਣ ਸਰੂਪ ਸਿਆਮ ਮਾਇਆ ਸਬਲ ਈਸ਼ਵਰ ਤੋਂ ਗੋਬਿੰਦ ਸਾਖੀ ਚੇਤਨ ਬ੍ਰਹਮ ਦਾ ਗੋ ਕਥਨ ਕੀਤਾ ਹੈ ਇਉਂ ਜੋ ਵੇਦਾਂ ਦੇ ਅੰਦਰ ਤਿੰਨ ਛੰਦਾਂ ਦਾ ਕਰਮ ਉਪਾਸ਼ਨਾ ਗਿਆਨ ਦਾ ਕਥਨ ਹੈ ਕਹਿੰਦੇ ਉਸ ਦਾ ਇਹ ਨਿਰੂਪਣ ਗੋ ਕਥਨ ਕੀਤਾ ਹੈ। ਸਾਧ ਜੀ ਇਹ ਜਿਹੜੇ ਅਰਥ ਦੂਸਰੇ ਸੁਣੇ ਹੈ ਪੰਥ ਖਾਲਸੇ ਦੇ ਅੰਦਰ ਪਹਿਲੀ ਵਾਰ ਇਹ ਅਰਥ ਸ੍ਰੀ ਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਆਪਣੇ ਅਨੁਭਵ ਦੁਆਰਾ ਕੀਤੇ ਸੀ ਇਹ ਉਹਨਾਂ ਦੇ ਅਰਥ ਸਾਧ ਜੀ ਸਾਡੇ ਵੱਡਿਆਂ ਮਹਾਂਪੁਰਸ਼ਾਂ ਤੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੀ ਰਸਨਾ ਤੋਂ ਪ੍ਰਾਪਤ ਹੋਏ ਤੇ ਉਹਨਾਂ ਨੂੰ ਉਹਨਾਂ ਮਹਾਂਪੁਰਖਾਂ ਤੋਂ ਪ੍ਰਾਪਤ ਹੋਏ ਸਨ ਉਹਨਾਂ ਦੀ ਵਿਚਾਰ ਇਸ ਕਰਕੇ ਕੀਤੀ ਹੈ ਹੋਰ ਟੀਕਿਆਂ ਵਿੱਚ ਇਹ ਅਰਥ ਨਹੀਂ ਮਿਲੇਗਾ ਕੇਵਲ ਇਸ ਸੰਪਰਦਾ ਦੇ ਵਿੱਚ ਸਾਧ ਸਿੰਘ ਜੀ ਸੰਪਰਦਾ ਦਮਨੀ ਮਿਟਕ ਸਾਲ ਦੇ ਵਿੱਚ ਇਹ ਅਰਥ ਨੂੰ ਐਸਾ ਮਹਾਂਪੁਰਖਾਂ ਨੇ ਕੀਤਾ ਹੈ ਸਤਿਗੁਰੂ ਮਹਾਰਾਜ ਸਾਹਿਬ ਦੀ ਭਾਈ ਮਹਾਨ ਕਿਰਪਾ ਹੋਈ ਹੈ ਕਿ ਅੱਜ ਟੋਡੀ ਰਾਗ ਦੀ ਸਮਾਪਤੀ ਕਰਾ ਲਈ ਹੈ ਮਹਾਰਾਜ ਸਾਹਿਬ ਨੇ ਅੱਗੇ ਮਹਾਰਾਜ ਸਾਹਿਬ ਜੀ ਰਾਗ ਬੈਰਾੜੀ ਸ਼ੁਰੂ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਏਗਾ ਗਰੀਬ ਨਿਵਾਜ ਸਤਿਗੁਰੂ ਨੇ ਜਿਵੇਂ ਮਹਾਨ ਕਿਰਪਾ ਕਰਕੇ ਇੱਥੇ ਰਾਗ ਟੋਡੀ ਤੱਕ ਸਮਾਪਤੀ ਕਰਵਾ ਲਈ ਹੈ ਅੱਗੇ ਵੀ ਸਤਿਗੁਰੂ ਮਹਾਰਾਜ ਸਿੱਖ ਕਿਰਪਾ ਕਰਨਗੇ ਆਓ ਇੱਥੇ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਸੰਤਾ ਮਧੇ ਗੋਬਿੰਦ ਆਛੈ ਗੋਕਲ ਮਧੇ ਸ਼ਾਮ ਗੋ ਨਾਮੇ ਮਧੇ ਰਾਮ ਆਛੈ ਰਾਮ ਸ਼ਾਮ ਗੋਬਿੰਦ ਗੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਹੋਏ ਮਾਇਆ ਕਾਰ ਅੰਧਕੂਪ ਮਾਪਿਆਨ ਨਾਨਕ ਪਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਸਰਦਾ ਕਰ ਸੇਵ ਦੇ ਪਾਰ ਉਤਾਰਨਾ।